ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ। ਮਿੱਤਰ ਪਿਆਰਿਓ, ਸਤਿਕਾਰਯੋਗ ਸਰੋਤਿਓ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਰਮਨ ਰੇਡੀਓ ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ ਔਰ ਆਨੰਦਮਈ ਹੋਵੋਗੇ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਸਵੇਰ ਹੁਣ 8 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲੇਗਾ। ਫਿਲਹਾਲ ਘੜੀ ਦੇ ਉੱਤੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਮੇਂ ਦੇ ਮੁਤਾਬਕ। ਡੇ ਲਾਈਟ ਸੇਵਿੰਗ ਚੱਲ ਰਹੀ ਹੈ। ਬ੍ਰਿਸਬਨ ਦੇ ਵਿੱਚ 7:02 ਸੁਬਾਹ ਦੇ ਨੇ। ਇਸ ਤੋਂ ਇਲਾਵਾ ਐਡਲੇਡ ਦੇ ਵਿੱਚ 7:32 ਹੈ ਔਰ ਪਰਥ ਦੇ ਵਿੱਚ ਹਜੇ ਤੜਕਾ ਹੈ 5:02। ਭਾਰਤ 'ਚ ਵੱਡਾ ਤੜਕਾ, ਅੱਧੀ ਰਾਤ ਖਤਮ ਹੋਣ ਵਾਲੀ ਰੱਖੋ ਤੁਸੀਂ, 2:32 ਨੇ ਔਰ ਸ਼ਨਿਚਰਵਾਰ ਚੜ੍ਹ ਚੁੱਕਾ। ਲੰਡਨ ਦੇ ਵਿੱਚ ਸ਼ੁੱਕਰਵਾਰ ਰਾਤ ਦੇ 10:02 ਹੋਏ ਨੇ ਔਰ ਨਿਊਯਾਰਕ ਦੇ ਵਿੱਚ ਵੀ ਸ਼ੁੱਕਰਵਾਰ ਚੱਲ ਰਿਹਾ ਸ਼ਾਮ 5:02। ਇਹੀ ਸਮਾਂ ਟੋਰੋਂਟੋ ਦੇ ਵਿੱਚ ਔਰ ਵੈਨਕੂਵਰ ਦੇ ਵਿੱਚ ਅਤੇ ਸਰੀ ਦੇ ਵਿੱਚ 2:02 ਹੋਏ ਨੇ ਦੁਪਹਿਰ ਦੇ ਸ਼ੁੱਕਰਵਾਰ ਦੇ। ਸੋ ਦੇਸ਼ ਵਿਦੇਸ਼ ਤੋਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ ਟੈਲੀਗ੍ਰਾਮ ਐਪਲੀਕੇਸ਼ਨ ਦੇ ਵਿੱਚ ਹਰਮਨ ਰੇਡੀਓ ਸਰਚ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਮੈਸੇਜ, ਫੋਟੋ, ਤਸਵੀਰ, ਸੁਨੇਹਾ, ਐਨੀਥਿੰਗ ਔਰ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਦਾ ਪਤਾ ਹੈ ਜੀ। ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਆਪਣੇ ਸੁੱਖ ਸੁਨੇਹੇ, ਐਨੀਥਿੰਗ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਣਗੇ ਬੜੀ ਛੇਤੀ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ ਮਸਲਿਆਂ 'ਤੇ, ਕੀ ਵਾਪਰ ਰਿਹਾ ਸਾਡੇ ਆਸ ਪਾਸ। ਇਸ ਤੋਂ ਇਲਾਵਾ ਬ੍ਰਿਸਬਨ ਦੇ ਵਿੱਚ ਵੀ ਅੱਜ ਮਨਮੀਤ ਅਲੀ ਸ਼ੇਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ, 4th ਬਰਸੀ 'ਤੇ। ਅਸੀਂ ਕੋਸ਼ਿਸ਼ ਕਰਾਂਗੇ ਇੱਕ ਬਰੀਫ ਜਿਹੀ ਛੋਟੀ ਜਿਹੀ ਗੱਲਬਾਤ ਉੱਥੋਂ ਵੀ ਅਸੀਂ ਪੇਸ਼ ਕਰੀਏ। ਅਤੇ ਇਸ ਤੋਂ ਇਲਾਵਾ ਤੁਹਾਡੇ ਮਸਲੇ, ਸਾਡੇ ਮਸਲੇ, ਦਿਲ ਦੀਆਂ ਗੱਲਾਂ, ਗੀਤ ਸੰਗੀਤ, ਮੌਸਮ ਦੀ ਜਾਣਕਾਰੀ, ਸਭ ਕੁਛ ਪ੍ਰੋਗਰਾਮ ਦੇ ਵਿੱਚ ਆਪਾਂ ਪੇਸ਼ ਕਰਾਂਗੇ। ਸੋ ਸਵੇਰ ਦੇ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਤੁਸੀਂ ਜੁੜੇ ਹੋਏ ਹੋ। ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ ਅਤੇ ਸਹਿਜ ਪਾਠ ਚੱਲ ਰਹੇ ਨੇ ਔਰ ਬਹੁਤ ਸਾਰੇ ਸਰੋਤੇ ਸਾਡੇ ਜੁੜੇ ਹੋਏ ਨੇ ਪਾਠਾਂ ਦੇ ਨਾਲ ਔਰ ਸਹਿਜ ਪਾਠ ਕਰ ਰਹੇ ਨੇ, ਗੁਰਬਾਣੀ ਨਾਲ ਜੁੜ ਰਹੇ ਨੇ ਔਰ ਗੁਰਬਾਣੀ ਗੁਰੂ ਨਾਲ ਜੁੜ ਰਹੇ ਨੇ। ਬੜਾ ਚੰਗਾ ਲੱਗਦਾ। ਅਤੇ ਅੱਜ ਸਵੇਰੇ ਹੀ ਮੈਸੇਜ ਪੜ੍ਹਿਆ, ਬੜਾ ਚੰਗਾ ਲੱਗਿਆ, ਗੁਰਚਰਨ ਚਾਹਲ ਹੋਣਾ ਦਾ 22 ਅਕਤੂਬਰ ਵਾਲਾ, ਉਹਨਾਂ ਨੇ ਟਿੱਪਣੀ ਭੇਜੀ ਹੈ ਕਿ ਸਹਿਜ ਪਾਠ ਜਿਹੜਾ ਚੱਲ ਰਿਹਾ ਸੀ ਅਤੇ ਉਦਣ ਹੀ ਉਹਨਾਂ ਦੇ ਬੇਟੇ ਸਰਤਾਜ ਦਾ ਜਨਮ ਦਿਨ ਸੀ ਛੋਟੇ ਦਾ। ਹਾਂਜੀ, ਅਤੇ ਕਹਿੰਦੇ ਵੀ ਮੇਰੇ ਨਾਲ ਬਹੁਤ ਵਾਰੀ ਇੱਦਾਂ ਹੋਇਆ ਵੀ ਕੁਦਰਤੀ ਮੈਂ ਪਾਠ ਸੁਣ ਰਿਹਾ ਸੀ ਤਾਂ ਇਹ ਸ਼ਬਦ ਉਸ ਪਾਠ ਦੇ ਵਿੱਚ ਆਇਆ ਅਤੇ ਪਾਠ ਤੁਹਾਡੇ ਨਾਲ ਸ਼ੇਅਰ ਕਰਦਾ। ਉਹਨਾਂ ਦੇ ਬੇਟੇ ਦਾ ਜਨਮ ਦਿਨ ਸੀ। ਦੇਖੋ ਮਹਾਰਾਜ ਕਿਸ ਤਰ੍ਹਾਂ ਕਿੱਥੇ ਸੰਯੋਗ ਬਣਾਉਂਦਾ, ਕਿੱਥੇ ਵਿਯੋਗ ਬਣਾਉਂਦਾ, ਇਹ ਉਹਦੀ ਮਰਜ਼ੀ ਆ। ਅਤੇ 5ਵੇਂ ਪਾਤਸ਼ਾਹ ਦਾ ਸ਼ਬਦ ਹੈ। ਅਕਸਰ ਅਸੀਂ ਜਦੋਂ ਕੋਈ ਜਨਮ ਦਿਨ ਹੁੰਦਾ, ਜਨਮ ਲੈਂਦਾ ਤਾਂ ਇਹ ਸ਼ਬਦ ਪੜ੍ਹਦੇ ਹਾਂ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਯੋਗ, ਉਦਰੇ ਮਾਹੇ ਆਏ ਕੀਆ ਨਿਵਾਸ, माता के मन बहुत विकास, जम्या पूत भगत गोविंद का, प्रगटिया सब मैं लिखिया तुरका। सो उन्होंने बड़ी खुशी प्राप्त हुई, बड़ा आनंद आया, और उन्होंने विश्वास होर भी वध्या। सो इसलिए बहुत वधिया जी, बधाइयां। ते सुखविंदर सौंद भाजी भी प्रोग्राम शामिल हुए ने, सत श्री अकाल बुला रहे हैं। सत श्री अकाल भाजी, की हाल चाल है? देखो अज सवेरे मैं एक अपने दोस्त दी फेसबुक ते पे पोस्ट पढ़ी है, ते वो हिंदी च है, वैसे तो मैं तुहानू पंजाबी दस दिना। ते एक बिजनेसमैन खड़ा है, कार डालर सोने की कार खड़ी है, ते वो कहिंदा कि सक्सैस छे चीज़ां दी डिमांड करदा है। ते वो छे चीज़ां की है? हद तो ज़्यादा मेहनत करनी, बुरी आदतों का त्याग करना, संघर्ष करने की हिम्मत रखना, अपने काम विच विश्वास रखना, हिम्मत, सबर, जिन्हों के हिंदी च धैर्य भी कह देंगे ने, रखने की काबिलियत, ते अपने काम प्रति जनून। ये छे चीज़ां ने जिहड़ियां तुहानू किसी नूं भी, सानू, मैनू भी सक्सैसफुल बना सकदियां ने। ते मैं सोचा थोड़े नाल शेयर कर लां, मैनू चंगी लगी सवेरे सवेरे। ते इधर नरेंद्र सिंह कपूर हुणां दी किताब बुनियादा मेरे डेस्क ते पई है, ते उस दे विच्चों 128 पन्ने ते मैं खोलिया, तां बड़ा वधिया विचार अज दा लग्गिया मैनू, मैं तुहाडे नाल शेयर करां। बैलेंस्ड लाइफ, अक्सर तुसीं देखिया होना मशहूरियां दे विच, बैलेंस डाइट, बैलेंस लाइफ एंड ऑल दैट, है ना? ये बहुत अत जरूरी है, ये जिहड़ी अपने आप नूं बैलेंस रखना। पहली गल तां समझना कि बैलेंस है की है। कईआं बंदिआं नूं, मेरे वर्गे नूं पता नहीं लगता कि बैलेंस असीं हैगे हां, जां ये भी कोई चीज़ हुंदी है, कोई शय हुंदी है। पर हौली हौली फिर जिहड़ी समझ आउंदी है कि समें दी वंड जिहड़ी है वो चाहिए है। खाण पीण दे विच बैलेंस रखना चाहिए। कई यार के मेरे मेरे यार के मोरे पहले पहले ही पकौड़े ना सार लेंदे है, मगरों जाके देखते हैं कि गांह होर भी खाण नू पिया है। ते खैर ये थोड़ी हासे मजाक की गल सी, एक सिर्फ रिलेट कर रहा सी कि बैलेंस की हुंदा। जिहड़े कहिंदे निशानी की हुंदी है, जिहड़े असंतुलन बंदे हुंदे ने उहनां दी निशानी की हुंदी है? वो कहिंदे निशानी ये हुंदी है कि असीं अपनी मर्जी अनुसार नहीं जिउंदे, सगों दखल दे के दूजे ही सानू चलाई जांदे ने, असीं उहनां दी नाराजगी तो डरदे रहिंदे हां। यही मानसिक असंतुलन दे लक्षण हन कि असीं आप नहीं चलदे। संतुलन उसारना सौखा नहीं है, जदों यतन करोगे इंज लगेगा जिवें सारा संसार विघन पा रहा है ਅਤੇ ਕੁਦਰਤ ਰੁਕਾਵਟਾਂ ਉਪਜਾ ਰਹੀ ਹੈ। ਆਪਣੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਨਿਤਨੇਮ ਲਾਗੂ ਕਰੋਗੇ, ਨਿਤਨੇਮ ਭੰਗ ਕਰਨ ਵਾਲੇ ਅਨੇਕਾਂ ਆ ਜਾਣਗੇ। ਖਰਚੇ ਵਿਉਂਤੋਗੇ, ਨਵੀਆਂ ਮੰਗਾਂ ਉਪਜ ਪੈਣਗੀਆਂ। ਕੋਈ ਪ੍ਰੋਗਰਾਮ ਲਿਖੋਗੇ, ਵਿਗਾੜ ਪਾਉਣ ਵਾਲੇ ਪਹੁੰਚ ਜਾਣਗੇ। ਸੈਰ ਕਸਰਤ ਕਰਨ ਲਈ ਨਿਕਲੋਗੇ, ਮੌਸਮ ਵਿਗੜ ਜਾਵੇਗਾ। ਪੜ੍ਹਨ ਦੀ ਵਿਉਂਤ ਉਲੀਕੋਗੇ, ਬਿਜਲੀ ਚਲੀ ਜਾਏਗੀ। ਇਹ ਹੈ ਸੰਤੁਲਨ ਦੀ ਨਿਸ਼ਾਨੀ। ਜਦੋਂ ਤੁਸੀਂ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਫਿਰ ਲੱਗਦਾ ਹੈ ਕਿ ਇਹ ਔਕੜਾਂ ਆ ਰਹੀਆਂ ਨੇ। ਜਦੋਂ ਵੀ ਨਵਾਂ ਸੰਤੁਲਨ, ਨਵੀਂ ਜੀਵਨ ਜਾਚ, ਨਵਾਂ ਰਿਸ਼ਤਾ ਉਸਾਰਨ ਦਾ ਯਤਨ ਕਰੋਗੇ, ਭਾਂਤ ਭਾਂਤ ਦੀਆਂ ਰੁਕਾਵਟਾਂ ਲਾਜ਼ਮੀ ਤੌਰ 'ਤੇ ਉਪਜਣਗੀਆਂ। ਸੋ ਇਹ ਸੁਭਾਵਿਕ ਹੀ ਹੈ ਕਿ ਸੰਤੁਲਨ ਕਰਨ ਦੇ ਲਈ ਹੱਦ ਤੋਂ ਜ਼ਿਆਦਾ ਮਿਹਨਤ, ਜਿਹੜੀਆਂ ਛੇ ਚੀਜ਼ਾਂ ਪਹਿਲਾਂ ਦੱਸੀਆਂ, ਬੁਰੀਆਂ ਆਦਤਾਂ ਦਾ ਤਿਆਗ, ਸੰਘਰਸ਼ ਦੀ ਹਿੰਮਤ, ਕੰਮ ਦੇ ਵਿੱਚ ਵਿਸ਼ਵਾਸ ਰੱਖਣਾ, ਆਪਣੀ ਕਾਬਲੀਅਤ ਦੇ ਵਿੱਚ ਅਤੇ ਹੌਸਲਾ ਰੱਖਣਾ ਅਤੇ ਸ਼ੱਕ ਨਹੀਂ ਕਰਨੀ, ਅਤੇ ਆਪਣੇ ਕੰਮ ਪ੍ਰਤੀ ਜਨੂੰਨ। ਇਹ ਛੇ ਨੁਕਤੇ ਅਪਣਾ ਲਏ ਤਾਂ ਜੀਵਨ, ਬਿਜ਼ਨਸ ਨਹੀਂ ਇਕੱਲਾ ਜੀਵਨ, ਐਵਰੀਥਿੰਗ, ਸਾਰਾ ਸੰਤੁਲਨ ਹੋ ਜਾਏਗਾ। ਸੋ ਆਪਣੇ ਆਪ ਨੂੰ ਅੱਜ ਅਸੀਂ ਪੜਚੋਲੀਏ ਇਸ ਵੀਕਐਂਡ, ਇਸ ਵੀਕ 'ਤੇ, ਕਿ ਸਾਡੇ ਵਿੱਚ ਅਸੰਤੁਲਨ ਕੀ ਹੈ, ਵਟ ਇਜ਼ ਅਨਬੈਲੈਂਸਡ ਇਨ ਅਵਰ ਲਾਈਫ। ਉਹਦੇ 'ਤੇ ਚਿੰਤਨ ਕਰਨਾ, ਉਹਦੇ ਬਾਰੇ ਸੋਚਣਾ ਹੀ ਪਹਿਲਾ ਕਦਮ ਹੋਵੇਗਾ, ਹੋ ਜਾਂਦਾ ਹੈ ਉਸ ਨੂੰ ਸਹੀ ਕਰਨ ਦੇ ਲਈ। ਜਦੋਂ ਆਪਾਂ ਸੋਚਦੇ ਨਹੀਂ, ਸਵੈ ਪੜਚੋਲ ਨਹੀਂ ਕਰਦੇ। ਦੇਖੋ ਸਾਡਾ ਸਾਡੀ ਕੋਈ ਗਲਤੀ ਹੋਰ ਬੰਦਾ ਦੱਸਦਾ ਹੈ ਨਾ, ਸਾਨੂੰ ਬਹੁਤ ਔਖਾ ਲੱਗਦਾ, ਦੁੱਖ ਲੱਗਦਾ ਆ। ਅਤੇ ਮਤਲਬ ਉਹ ਕੰਸਟਰਕਟਿਵ, ਨੋਟ ਨੋਟ ਡਿਸਟਰਕਟਿਵ। ਕਈ ਵਾਰੀ ਥੱਲੇ ਲਾਉਣ ਨੂੰ ਵੀ, ਬੜਾ ਡਿਮੋਰਲਾਈਜ਼ ਕਰਨ ਨੂੰ ਵੀ ਲੋਕ ਬਹੁਤ ਤੇਜ਼ ਹੋ ਜਾਂਦੇ ਨੇ। ਪਰ ਅਸੀਂ ਉਹਨਾਂ ਬੰਦਿਆਂ ਨੂੰ ਢੂੰਡੀਏ, ਉਹਨਾਂ ਬੰਦਿਆਂ ਨੂੰ ਲੱਭੀਏ ਜਿਹੜੇ ਸਾਨੂੰ ਸਾਡੇ ਪ੍ਰਤੀ ਓਨੈਸਟ ਵਿਚਾਰ ਦੇ ਸਕਣ, ਸਪਸ਼ਟ ਸਾਨੂੰ ਦੱਸ ਸਕਣ, ਸਾਡੇ ਬਾਰੇ ਉਹ ਚਿੰਤਨ ਕਰ ਸਕਣ ਥੋੜ੍ਹੇ ਸ਼ਬਦਾਂ ਦੇ ਵਿੱਚ ਸਾਡੀ ਗਲਤੀ ਨੂੰ। ਹੁਣ ਇਹ ਇਸੇ ਕਰਕੇ ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਗੁਰੂ ਪੀਰ ਹੈ, ਉਹ ਇਸੇ ਕਰਕੇ ਹੀ ਇਹ ਪ੍ਰਚਲਿਤ ਹੈ ਕਿ ਕਈ ਵਾਰੀ, ਬਹੁਤ ਵਾਰੀ ਆਪਣੀਆਂ ਗਲਤੀਆਂ ਨਹੀਂ ਪਤਾ ਲੱਗਦੀਆਂ, ਨੋਟੇ ਨਹੀਂ ਕੀਤੀਆਂ ਜਾਂਦੀਆਂ, ਜਾਂ ਉਹਦਾ ਹੱਲ ਨਹੀਂ ਹੁੰਦਾ। ਸੋ ਅਸੀਂ ਆਪਣੇ ਗੁਰਪੀਰਾਂ ਕੋਲ ਜਾਂਦੇ ਨੇ। ਔਰ ਇੰਡੀਆ ਦੇ ਵਿੱਚ ਦੇਖੋ ਤੁਸੀਂ, ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਸਿਆਣਾ ਬੰਦਾ ਹੁੰਦਾ, ਉਹਦੇ ਕੋਲ ਸਲਾਹ ਲੈਣ ਜਾਂਦੇ ਨੇ। ਮੈਨੂੰ ਯਾਦ ਹੈ ਕਿ ਮੇਰੀ ਦਾਦੀ ਕੋਲ ਬਹੁਤ ਲੇਡੀਜ਼ ਆਉਂਦੀਆਂ ਹੁੰਦੀਆਂ ਸੀਗੀਆਂ, ਪਿੰਡ ਦੀਆਂ ਆਲੇ ਦੁਆਲੇ ਸਾਰੀਆਂ ਰਿਸ਼ਤੇਦਾਰਾਂ 'ਚੋਂ ਵੀ ਬਹਿਨੀਆਂ ਸੀ, ਉਹ ਇਕੱਠੀਆਂ ਹੋ ਕੇ ਚਿੰਤਨ ਕਰਦੀਆਂ ਸੀ ਅਤੇ ਉਸਦਾ ਹੱਲ ਕੱਢਦੀਆਂ ਸੀ। ਇੱਦਾਂ ਹੀ ਮੈਂ ਬਹੁਤ ਸਾਰੇ ਬੰਦੇ ਦੇਖੇ ਨੇ ਕਿ ਬਈ ਆਹ ਸਮੱਸਿਆ ਆ ਰਹੀ ਹੈ ਪਿੰਡ ਦੇ ਵਿੱਚ ਜਾਂ ਸਾਨੂੰ ਪਰਿਵਾਰ 'ਤੇ, ਆਪਾਂ ਉਹਨਾਂ ਫਲਾਣੇ ਕੋਲ ਚੱਲੀਏ, ਉਹਦੀ ਰਾਏ ਲੈ ਕੇ ਆਈਏ। ਇਹ ਆਮ ਗੱਲਾਂ ਸਨ। ਇਹਦੇ ਨਾਲ ਜਿਹੜੀ ਮੈਂਟਲ ਵੈਲਬੀਂਗ ਹੈ, ਮਾਨਸਿਕ ਸੰਤੁਲਨ ਹੈ, ਉਹ ਸਹੀ ਰਹਿੰਦਾ ਹੈ। ਅੱਜ ਕੱਲ੍ਹ ਕਿਉਂ ਮੈਂਟਲ ਪ੍ਰੋਬਲਮ ਆ ਰਹੀਆਂ ਨੇ, ਆਹ ਜਿਹੜੀ ਸੋਸ਼ਲਾਈਜੇਸ਼ਨ ਜਿਹਦੀ ਆਪਾਂ ਗੱਲ ਕੀਤੀ ਹੈ ਪਿੰਡਾਂ ਵਾਲੀ, ਇਹ ਇੱਥੇ ਹੈ ਨਹੀਂ। ਹਰ ਬੰਦੇ ਦੇ ਇੱਦਾਂ ਭਰ ਦਿੱਤਾ ਗਿਆ ਕਿ ਆਪਣੇ ਦਿਲ ਦੀ ਗੱਲ ਨਹੀਂ ਦੱਸਣੀ ਕਿਸੇ ਨੂੰ, ਆਹ ਆ ਉਹ ਤੁਹਾਡੇ ਡੰਗ ਮਾਰੂਗਾ, ਤੁਹਾਡੇ ਐਂ ਕਰੂਗਾ, ਤੁਹਾਡੇ ਓਂ ਕਰੂੰਗਾ। ਸੋ ਇਹੋ ਜਿਹਾ ਮਾਹੌਲ ਪੈਦਾ ਕਰ ਦਿੱਤਾ ਆ ਇਸ ਮਾਇਆ ਨੇ, ਪੈਸੇ ਨੇ, ਬਿਜ਼ਨਸ ਨੇ, ਕਿ ਤੁਸੀਂ ਗੱਲੇ ਨਹੀਂ ਕਰ ਸਕਦੇ। ਤੁਹਾਨੂੰ ਡਰਾ ਹੀ ਇੰਨਾ ਦਿੱਤਾ ਜਾਂਦਾ ਆ, ਹੁਣ ਸਾਨੂੰ ਡਰਾਇਆ ਹੀ ਇੰਨਾ ਕਿ ਤੁਸੀਂ ਗੱਲ ਨਹੀਂ ਕਰਨੀ, ਤੁਹਾਨੂੰ ਮਿਸਯੂਜ਼ ਕਰ ਲਊਗਾ ਕੋਈ, ਐਂ ਕਰ ਲਊਗਾ। ਪਰ ਹਾਂ ਠੀਕ ਹੈ, ਇੱਦਾਂ ਹੁੰਦੀ ਆ। ਇਹ ਸਾਨੂੰ ਸਵੈ ਪੜਚੋਲ ਕਰਨਾ ਚਾਹੀਦਾ ਕਿ ਅਸੀਂ ਗੱਲ ਕਿਨ ਕਰਨੀ, ਕਿਹਦੇ ਨਾਲ ਕਰਨੀ ਆ, ਕਿਹਦੇ ਗੱਲ ਸਾਡੀ ਕੀਤੀ ਉਹ ਪਚਦੀ ਹੈ। ਤੁਹਾਡੀ ਗੱਲ ਉਹ ਬਾਹਰ ਖੰਡਾਂ ਦਾ ਨਹੀਂ, ਇੱਕ ਦੋ ਵਾਰੀ ਟੈਸਟ ਕਰ ਲਓ, ਦੇਖ ਲਓ ਕਿ ਤੁਹਾਨੂੰ ਮਿਸਯੂਜ਼ ਨਾ ਕਰੇ। ਤਾਂ ਉਹ ਬੰਦੇ ਫਿਰ ਉਹੀ ਫਿਰ ਗਾਂਹ ਲੇਟਰ ਔਨ ਟੈਸਟਡ ਬੰਦੇ ਜਿਹੜੇ ਨੇ, ਉਹਨਾਂ ਦਾ ਹੀ ਨਾਮਣਾ ਹੁੰਦਾ ਆ, ਉਹਨਾਂ ਕੋਲ ਹੀ ਲੋਕ ਜਾਂਦੇ ਨੇ, ਕਿਉਂਕਿ ਉਹਨਾਂ ਨੇ ਵੀ ਇਹ ਸਿੱਖ ਲਿਆ ਹੁੰਦਾ ਕਿ ਇੱਕ ਦੀ ਗੱਲ ਦੂਜੇ ਕੋਲ ਨਹੀਂ ਕਰਨੀ, ਇੱਧਰਲੀ ਗੱਲ ਉੱਧਰ ਨਹੀਂ ਕਰਨੀ, ਇਸੇ ਕਰਕੇ ਉਹਨਾਂ ਦਾ ਰੁਤਬਾ ਬਣਦਾ ਆ। ਸੋ ਇਹੋ ਜਿਹੇ ਬੰਦਿਆਂ ਨਾਲ ਮਿਲਿਆ ਵਾਰਤਾ ਕਰੋ, ਲੱਭੋ ਅਤੇ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰੋ, ਅਤੇ ਬਰੀਫ 'ਚ, ਨੋਟ ਲੰਬੀਆਂ, ਬਰੀਫ 'ਚ। ਅਤੇ ਦੂਜੇ ਪਾਸੇ ਹੁਣ ਥੋੜ੍ਹੀ ਜਿਹੀ ਆਪਾਂ ਗੱਲ ਕਰਨੀ ਹੈ, ਹਾਂ ਇਹਦੇ ਆਪਾਂ ਥੋੜ੍ਹਾ ਜਿਹਾ ਜੋ ਅਸੀਂ ਸੋਚਦੇ ਹਾਂ ਬਿਜ਼ਨਸ ਦੇ ਬਾਰੇ, ਕਿ ਅਸੀਂ ਬਹੁਤ ਵੱਡਾ ਬਿਜ਼ਨਸ ਖੜ੍ਹਾ ਕਰ ਲਾਂਗੇ, ਸਾਡੀਆਂ ਅਸੀਂ ਲੋੜਾਂ ਵਧਾ ਲੈਂਦੇ ਹਾਂ, ਬਹੁਤ ਕੁਛ ਕਰ ਲੈਂਦੇ ਹਾਂ, ਪਰ ਜਿਹੜਾ ਅਸਲੀ ਬੈਲੈਂਸ ਆ ਉਹ ਭੁੱਲ ਜਾਂਦੇ ਹਾਂ, ਜਿਹੜਾ ਕੰਮ ਲਈ ਅਸੀਂ ਧਰਤੀ 'ਤੇ ਆਏ ਹਾਂ। ਇਹ ਸਾਰਿਆਂ ਨਾਲ ਵੱਡਾ ਅਨਬੈਲੈਂਸ, ਅਨਸੰਤੁਲਨ ਉਦੋਂ ਪੈਦਾ ਹੁੰਦਾ ਆ ਜਦੋਂ ਅਸੀਂ ਆਪਣਾ ਕਾਰਜ ਭੁੱਲ ਕੇ, ਓਰਿਜਨਲ ਮੂਲ, ਅਸੀਂ ਫਿਰ ਹੋਰ ਪਾਸੇ ਜਾਂਦੇ ਹਾਂ। ਇਹ ਜਿਹੜੇ ਬਿਜ਼ਨਸ ਕਰਨੇ ਆ, ਦੈਟਸ ਫਾਈਨ, ਕੰਮ ਕਰਨੇ, ਕਿਰਤ ਕਰਨੀ ਆ, ਗੁਰੂ ਸਾਹਿਬ ਨੇ ਸਾਨੂੰ, ਸਾਡੇ ਬਿਲਟਨ ਹੈ ਇਹ, ਪਰ ਇਕੱਲੀ ਇਹੀ ਨਹੀਂ ਕਰੀ ਜਾਣੀ, ਉਹ ਬੇਸ ਪਹਿਲਾਂ ਜ਼ਰੂਰੀ ਹੋਣਾ ਚਾਹੀਦਾ। ਹੁਣ ਇਹਦੇ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਸਾਨੂੰ ਦੱਸਿਆ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਸੀਂ ਸਿਰਫ ਅਜੇ ਕਿਰਤ ਹੀ ਕਰਨ ਦੀ ਸੋਚ ਰਹੇ ਹਾਂ, ਨਾਮ ਦੇ ਬਾਰੇ ਤਾਂ ਅਸੀਂ ਸੋਚਦੇ ਹੀ ਨਹੀਂ, ਵੰਡ ਕੇ ਛਕਣ ਬਾਰੇ ਬਸ ਆਪਣੇ ਦਸਵੰਧ ਕਹਿ ਦੇਈਦਾ, ਦਸਵੰਧ ਵੀ ਨਹੀਂ ਬਹੁਤੇ ਦਿੰਦੇ, ਬਸ ਗੁਰਦੁਆਰਾ ਸਾਹਿਬ ਜਾ ਕੇ ਇੱਕ ਡਾਲਰ ਚੜ੍ਹਾ ਦੇਣਾ ਅਤੇ 25 ਡਾਲਰਾਂ ਦਾ ਖਾ ਜਾਣਾ, ਉਹਨੂੰ ਕਹਿੰਦੇ ਅਸੀਂ ਵੰਡੇ ਆਉਂਦਾ ਉੱਥੇ ਜਾ ਕੇ, ਇਹਨੂੰ ਅਸੀਂ ਸਮਝ ਲਿਆ। ਸੋ ਇਹ ਵੀ, ਇਹ 'ਚ ਵੀ ਅਸੀਂ ਬਿਜ਼ਨਸ ਦੇਖੀਦਾ, ਕਹਿੰਦੇ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ। ਇੱਕ ਬੰਦਾ ਬਹੁਤ ਧਨਾੜ ਬਣ ਗਿਆ, ਉਸਦਾ ਰਹਿਣੀ ਬਹਿਣੀ ਬੜਾ ਅਚਾਰਵੰਤ, ਬਹੁਤ ਸੋਹਣੀ ਹੋ ਗਈ, ਸੋਭਾ ਹੋ ਗਈ, ਨਿਰਮਲ ਰੀਤ ਹੋ ਗਈ ਉਹਦੀ, ਬਸ ਮਿੱਠਾ ਬੋਲਦਾ ਆ, ਹਰੇਕ ਨੂੰ ਫਤਿਹ ਬੁਲਾਉਂਦਾ ਆ, ਸਤਿ ਸ਼੍ਰੀ ਅਕਾਲ ਬੁਲਾਉਂਦਾ, ਨਮਸਤੇ ਬੁਲਾਉਂਦਾ ਆ। ਮਾਤ ਪਿਤਾ ਸੁਤ ਭਾਈ ਆ ਸਾਜਨ ਸੰਗ ਪ੍ਰੀਤ, ਉਹਦੇ ਮਾਤਾ ਪਿਤਾ ਨੇ, ਉਹਦੀ ਵਾਈਫ ਹੈ, ਉਹਦੇ ਭਰਾ ਆ, ਉਹਦੇ ਮਿੱਤਰ ਸੰਗ ਸੱਜਣ ਨੇ ਆਲੇ ਦੁਆਲੇ, ਉਹਨਾਂ ਨਾਲ ਹਰੇਕ ਨਾਲ ਉਹ ਬਹੁਤ ਵਧੀਆ ਰਿਲੇਸ਼ਨਸ਼ਿਪ ਉਹਦਾ ਹੈਗਾ ਆ। ਲਸਕਰ ਤਰਕਸਬੰਦ ਬੰਦ ਜੀਓ ਜੀਓ ਸਗਲੇ ਕੀਤ। ਹੁਣ ਉਹਦੇ ਆਲੇ ਦੁਆਲੇ ਲਸ਼ਕਰ ਵੀ ਨੇ ਯੋਧਿਆਂ ਦੇ, ਤੇ ਤਰਕਸਬੰਦ ਬੜੇ ਯੋਧੇ ਨੇ, ਵੈਲ ਇਕਵਿਪਡ ਵਿਦ ਵੈਪਨਸ, ਵੈਪਨਰੀ ਆ ਉਹਦੇ ਆਲੇ ਦੁਆਲੇ। ਤੇ ਹਰ ਕੋਈ ਜਿੰਨੇ ਵੀ ਉਹਦੇ ਆਲੇ ਦੁਆਲੇ ਹੈਗੇ ਨੇ ਉਹ ਸਾਰੇ ਉਹਨੂੰ ਜੀ ਜੀ ਕਹਿੰਦੇ ਨੇ, ਇੰਨੀ ਕੁ ਸ਼ੋਭਾ ਬਣਾ ਲਈ ਆ ਕਹਿੰਦੇ। ਪਰ ਇੱਕ ਗੱਲ ਹੈ ਵੀ ਜੇ ਇੰਨਾ ਕੁਛ ਹੁੰਦੇ ਹੋਏ ਵੀ ਇਹ ਸਾਰਾ ਕੁਛ ਬੈਲੈਂਸ ਕਰ ਲਿਆ ਆ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਹੁਣ ਕਹਿੰਦੇ ਜੇ ਇੰਨਾ ਕੁਛ ਹੁੰਦੇ ਹੋਏ ਵੀ ਪਾਰ ਬ੍ਰਹਮ ਨੂੰ ਚਿੱਤ 'ਚ ਨਹੀਂ ਰੱਖਿਆ, ਉਹ ਬੈਲੈਂਸ ਨਹੀਂ ਹੈਗਾ ਰੱਬ ਦਾ, ਤਾਂ ਕਹਿੰਦਾ ਉਹ ਖੜੇ ਨੂੰ ਹੀ ਰਸਾਤਲ ਦੀਤ, ਰਸਾਤਲ ਹੁੰਦਾ ਨਰਕ, ਤਲ ਤੋਂ ਹੇਠਾਂ ਵਾਲਾ, ਖੜੇ ਨੂੰ ਹੀ ਧਰਤੀ ਦੇ ਵਿੱਚ ਦੇ ਦਿੱਤਾ ਜਾਂਦਾ, ਉਹਨੂੰ ਰਸਾਤਲ 'ਚ ਧੱਕ ਦਿੱਤਾ ਜਾਂਦਾ ਹੈ ਪਰਮਾਤਮਾ ਵੱਲੋਂ, ਪਾਰ ਬ੍ਰਹਮ ਵੱਲੋਂ। ਸੋ ਇਹ ਬੈਲੈਂਸ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਅਤੇ ਇੱਕ ਹੋਰ ਵਿਚਾਰ ਜਿਸ 'ਤੇ ਅੱਜ ਆਪਾਂ ਗੱਲ ਕਰਾਂਗੇ ਉਹ ਹੈ ਜੀ, ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਹਰਿਆਣੇ 'ਚ ਵੀ ਚੱਲ ਰਿਹਾ, ਹਰਿਆਣੇ ਦੀ ਖਬਰ ਘੱਟ ਆ ਰਹੀ ਹੈ ਪਰ ਪੰਜਾਬ ਦੀ ਪੰਜਾਬੀ ਜ਼ਿਆਦਾ ਦੇ ਰਹੇ ਨੇ, ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਆਪਣੇ ਹੱਕਾਂ ਦੇ ਲਈ, ਔਰ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਮਤਾ ਪਾਸ ਕੀਤਾ, ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਸਦੀ ਕਿੰਨੀ ਕੁ ਵੈਲਿਊ ਹੈ ਅਤੇ ਹੁਣ ਕਿਉਂ ਕੀਤਾ, ਪਹਿਲਾਂ ਕਿਉਂ ਸਾਈਨ ਕੀਤੇ ਹੋਏ ਆ, ਸਾਰਿਆਂ ਨੇ ਕੀਤੇ ਹੋਏ ਨੇ, ਸਾਰਿਆਂ ਨੂੰ ਕੰਸਲਟੇਸ਼ਨ ਹੋਈ ਪਈ ਆ। ਅਤੇ ਹੋਰ ਜਿਹੜੇ ਇਕੱਲੇ ਇਹ ਮਸਲਾ ਨਹੀਂ, ਜਿਹੜੇ ਹੋਰ ਗ੍ਰਾਂਟਾਂ ਇੱਧਰ ਉੱਧਰ ਕੀਤੀਆਂ ਜਾਂਦੀਆਂ, ਸਹੀ ਥਾਂ ਨਹੀਂ ਲਾਈ ਜਾਂਦੀਆਂ ਸਰਕਾਰਾਂ ਵੱਲੋਂ, ਉਹਦੇ ਬਾਰੇ ਕੀ ਆ। ਪਹਿਲੇ ਪਾਤਸ਼ਾਹ ਕਹਿੰਦੇ ਨੇ ਆਸਾ ਦੀ ਵਾਰ ਦੇ ਵਿੱਚ, ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਲੱਭ ਅਤੇ ਪਾਪ, ਲੋਭ ਜਾਣੀ ਕਿ ਲੱਭ ਦਾ ਮਤਲਬ ਹੁੰਦਾ ਗਰੀਡ, ਪਾਪ ਦੋਏ ਰਾਜਾ ਮਹਿਤਾ, ਲੱਭ ਜਿਹੜੀ ਗਰੀਡ ਹੈ ਉਹ ਰਾਜਾ ਹੈ ਅਤੇ ਪਾਪ ਜਿਹੜਾ ਆ ਉਸਦਾ ਪ੍ਰਾਈਮ ਮਿਨਿਸਟਰ ਹੈ। ਕੂੜ ਹੋਆ ਸਿਕਦਾਰ, ਜਿਹੜਾ ਝੂਠ ਤੂਫਾਨ ਫਰੇਬ ਇਹ ਉਹਦਾ ਟ੍ਰੀਅਰਰ ਬਣ ਗਿਆ। ਸਿੱਕਦਾਰ, ਸਿੱਕ ਦਾ ਮਤਲਬ ਹੁੰਦਾ ਸਿੱਕਾ, ਦਾਰ ਦਾ ਮਤਲਬ ਹੁੰਦਾ ਉਹਨੂੰ ਸਾਂਭਣ ਵਾਲਾ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਜਿਹੜਾ ਕਾਮ ਹੈ ਸੈਕਸ਼ੂਅਲ ਡਿਜ਼ਾਇਰ ਹੈ ਉਹ ਨਾਇਬ ਬਣ ਗਿਆ, ਤਹਿਸੀਲਦਾਰ ਜਾਂ ਕਹਿ ਲਓ ਕਿ ਜੱਜ ਬਣ ਗਿਆ, ਉਹ ਹਰੇਕ ਨੂੰ ਸੱਦ ਸੱਦ ਕੇ ਪੁੱਛਦਾ ਅਤੇ ਉਹ ਵਿਚਾਰਾਂ ਕਰਦਾ ਆ, ਫਿਰ ਡਿਸਕਸ਼ਨਸ ਕਰਦਾ ਆ। ਕਾਮ ਅੰਧੀ ਰਹੀਤ ਗਿਆਨ ਵਿਹੂਣੀ ਭਾਏ ਭਏ ਮੁਰਤਾਰ, ਕਹਿੰਦੇ ਜਨਤਾ ਵੀ ਅੰਨੀ ਹੋਈ ਪਈ ਆ, ਜਨਤਾ ਨੂੰ ਵੀ ਸੋਝੀ ਨਹੀਂ ਹੈਗੀ, ਉਹ ਵੀ ਅੰਨੀ ਆ, ਕਿਉਂ ਉਹਨਾਂ ਨੂੰ ਗਿਆਨ ਹੀ ਹੈ ਨਹੀਂ। ਭਾਏ ਭਏ ਮੁਰਦਾਰ, ਉਹ ਇੱਦਾਂ ਤੁਰੀ ਫਿਰਦੀ ਆ ਜਨਤਾ ਜਿੱਦਾਂ ਮੁਰਦੇ ਤੁਰੇ ਫਿਰਦੇ ਹੁੰਦੇ ਬਿਨਾਂ ਜਾਣ ਤੋਂ। ਸੋ ਇਹ ਹਾਲਾਤ ਉਦੋਂ ਵੀ ਸੀ, ਇਹੀ ਹਾਲਾਤ ਅੱਜ ਵੀ ਨੇ, ਇਕੱਲਾ ਇੰਡੀਆ 'ਚ, ਪੰਜਾਬ 'ਚ ਨਹੀਂ ਜਾਂ ਹੋਰ ਸੂਬਿਆਂ 'ਚ ਨਹੀਂ, ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਇਹੋ ਜਿਹੇ ਸੀਨ ਜਿਹੜੇ ਨੇ ਉਹ ਬਣੇ ਹੋਏ ਨੇ, ਔਰ ਇਹਨਾਂ ਪ੍ਰਤੀ ਅਵੇਅਰਨੈਸ, ਜਾਗਰੂਕਤਾ ਬਹੁਤ ਜ਼ਰੂਰੀ ਆ। ਅਤੇ ਆਓ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਕੈਲਾਸ਼ ਖੇਰ ਦਾ ਗਲੀ ਗਲੀ ਚੋਰ ਹੈ। ਇਸ ਦਾ ਜਿਹੜਾ ਮੁੱਢਲਾ ਸ਼ੇਅਰ ਹੈ ਨਾ ਬਹੁਤ ਬਾ ਕਮਾਲ ਹੈ, ਜ਼ਰਾ ਧਿਆਨ ਨਾਲ ਸੁਣਨਾ।
ਯੇ ਸਭ ਮਨ ਕੇ ਭੀ ਹੈ ਕਾਲੇ, ਯੇ ਸਭ ਧਨ ਕੇ ਭੀ ਹੈ ਕਾਲੇ।
ਕਿਆ ਬਾਤ ਹੈ ਭਈਆ, ਕਿਆ ਬਾਤ ਹੈ।
ਮੇਰੇ ਘਰ ਮੇ ਹੀ ਰਹਤੇ ਹੈ, ਮੇਰਾ ਘਰ ਲੂਟਨੇ ਵਾਲੇ।
ਦਿਲ ਕੀ ਬਾਤ ਕਹਿਦੀ ਹੈ ਭਈਆ, ਦਿਲ ਕੀ ਬਾਤ।
ਜੋ ਚੀਜ਼ੇ ਜੰਗਲੋਂ ਕੀ ਹੈ, ਉਨ੍ਹੇ ਜੰਗਲ ਮੇ ਰਹਿਣਾ ਥਾ। ਚੰਬਲ ਮੇ ਰਹਿਣਾ ਥਾ, ਜਿਨ੍ਹੇ ਚੰਬਲ ਮੇ ਰਹਿਣਾ ਥਾ।
ਨਿਕਾਲੋ ਨਿਕਾਲੋ ਇਨ ਬੇਈਮਾਨੋ ਕੋ।
ਚੋਰ ਹੈ, ਗਲੀ ਗਲੀ ਚੋਰ ਹੈ। बंधी हुई चोरों की डोर है,
चोरों से बंधी हुई चोरों की डोर है,
गली गली चोर है, गली गली चोर है। रिश्वत लगेगी यहाँ आम लोगों का है ये मुकदर, ना कुछ घर के बाहर ना कुछ घर के अंदर,
ना कुछ घर के बाहर ना कुछ घर के अंदर।
ना नेहरू का सपना सलामत रहा है, ना गांधी का चरखा सलामत रहा है, अदालत का चेहरी दिशा कोई भी हो लुटेरों का जोर है,
दिशा कोई भी हो लुटेरों का जोर है,
गली गली चोर है, गली गली चोर है।
जी माफी चाहते हैं, गीत एकदम विचों कट हो गया, पर गीत खूबसूरत सी, विचार बहुत वधिया सन। कैलाश खेर ने गीत गाया सी। सो सारे श्रोतियां स्वागत जिहड़े साडे नाल जुड़े ने प्रोग्राम दे विच, जी आयां नूं सब दा। और साडे नाल लेटली प्रोग्राम दे विच जिहड़े सज्जन जुड़े ने, मलकीत सिंह हुणी प्रगट सिंह बड़िंग दा एक विचार सांझे करदे ने कि साडे समाज दा एक पक्ष, जदों वी किसे औरत नूं कोई असीस दित्ती जांदी है तां हमेशा मर्द लई हुंदी है, पर जो किसी मर्द को कोई गाल दिती जाती है हमेशा औरत लई हुंदी है। जी चलो ठीक है, पहला तो कोई गल नहीं पहली तो ठीक ही है, पॉजिटिव है, पर औरत दे लई जिहड़ी गाल है यूज की जाती है वो मंदभागी है, नहीं होनी चाहिए, मैं इन्ना ही कहांगा। जी एस चाल भी प्रोग्राम च आ गए ने, वो भी फतेह बुला रहे, सत श्री अकाल बुला रहे। कुलबीर सिंह धनजू प्रोग्राम च आ गए ने, ते बहुत कहिंदे वधिया जी, क्विकर सेल दी खूबसूरत सवेर है, सब नूं सत श्री अकाल, बहुत बहुत शुकराना जी तुहाडा। जी आयां नूं रविंदर सिंह भी मेलबर्न वाले प्रोग्राम च शामिल हो गए ने, सत श्री अकाल जी। गौरव शर्मा विनीपैग तो शामिल हो गए ने, उत्ते बर्फ हल्की हल्की मेरा ख्याल पई है गौरव जी, तुहाडे मैनूं खबर मिली सी, देखियो दा बार बारी तो बर्फ पै गई है। हरीश अरोड़ा जी भी प्रोग्राम च शामिल होए ने, वह भी सारिआं नूं सत श्री अकाल बुला रहे ने, सलाम नमस्ते ते सत श्री अकाल जी। हरीश अरोड़ा जी की हाल चाल, ठीक ठाक हो? ਅਤੇ ਆਓ ਹੁਣ ਆਪਾਂ ਮੌਸਮ ਦੀ ਜਾਣਕਾਰੀ ਵੀ ਲੈ ਲਈਏ। ਅਮਰੀਕ ਸਿੰਘ ਫਲੋਰਾ ਵੀ ਆਉਂਦੇ ਹੋਣਗੇ ਜਲਦੀ ਹੀ। ਕੇਨਜ਼ ਅੱਜ 32 ਡਿਗਰੀ ਤਾਪਮਾਨ ਰਹੇਗਾ, ਕਾਫੀ ਹਿਊਮਿਡ ਹੁੰਦਾ ਆ 32 ਡਿਗਰੀ। ਔਰ ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ 27 ਡਿਗਰੀ। ਕੋਫ ਸਾਰਬਰ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਹਲਕਾ, 25 ਡਿਗਰੀ। ਵੈਸੇ ਸਵੇਰੇ ਗਰਜ ਸੀਗਾ, ਗਰਜ ਆ ਥੋੜ੍ਹਾ ਜਿਹਾ, ਅਤੇ ਵੈਸੇ ਥੋੜ੍ਹਾ ਮੀਂਹ ਵੀ ਪੈ ਗਿਆ, ਹੁਣ ਬੱਦਲ ਵੀ ਘਣੇ ਛਾਏ ਹੋਏ ਨੇ। ਸਿਡਨੀ ਦੇ ਵਿੱਚ 26 ਡਿਗਰੀ ਅੱਜ ਤਾਪਮਾਨ ਰਹੇਗਾ, ਉੱਥੇ ਵੀ ਗਰਜਣ ਛਿੱਟਾਂ ਪੈਣ ਦੀ ਸੰਭਾਵਨਾ। ਇਸੇ ਤਰ੍ਹਾਂ ਕੈਨਬਰਾ 20 ਡਿਗਰੀ, ਔਰ ਮੈਲਬਨ ਦੇ ਵਿੱਚ ਹਲਕੇ ਸ਼ਾਵਰ 15 ਡਿਗਰੀ, ਹਲਕਾ ਮੀਂਹ 17 ਡਿਗਰੀ। ਐਡਲੇਡ ਦੇ ਵਿੱਚ, ਪਰਥ ਦੇ ਵਿੱਚ 30 ਡਿਗਰੀ, ਦਿਨ ਸਾਫ਼। ਔਰ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਅਤੇ 33 ਡਿਗਰੀ ਤਾਪਮਾਨ ਰਹੇਗਾ। ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 28 ਡਿਗਰੀ ਤਾਪਮਾਨ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 20 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਰਾਜਨਦੀਪ ਕੈਨਬਰਾ ਤੋਂ ਪ੍ਰੋਗਰਾਮ 'ਚ ਆ ਗਏ ਨੇ, ਔਰ ਨਵਦੀਪ ਜੀ ਆ ਗਏ ਨੇ ਮੈਲਬਨ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰਣਾਮ ਨਮਸਕਾਰ ਜੀ। ਕਹਿੰਦੇ ਆਪਣੀ ਦੁਨੀਆ ਲਈ ਤਾਂ ਜੀ ਬੈਂਕ ਬੈਲੈਂਸ ਹੀ ਜ਼ਿੰਦਗੀ ਦਾ ਬੈਲੈਂਸ ਹੈ, ਅਤੇ ਇਸ ਤੋਂ ਜ਼ਿਆਦਾ ਨਾ ਹੀ ਉਹ ਸੋਚਦੇ ਨੇ, ਨਾ ਹੀ ਸੋਚਣ ਦੀ ਹਿੰਮਤ ਰੱਖਦੇ ਨੇ, ਪਰ ਜਿਹਦੇ ਕੋਲ ਨਾਮ ਨਿਧਾਨ ਹੈ ਉਹੀ ਮੁਕੰਮਲ ਜੀਵਨ ਇਹ ਜੀ ਰੱਬ ਰਾਖਾ। ਬਹੁਤ ਬਹੁਤ ਸ਼ੁਕਰਾਨਾ ਜੀ, ਥੈਂਕ ਯੂ। ਅਤੇ ਲਖਵਿੰਦਰ ਸਿੰਘ ਕੰਗੂੜਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਆਓ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ ਜੀ। ਅਮਰੀਕ ਸਿੰਘ ਫਲੋਰਾ ਨੂੰ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਅਸੀਂ ਜੁਆਇਨ ਕਰਦੇ ਹਾਂ। ਅਤੇ ਲਖਵਿੰਦਰ ਵਡਾਲੀ ਦਾ ਨਵਾਂ ਗੀਤ ਆਇਆ, ਤੁਹਾਨੂੰ ਉਹ ਸੁਣਾਉਂਦੇ ਹਾਂ। ਬਹੁਤ ਖੂਬਸੂਰਤ ਗੀਤ ਹੈ, ਆਓ ਆਨੰਦ ਮਾਣ।
ਸਾਡੇ ਵਾਸਤੇ ਬੀਜ ਵੇ ਲੁਕੋ ਕੇ ਰੱਖੀ ਇੱਕ ਤੇਰੀ ਆਸ ਆ ਜਾਵੇ ਲੈ ਜਾ ਮੈਂ ਚਾ ਜੁੱਤੀ ਕਦੇ ਫੇਰ ਲੈ ਦੀ ਵਾਰ ਚਾਰ ਛਿਲੜ ਰਕਾਨ ਤੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਬੱਬੂ ਸਾਡੇ ਰੰਗ ਉੱਤੇ ਬੀਜ ਪੜਵਾ ਕੇ ਸੂਟ ਥਾਨ ਚੋਂ ਲੰਮੀ ਗੋਰੀ ਤੌਣ ਉੱਤੇ ਦਸੀ ਕਿੰਨੀ ਫੱਬ ਦੀ ਏ ਗਾਨੀ ਅਸਾਂ ਆਪ ਜੋ ਖਰੀਦੀ ਵੇ ਰੱਜ ਕੇ ਤਾਰੀਫ ਕਰੀ ਦਿਲ ਦੀਆਂ ਵੱਟਾਂ ਉੱਤੇ ਕਿੰਨੇ ਅਰਮਾਨ ਬੈਠੀ ਬੀਜੀ ਵੇ ਸੁਚੜੇ ਜੇ ਹਾਸੇ ਚੱਲਾਂ ਦੇ ਕੇ ਸਾਡੇ ਬੁੱਲਾਂ ਨੂੰ ਤੂੰ ਕਰ ਲਾਵੀ ਨਸ਼ਾ ਮੁਸਕਾਨ ਚੋਂ ਕੱਛੜਾ ਗੁਲਾਬੀ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਪ੍ਰਭੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਕਛਨਾਰ ਦੇ ਦਾ ਗਲੇ ਤੇ ਨਮੂਨਾ ਪਾਉਣਾ ਆਪ ਅਸਾਂ ਕਰਨਾ ਸਟਿਚ ਵੇ ਚਾਂਦੀ ਰੰਗੇ ਸੋਹਣੇ ਸੋਹਣੇ ਕਰਕੇ ਪਸੰਦ ਆਪੇ ਬਟਨ ਵੀ ਲਾਉਣੇ ਪੰਜ ਟਿਚ ਵੇ ਗੋਟਾ ਵੇ ਸੁਨਹਿਰੀ ਲਾਉਣਾ ਕਾਸ਼ ਨੀ ਦੁਪੱਟੇ ਨੂੰ ਮੈਂ ਲੈ ਕੇ ਮੁਨਿਆਰੀ ਦੀ ਦੁਕਾਨ ਤੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਤੇਰੇ ਅੱਖੀਆਂ ਨੂੰ ਜਾਣ ਬੁੱਝ ਦਿੰਦੀਆਂ ਨੇ ਰਾਤਾਂ ਇਹ ਪੈੜੀਆਂ ਕਮੀਨੀਆਂ ਬਾਰ ਬਾਰ ਸ਼ੀਸ਼ਾ ਵੀ ਤਾਂ ਮਾਰਦਾ ਏ ਸੈਨ ਤਾਂ ਆਖਦਾ ਏ ਲਾਉਣ ਲਈ ਸ਼ੌਕੀਨੀਆਂ ਸੰਧੂ ਕੁਲਦੀਪ ਵੇ ਮੈਂ ਤੇਰੇ ਲਈ ਕੁਆਰੀ ਬੈਠੀ ਆ ਜਾ ਲੈ ਕੇ ਜੰਝ ਕਲਿਆਣ ਤੋਂ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰੇ, ਉਹ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ। ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਸਵੇਰ ਤੋਂ 4 ਵਜੇ ਜਾਂ 5 ਵਜੇ ਦੇ ਕਰੀਬ ਇੱਥੇ ਮੀਂਹ ਪੈ ਰਿਹਾ ਸੀ, ਕਾਫੀ ਮੀਂਹ ਪੈ ਰਿਹਾ ਸੀ ਇਸ ਇਲਾਕੇ ਦੇ ਵਿੱਚ। ਸ਼ਾਇਦ ਸਿਡਨੀ ਦੇ ਹੋਰ ਇਲਾਕਿਆਂ 'ਚ ਨਾ ਵੀ ਪਿਆ ਹੋਊਗਾ, ਪਰ ਇਸ ਇਲਾਕੇ ਵਿੱਚ ਕਾਫੀ ਮੀਂਹ ਦੇਖਣ ਨੂੰ ਮਿਲਿਆ ਤੇ ਹੁਣ ਸਵੇਰੇ ਸਵੇਰੇ ਵੀ ਕਿਣੀਆਂ ਪੈ ਰਹੀਆਂ ਸੀ ਤੇ ਭਾਰਾ ਭਾਰਾ ਆ, ਮੀਂਹ ਦੇ ਆਸਾਰ ਜ਼ਿਆਦਾ ਦਿਖਾਈ ਦੇ ਰਹੇ ਆ ਜੀ।
ਜੀ ਚਲੋ, ਪਰਮਾਤਮਾ ਭਲੀ ਕਰੇ ਜੀ, ਹਰ ਪਾਸੇ ਸ਼ਹਿਬਰਾਂ ਲਾਵੇ, ਕਿਉਂਕਿ ਮੌਸਮ ਤਾਂ ਵੈਸੇ ਹੁਣ ਗਰਮੀ ਦਾ ਆ। ਗਰਮੀ ਹਜੇ ਫਿਲਹਾਲ ਨਹੀਂ ਪਈ ਅਤੇ ਦੇਖੋ ਕਿੱਦਾਂ ਹੁੰਦੀ ਹੈ। ਅਤੇ ਵੈਸੇ ਓਵਰਆਲ ਸਿਡਨੀ ਦਾ ਭਾਈਚਾਰਾ ਕਿਸ ਤਰ੍ਹਾਂ, ਮਤਲਬ ਜਿਹੜਾ ਕਰੋਨਾ ਵਾਇਰਸ ਦੀ ਕੀ ਰਿਪੋਰਟ ਹੈ ਕੇਸਾਂ ਦੀ, ਇਹਦੇ ਬਾਰੇ ਕੋਈ ਜਾਣਕਾਰੀ?
ਅਮਨਦੀਪ, 2-3 ਦਿਨ ਤੋਂ 0 ਰਿਪੋਰਟ ਇਹ ਆ ਰਹੀ ਆ। ਸਿਡਨੀ ਦੇ ਵਿੱਚ ਕਾਫੀ ਜੀਵਨ ਸੁਖਾਲਾ ਮੈਨੂੰ ਦਿਖਾਈ ਦੇ ਰਿਹਾ, ਲੋਕ ਸੁਖਾਲੇ ਐਜ਼ ਕੰਪੇਅਰ ਟੂ ਜਿੱਦਾਂ ਦੂਜੇ ਕੰਟਰੀਆਂ ਨੂੰ ਦੇਖੀਏ, ਜਿੱਦਾਂ ਯੂਰਪੀਅਨ ਕੰਟਰੀ ਆ ਜਾਂ ਨੌਰਥ ਅਮੈਰੀਕਾ ਦੇ ਕੰਟਰੀ ਆ ਜਾਂ ਸਾਊਥ ਅਮੈਰੀਕਾ ਦੇ ਕੰਟਰੀ ਆ, ਜਿੱਦਾਂ ਸਾਡੇ ਵਰਿਸਗੀਰ ਵਿੱਚ ਭਾਰਤ, ਮਤਲਬ ਉੱਥੇ ਕੋਰੋਨਾ ਵਾਇਰਸ ਦਾ ਕਹਿਰ ਮਚਿਆ ਆ। ਅਰਜਨਟੀਨਾ ਦੇ ਵਿੱਚ ਹੁਣ ਤਾਂ ਯੂਰਪੀਅਨ ਕੰਟਰੀ ਵਿੱਚ ਹੋਰ ਜਿਹੜਾ ਕਹਿਰ ਮਚਿਆ ਆ ਕੋਰੋਨਾ ਵਾਇਰਸ ਦਾ, ਤੇ ਉਹਦੇ ਮੁਕਾਬਲੇ ਸਿਡਨੀ ਜਾਂ ਨਿਊ ਸਾਊਥ ਵੇਲਸ ਜਾਂ ਸਾਊਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ, ਇਹਨਾਂ ਦੇਸ਼ਾਂ ਦੇ ਵਿੱਚ ਮੈਂ ਦੇਖ ਰਿਹਾ ਸੀ 0 ਕੇਸ ਜਿਹੜੇ ਆ ਉਹ ਰਿਕਾਰਡ ਕੀਤੇ ਗਏ ਆ। ਤੇ ਸਿਡਨੀ ਵਿੱਚ ਮੌਸਮ ਜਿਹੜਾ ਸੁਖਾਲਾ ਆ, ਤੇ ਨੇ ਹੁਣ ਤਾਂ 300 ਬੰਦਾ ਸ਼ਾਇਦ ਅਲਾਓ ਕਰ ਦਿੱਤਾ ਕੁਛ ਦਿਨਾਂ ਤੋਂ ਬਾਅਦ, ਗੁਰਦੁਆਰਾ ਜੋ ਧਾਰਮਿਕ ਸਥਾਨ ਆ ਉਹਨਾਂ 'ਤੇ 300 ਬੰਦਾ ਅਲਾਓ ਕਰ ਦਿੱਤਾ। ਤੇ ਜਿਹੜੀ ਪਬਾਂ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ ਉਹ ਵੀ ਕੈਪੈਸਿਟੀ ਜੀ ਵਧਾਈ ਆ। ਸਕੂਲ ਤਾਂ ਵੈਸੇ ਨੋਰਮਲੀ ਇੱਥੇ ਚੱਲ ਰਹੇ ਆ, ਨਿਊ ਸਾਊਥ ਵੇਲ ਦੇ ਵਿੱਚ ਕੋਈ ਟ੍ਰਬਲ ਹੈ ਨਹੀਂ ਹੈ। ਕੁੱਲ ਮਿਲਾ ਕੇ ਜੇ ਦੇਖੋ ਤਾਂ ਜਿਹੜਾ ਜੀਵਨ ਆ ਉਹ ਆਮ ਵਰਗਾ ਹੀ ਆ ਦੇਖਣ ਨੂੰ ਮਿਲਦਾ ਤੁਹਾਨੂੰ। ਉਹ ਕਈ ਲੋਕ ਹੈਗੇ ਆ ਜਿਹਨਾਂ ਦੀਆਂ ਜੋਬਸ ਵਗੈਰਾ ਗਈਆਂ, ਲੇਕਿਨ ਫੈਡਰਲ ਗਵਰਨਮੈਂਟ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਆ, ਉਹਨਾਂ ਨੂੰ ਪੇਮੈਂਟ ਵੀ ਕੀਤੀ ਜਾ ਰਹੀ ਆ। ਇਹ ਸਾਰੇ ਅੰਸ਼ਾਂ ਨੂੰ ਦੇਖ ਕੇ, ਸਾਰੇ ਫੈਕਟ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਕੋਰੋਨਾ ਦਾ ਜਿਹੜਾ ਪ੍ਰਭਾਵ ਇੱਥੇ ਪਿਆ ਆ
ਜੀ। ਵੈਸੇ ਮੈਂ ਕੱਲ੍ਹ ਵੀ, ਅਸੀਂ ਵੀ ਸ਼ਾਮੀ ਗਏ ਸੀਗੇ ਗੁਰਦੁਆਰਾ ਸਾਹਿਬ ਜਾਣਾ ਸੀ, ਅਤੇ ਰਾਸਤੇ ਵਿੱਚ ਇੱਕ ਦੋ ਸ਼ੋਪਸ 'ਤੇ ਤੁਹਾਨੂੰ ਪਤਾ ਵੀ ਜਾਣਾ ਹੁੰਦਾ, ਲਾਹਾ ਲੈਣਾ ਹੁੰਦਾ, ਅਤੇ ਮੈਂ ਦੇਖ ਰਿਹਾ ਸੀਗਾ ਕਿ ਟੇਕ ਅਵੇ ਕਾਫੀ ਚੱਲ ਰਹੇ ਆ, ਲੋਕ ਘਰੇ ਮੰਗਾ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਆ, ਕਿਉਂਕਿ ਫਾਸਟ ਫੂਡ ਦੀਆਂ ਉੱਥੇ ਖਾਣ ਪੀਣ ਦੇ ਥੋੜ੍ਹੇ ਲੋਕ ਬੈਠ ਸਕਦੇ ਨੇ, ਉਹ ਵੀ ਬੈਠੇ ਸਨ। ਅਤੇ ਇੱਕ ਮੈਨੂੰ ਨੌਜਵਾਨ ਮਿਲਿਆ ਅਤੇ ਉਹ ਕਹਿੰਦਾ ਭਾਅ ਜੀ ਵੀ ਟੇਕ ਅਵੇ ਬਹੁਤ ਚੱਲ ਰਿਹਾ, ਲੋਕ ਘਰੇ ਮੰਗਾ ਰਹੇ ਨੇ ਫਾਸਟ ਫੂਡ, ਇਹ ਵੀ ਇੱਕ ਸਰਵਿਸਿਜ਼ ਸ਼ੁਰੂ ਕੀਤੀਆਂ ਹੋਈਆਂ ਨੇ। ਸੋ ਸਾਨੂੰ, ਅਸੀਂ ਵੀ ਇਹੀ ਡਿਸਕਸ਼ਨ ਕਰ ਰਹੇ ਸੀਗੇ ਵੀ ਦੇਖੋ ਟੇਕ ਅਵੇ ਘਰੇ ਹੀ ਚੱਲੀ ਜਾ ਰਿਹਾ, ਸਾਰਾ ਕੁਛ ਚੱਲੀ ਜਾ ਰਿਹਾ ਆ, ਤਾਂ ਕੋਈ ਐਡਾ ਫੇ ਹਾਹਾਕਾਰ ਨਹੀਂ ਮਚੀ। ਇੱਕ ਤਰ੍ਹਾਂ ਨਾਲ ਸੁਸਾਇਟੀ ਜਿਹੜੀ ਆ ਉਹ ਸੈਟਲ ਡਾਊਨ ਹੋ ਕੇ ਬੈਠੀ ਆ, ਇਹ ਵੀ ਥੋੜ੍ਹਾ ਨੋਟ ਕਰਨ ਨੂੰ।
ਬਿਲਕੁਲ ਬਿਲਕੁਲ ਅਮਨਦੀਪ, ਜਿਹੜੀ ਟੇਕ ਅਵੇ ਦੀ ਕਨਸੈਪਟ ਹੈ ਨਾ, ਜਿੱਦਾਂ ਉਬਰ ਈਟ ਆ ਗਿਆ, ਇੱਧਰ ਹੋਰ 3-4 ਹੋਰ ਕੰਪਨੀਆਂ ਵੀ ਆ, ਤੇ ਇਹਦੇ ਨਾਲ ਕੰਮ ਸੁਖਾਲਾ ਬਹੁਤ ਹੋ ਗਿਆ। ਇੱਕ ਤਾਂ ਜਿਹੜੇ ਸਟੂਡੈਂਟ ਭਾਈਚਾਰਾ ਹੈ, ਜਿਹੜੇ ਦੂਜੇ ਬੇਰੁਜ਼ਗਾਰ ਲੋਕ ਆ, ਉਹ ਥੋੜ੍ਹਾ ਕੰਮ ਕਰ ਲੈਂਦੇ ਆ ਸ਼ਾਮ ਨੂੰ,
ਫ੍ਰੈਸ਼ ਮਾਈਗ੍ਰੈਂਟ
ਲਈ ਬਹੁਤ ਵਧੀਆ ਕੰਮ ਆ ਇਹ। ਉਹਨਾਂ $200-$400 ਤੁਹਾਡਾ ਬਣ ਵੀ ਜਾਂਦਾ ਵੀਕ ਦੇ, ਕਈ ਤਾਂ 8-8-9-9 ਵੀ ਕਮਾ ਰਹੇ ਆ। ਉਹਨਾਂ ਦਾ ਕੰਮ ਚੱਲ ਰਿਹਾ, ਸਵੇਰੇ ਦਿਨ ਭਰ ਆਪਣਾ ਪੜ੍ਹ ਲੈਣਾ, ਤੇ 4-5 ਘੰਟੇ ਸ਼ਾਮ ਨੂੰ ਕੰਮ ਕਰਕੇ ਉਬਰ ਈਟ ਦਾ ਜਾਂ ਇੱਦਾਂ ਦੀ ਜਿਹੜੇ ਹੋਰ ਕੰਪਨੀਆਂ ਆ ਉਹਦੇ ਨਾਲ ਗੁਜ਼ਾਰਾ ਸੌਖਾ ਹੋ ਜਾਂਦਾ। ਜੇ ਇਹ ਟੈਕਨੋਲੋਜੀ ਦੇ ਐਡਵਾਂਟੇਜ ਆ, ਜੇ ਕੁਛ ਜੋਬਾਂ ਗਈਆਂ ਤਾਂ ਕੁਛ ਜੋਬਾਂ ਨਵੀਆਂ ਵੀ ਆਈਆਂ ਆ ਮਨਦੀਪ,
ਜੀ
ਇਹਦੇ ਵਿੱਚ ਕੋਈ ਸ਼ੱਕ ਨਹੀਂ ਆ।
ਜੀ ਚਲੋ, ਇਸ ਤਰ੍ਹਾਂ ਹੈ ਕਿ ਸਾਡੇ ਨਾਲ ਜੀ ਐਸ ਚਾਹਲ ਹੁਣੇ ਵੀ ਜੁੜੇ ਨੇ, ਉਹਨਾਂ ਨੇ ਵੀ ਸਾਂਝ ਪਾਈ ਆ। ਅਤੇ ਜਿਹੜੀ ਰਿਲੀਜੀਅਸ ਅਤੇ ਜਿਮ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਾਂ ਆ ਉਹਦੇ ਬਾਰੇ ਨਵੀਂ ਰੂਲਿੰਗ ਆਈ, ਆਊਟਡੋਰ ਗੈਦਰਿੰਗ ਦੀ ਨਵੀਂ ਰੂਲਿੰਗ ਆਈ ਆ, ਇਸ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਖੁਲਾਸਾ ਕਰ ਦਿੰਦੇ ਹਾਂ ਕਿ ਜਿਹੜੇ ਧਾਰਮਿਕ ਥਾਂ ਦੇ ਉੱਤੇ 300 ਬੰਦਾ ਹੁਣ ਅਟੈਂਡ ਕਰ ਸਕਦਾ, ਜਿਨ੍ਹਾਂ ਦੇ ਵਿੱਚ ਵਿਆਹ, ਵੈਡਿੰਗਸ, ਫਿਊਨਰਲਸ ਵੀ ਸ਼ਾਮਿਲ ਨੇ। ਅਤੇ ਜਿਹੜੇ ਜਿਮ ਹੈ ਉੱਥੇ ਇੱਕੋ ਹੀ ਜਿਹੜਾ ਕੋਵਿਡ ਸੇਫਟੀ ਮਾਰਸ਼ਲ ਹੋਣ ਦੀ ਲੋੜ ਹੈ, ਜੇ 20 ਬੰਦੇ ਇੱਕ ਟਾਈਮ ਦੇ ਵਿੱਚ ਜਿਮ ਦੇ ਵਿੱਚ ਹਨ, 20 ਮੋਰ ਦੈਨ ਦੈਟ। ਸੋ ਇਹ ਨਵੀਂ ਰੂਲਿੰਗ ਆਈ ਆ। ਪਰ ਜਿਹੜਾ ਉਹ ਜਿਹੜੇ ਧਾਰਮਿਕ ਥਾਂ ਆ ਉੱਥੇ ਸੋਸ਼ਲ ਡਿਸਟੈਂਸਿੰਗ ਜਿਹੜੀ ਆ 1.5 ਮੀਟਰ ਦੀ, ਇਹ ਵੀ ਬਹੁਤ ਜ਼ਰੂਰੀ ਆ। ਗੁੱਡ ਹਾਈਜੀਨ ਹੈ ਪਹਿਲਾਂ ਅਤੇ ਬਾਅਦ ਦੇ ਵਿੱਚੋਂ ਸਾਰਾ ਕੁਛ, ਮਤਲਬ ਸਫਾਈ ਦਾ ਧਿਆਨ ਰੱਖਣਾ। ਵੈਸੇ ਅਮਰੀਕ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਵੈਸੇ ਹੀ ਅਸੀਂ ਸੁੱਚਮ ਦਾ ਅਤੇ ਸਫਾਈ ਦਾ ਧਿਆਨ ਰੱਖਦੇ ਹਾਂ, ਪਰ ਸਾਨੂੰ ਸਮੇਂ ਸਮੇਂ ਸਿਰ ਅਸੀਂ ਆਗਰਾ ਵੀ ਕਰਦੇ ਨੇ, ਥੋੜ੍ਹਾ ਹੋਰ ਸਾਨੂੰ ਇਹਤਿਆਤ ਵਰਤਣ ਦੀ ਲੋੜ ਹੈ
ਜੀ। ਅਮਨਦੀਪ, ਇੱਕ ਗੱਲ ਅਮਨਦੀਪ ਮੈਂ ਦੇਖੀ ਆ, ਜਿਹੜੀਆਂ ਸਾਡੀਆਂ ਸਾਡੇ ਦੇਸ਼ਾਂ ਦੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ, ਜਿੱਦਾਂ ਰੈਸਟੋਰੈਂਟ ਆ, ਜਿੱਦਾਂ ਧਾਰਮਿਕ ਸਥਾਨ ਆ,
ਜਿੱਦਾਂ
ਹੋਰ ਜਿਹੜੇ ਵੀ ਜਿੱਥੇ ਲੋਕ ਇਕੱਠੇ ਹੁੰਦੇ ਆ, ਉਹ ਵੈਸੇ ਤਾਂ ਬਹੁਤ ਸਾਫ਼ ਹੁੰਦੇ ਆ, ਧਾਰਮਿਕ ਸਥਾਨ ਬੜੇ ਸਾਫ਼ ਹੁੰਦੇ ਆ, ਲੇਕਿਨ ਉੱਥੇ ਜਿਹੜੀਆਂ ਟੋਇਲਟਾਂ ਹੁੰਦੀਆਂ ਉਹਨਾਂ ਦਾ ਜਿਹੜਾ ਸਟੈਂਡਰਡ ਆ, ਤੁਸੀਂ ਸ਼ਾਇਦ ਦੇਖਿਆ ਹੋਊਗਾ ਜਾਂ ਨਹੀਂ ਦੇਖਿਆ ਹੋਊਗਾ, ਉਹ ਆਮ ਜਿਹੜੇ ਬਾਹਰ 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 ਸਟੈਂਡਰਡ ਹੁੰਦੇ ਆ, ਜਿੱਦਾਂ ਸ਼ੋਪਿੰਗ ਸੈਂਟਰ 'ਚ ਹੋਇਆ ਜਾਂ ਸਕੂਲਾਂ 'ਚ ਹੋਇਆ ਜਾਂ ਹੋਰ ਇੰਸਟੀਟਿਊਸ਼ਨ 'ਚ ਹੁੰਦੇ ਆ, ਉਹ ਸਭ ਸਟੈਂਡਰਡ ਹੁੰਦੀਆਂ ਆ। ਪਤਾ ਨਹੀਂ ਕਾਹਦੇ, ਪਤਾ ਨਹੀਂ ਤਾਂ ਸਾਡਾ ਕਸੂਰ ਆ ਕਿ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਸਾਡੇ ਅਸੀਂ ਅਣਗਹਿਲੀ ਕਰਦੇ ਹਾਂ ਜਾਂ ਫਿਰ ਔਰਗੇਨਾਈਜੇਸ਼ਨ ਦੀ ਕੋਈ ਅਣਗਹਿਲੀ ਹੋ ਸਕਦੀ ਆ। ਕੁੱਲ ਮਿਲਾ ਕੇ ਅਣਗਹਿਲੀ ਤਾਂ ਹੈਗੀ ਆ, ਇਹ ਹੋਲੀਸਟਿਕ ਅਣਗਹਿਲੀ ਆ ਜਿਹੜੀ ਰਲ ਮਿਲ ਕੇ ਸਾਰੇ ਕਰਦੇ ਹਾਂ, ਆਪਾਂ ਔਰਗੇਨਾਈਜੇਸ਼ਨ ਦੇ ਪ੍ਰਬੰਧਕ ਵੀ ਕਰਦੇ ਆ ਅਤੇ ਅਸੀਂ ਖਾਸ ਤੌਰ 'ਤੇ ਜਿਹੜੇ ਲੋਕ ਨਾ ਲੋਕ ਹੁੰਦੇ ਆ ਉਹਨਾਂ ਦਾ ਜ਼ਿਆਦਾ ਯੋਗਦਾਨ ਹੁੰਦਾ। ਤੁਹਾਡੀ ਇਹ 'ਤੇ ਕੀ ਪ੍ਰਕਿਰਿਆ ਆ?
ਮੈਂ ਤੁਹਾਡੇ ਨਾਲ ਸਹਿਮਤ ਹਾਂ 90%। ਉਹ ਇਸ ਤਰ੍ਹਾਂ ਕਿ ਠੀਕ ਹੈ, ਮਤਲਬ ਮੈਂ ਵੀ ਇਹ ਗੱਲਾਂ ਨੋਟ ਕੀਤੀਆਂ ਆ, ਪਰ ਗੱਲ ਇਹ ਹੈ ਕਿ ਇਹ ਨਾ, ਕਿਉਂਕਿ ਸਾਰਾ ਸੇਵਾ ਭਾਵਨਾ ਚੱਲਦਾ, ਵਾਲੰਟੀਅਰ ਚੱਲਦਾ, ਸਾਂਝੀ ਬਿੱਲੀ ਹੁੰਦੀ ਹੈ, ਸੋ ਇਸ ਕਰਕੇ ਟੋਇਲਟਸ ਨੂੰ ਸਾਫ਼ ਕਰਨਾ ਜਾਂ ਇੱਧਰ ਧਿਆਨ ਥੋੜ੍ਹਾ ਘੱਟ ਦਿੰਦੇ ਨੇ। ਜ਼ਿਆਦਾਤਰ ਅਸੀਂ ਇਹ ਵੀ ਨੋਟ ਕੀਤਾ, ਜਿਹੜੇ ਸੇਵਾਦਾਰ ਹੈ ਨਾ ਉਹ ਫਰੰਟ ਐਂਡ ਸੇਵਾਦਾਰ ਜ਼ਿਆਦਾ ਹੁੰਦੇ ਨੇ, ਜਦੋਂ ਆਪਾਂ ਰਿਲੀਜੀਅਸ ਜਾਂ ਇਹਨਾਂ ਔਰਗਨਾਈਜੇਸ਼ਨਾਂ 'ਚ ਆ ਜਾਈਏ ਨਾ, ਜਿਹੜੇ ਬੈਕ ਐਂਡ ਵਾਲੇ ਹੁੰਦੇ ਨਾ, ਚੁੱਪ ਚੁਪੀਤੇ ਸੇਵਾ ਕਰਨ ਵਾਲੇ ਜਾਂ ਅੰਦਰ ਰਹਿ ਕੇ, ਉਹ ਘੱਟ ਹੁੰਦੇ ਨੇ। ਤੁਸੀਂ ਦੇਖੋ ਕਿ ਲੰਗਰ ਵਰਤਾਉਣ ਵਾਲੇ ਜ਼ਿਆਦਾ ਹੋ ਜਾਂਦੇ ਨੇ, ਬਣਾਉਣ ਵਾਲੇ ਘੱਟ ਹੁੰਦੇ ਨੇ, ਹੈ ਨਾ। ਫਿਰ ਖੜ੍ਹੇ ਪੈਰੇ ਜਿਨ੍ਹਾਂ ਨੇ, ਜੋ ਸੰਗਤ ਜ਼ਿਆਦਾ ਹੁੰਦੀ ਆ ਉਦੋਂ ਵੀ ਕਈਆਂ ਨੇ ਆਉਣਾ ਹੁੰਦਾ, ਜਾਣ ਬੁੱਝ ਕੇ ਵੀ ਕਈ ਆਉਂਦੇ, ਹੈ ਨਾ। ਸੋ ਜਿਹੜੀਆਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਆ, ਟੋਇਲਟਸ ਹੈ, ਹੈ ਨਾ, ਉੱਥੇ ਉਹ ਇੱਦਾਂ ਸਮਝਦੇ ਵੀ ਇਹ ਸਾਡਾ ਕੰਮ ਨਹੀਂ ਹੈਗਾ, ਜਿਹੜਾ ਗਾਰਡਨ ਹੈ ਉਹ ਅਸੀਂ ਨਹੀਂ, ਉੱਥੇ ਨਹੀਂ ਸੇਵਾ ਕਰਨੀ, ਜਾਂ ਕਹਿ ਲਓ ਕਿ ਸਫਾਈ ਕਰਨੀ ਆ, ਹੈ ਨਾ, ਉੱਪਰ ਜਾਲੇ ਲਾਉਣੇ ਆ, ਗੁਰੂ ਘਰ ਦੇ ਸ਼ੀਸ਼ੇ ਸਾਫ਼ ਕਰਨੇ ਆ, ਜਾਂ ਕਾਰ ਪਾਰਕ ਦੇ ਇੱਧਰ ਉੱਧਰ ਕੋਈ ਕੰਮ ਕਰਨੇ, ਉੱਥੇ ਬਹੁਤ ਘੱਟ ਸੱਜਣ ਸੇਵਾ ਕਰਦੇ ਨੇ ਜਾ ਕੇ, ਕਿਉਂਕਿ ਉੱਥੇ ਸੇਵਾ ਲੋਕਾਂ ਨੂੰ ਕੀਤੀ ਉਹ ਦਿਸਦੀ ਨਹੀਂ ਹੁੰਦੀ, ਕਿ ਕਈ ਵਾਰੀ ਅਸੀਂ ਸੇਵਾ ਵੀ ਦਿਖਾਉਣ ਦੇ ਤੌਰ 'ਤੇ ਕਰਦੇ ਹਾਂ ਨਾ। ਸੋ ਇਹ ਵੀ ਇਹ ਇੱਕ ਅੰਡਰਲਾਈਂਗ ਫੈਕਟਰ ਹੈ ਕਿ ਟੋਇਲਟਸ ਜਿਹੜੀਆਂ ਅਣਗੌਲੀਆਂ ਰਹਿ ਜਾਂਦੀਆਂ। ਜਿੱਦਾਂ ਹੁਣ ਵੱਡੇ ਗੁਰੂ ਘਰ ਨੇ ਜਿੱਥੇ ਜ਼ਿਆਦਾ ਸੰਗਤ ਆਉਂਦੀ ਜਾਂਦੀ ਆ, ਮੈਂ ਤਾਂ ਇਹੀ ਸੁਝਾਅ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਅਮਰੀਕ ਜੀ ਨੋਟ ਕੀਤਾ ਕਿ ਏਅਰਪੋਰਟਸ 'ਤੇ ਜਾਂ ਹੋਰ ਦੇ ਉੱਥੇ ਟੋਇਲਟ ਸਾਫ਼ ਹੁੰਦੀਆਂ ਕੰਪੈਰੇਟਿਵਲੀ, ਉਹ ਤਾਂ ਹੁੰਦੀਆਂ ਕਿਉਂਕਿ ਉੱਥੇ ਸਟਾਫ ਡੈਡੀਕੇਟਡ ਰੱਖਿਆ ਹੁੰਦਾ ਸਾਫ਼ ਕਰਨ ਨੂੰ, ਔਰ ਉਹਨਾਂ ਦੀ ਲੋਗ ਬੁੱਕਸ ਹੁੰਦੀਆਂ, ਤੁਸੀਂ ਨੋਟ, ਫੀਡਬੈਕ ਸਾਰਾ ਕੁਛ ਉੱਥੇ ਟੋਇਲਟਸ ਦੇ ਵਿੱਚ ਰੱਖਿਆ ਹੁੰਦਾ ਕਿਉਂਕਿ ਉਹ ਰੈਗੂਲਰਲੀ ਯੂਜ਼ ਹੁੰਦੀਆਂ। ਸੋ ਇਹ ਜਿਹੜੀ ਹਜੇ ਇੱਧਰ ਨੂੰ ਧਿਆਨ ਨਹੀਂ ਗਿਆ ਵੀ ਜਿਹੜੇ ਰੈਗੂਲਰ ਚੱਲਦੇ ਨੇ ਗੁਰੂ ਘਰ, ਜਦੋਂ ਸੰਗਤ ਜ਼ਿਆਦਾ ਹੁੰਦੀ ਹੈ ਤਾਂ ਉੱਥੇ ਇੱਕ ਜਿਹੜਾ ਕਲੀਨਰ ਹੈ ਫੁੱਲ ਟਾਈਮ ਪ੍ਰੈਜੈਂਟ ਹੋਣਾ ਚਾਹੀਦਾ ਆ, ਜਿਹੜੀਆਂ ਮੇਲ ਫੀਮੇਲ ਦੋਨੋਂ ਟੋਇਲਟਸ ਨੂੰ ਮੇਨਟੇਨ ਕਰ ਸਕੇ। ਸੋ ਇੱਧਰ ਇਹ ਵਧੀਆ ਨੁਕਤਾ ਤੁਸੀਂ ਕਰਵਾਇਆ, ਯਾਦ ਕਰਵਾਇਆ। ਅਤੇ ਆਪਾਂ ਇੱਥੇ
ਅਮਦੀਪ, ਜੇ ਤੁਸੀਂ ਧਾਰਮਿਕ ਸਥਾਨਾਂ ਨੂੰ ਛੱਡ ਲਓ, ਤੁਸੀਂ ਗੁਰਦੁਆਰਾ ਸਾਹਿਬ ਨੂੰ ਛੱਡ ਲੈਂਦੇ, ਮੰਦਰ ਨੂੰ ਛੱਡ ਲੈਂਦੇ ਆ, ਜੇ ਤੁਸੀਂ ਆਪਣੀ ਉੱਦਾਂ ਔਰਗੇਨਾਈਜੇਸ਼ਨ ਆ ਜਿੱਥੇ ਅਸੀਂ ਪਾਰਟੀ ਕਰਦੇ ਹਾਂ, ਕਲੱਬ ਆ, ਜਿੱਦਾਂ ਇੰਡੀਅਨ ਕਲੱਬ ਜਾਂ ਪਾਕਿਸਤਾਨੀ ਕਲੱਬ ਆ ਜਾਂ ਇੰਡੀਅਨ ਰੈਸਟੋਰੈਂਟ ਆ, ਪਾਕਿਸਤਾਨੀ ਰੈਸਟੋਰੈਂਟ ਆ। ਹੁਣ ਗੋਰਿਆਂ ਦੇ ਰੈਸਟੋਰੈਂਟਾਂ ਅਤੇ ਇੰਡੀਅਨ ਰੈਸਟੋਰੈਂਟਾਂ ਦੀ ਜੇ ਟੋਇਲਟ ਦੀ ਹਾਲਤ, ਉਹ ਜ਼ਮੀਨ ਅਸਮਾਨ ਦਾ ਫਰਕ ਹੋਊਗਾ। ਤੁਸੀਂ ਪੈਰਾਮਾਟਾ ਇਲਾਕੇ ਚੱਲ ਜਾਓ, ਜਿੰਨੇ ਵੀ ਇੰਡੀਅਨ ਰੈਸਟੋਰੈਂਟ ਆ, ਉੱਥੇ ਤੁਸੀਂ ਡਰਦੇ ਡਰਦੇ ਜਾਂਦੇ ਆ ਟੋਇਲਟ। ਤੁਸੀਂ ਟੋਇਲਟ ਜਾਂਦੇ ਆ ਜਿੱਥੇ ਜਿਹੜੇ ਗੋਰਿਆਂ ਦੇ ਨਾਲ ਹੁੰਦੇ ਨਾ ਪੱਬ, ਉੱਥੇ ਟੋਇਲਟ ਜਾ ਕੇ ਆਪਣੇ ਜਾ ਕੇ ਖਾਣਾ ਖਾਂਦੇ ਆ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਆ?
ਦੇਖੋ ਉਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇੱਕ ਫੰਕਸ਼ਨ 'ਚ ਗਏ, ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ, ਸਿਡਨੀ ਦੀ ਗੱਲ ਹੈ। ਬਹੁਤ ਟੌਪ ਦਾ ਆਲਾ ਦਰਜੇ ਦਾ ਹਾਲ ਸੀਗਾ ਉਹ, ਪਾਰਟੀ ਸੀ ਵਿਆਹ ਤੋਂ ਬਾਅਦ ਦੀ। ਅਤੇ ਭਾਅ ਜੀ ਮਤਲਬ ਜਿੱਦਾਂ ਨਾ ਸੋਨੇ ਰੰਗਾ ਹੀ ਸਾਰਾ ਕੁਛ ਸੀਗਾ, ਅਤੇ ਈਵਨ ਕਿ ਟੋਇਲਟ ਦੇ ਹੈਂਡਲ ਵੀ ਸੋਨੇ ਰੰਗੇ ਸੀ। ਪਰ ਜਦੋਂ ਪਾਰਟੀ ਖਤਮ ਹੋਈ ਨਾ, ਅਤੇ ਉਹ ਪਿੱਤਲ ਨਾਲ ਵੀ ਬੱਤਰ ਲੱਗ ਰਹੇ ਸੀਗੇ, ਤੇ
ਬਦਾਮੀ ਰੰਗੇ ਕਹਿੰਦੇ ਬਣ ਗਏ।
ਹਾਂ ਮਤਲਬ ਉਹ ਸਾਡੇ ਬੰਦਿਆਂ ਨੇ, ਉਹ ਬੰਦੇ ਚਲੋ ਠੀਕ ਹੈ ਜਿਹੜੇ ਹੈਗੇ ਹੈਗੇ, ਨਿਆਣਿਆਂ ਨੇ ਕਦੇ ਉਹ ਅੱਤ ਚੱਕੀ, ਉਹਨਾਂ ਨੇ ਟੋਇਲਟ ਸੀਟਾਂ ਵੀ ਭੰਨ ਦਿੱਤੀਆਂ ਭਾਅ ਜੀ, ਉੱਪਰ ਖੜ ਖੜ ਕੇ ਛਾਲਾਂ ਮਾਰੀਆਂ ਉਹਨਾਂ ਨੇ ਟੋਇਲਟਾਂ ਦੇ ਵਿੱਚ, ਹਨਾ। ਤੇ ਟੋਇਲਟ ਪੇਪਰਾਂ ਦੇ ਰੋਲ ਬਾਹਰ ਤੱਕ ਆਣ, ਜਿੱਦਾਂ ਉਹ ਰੋਲਾਂ ਨਾਲ ਖੇਲਣ ਉਹਨਾਂ ਨੂੰ ਜਿਹਨਗੇ, ਔਰ ਪੇਰੈਂਟਸ ਦੇ ਡੋਂਟ ਕੇਅਰ, ਇਹਨਾਂ ਨੂੰ ਕਹਿੰਦੇ ਕੋਈ ਨਹੀਂ ਇੰਜੋਏ ਕਰ ਲੈਂਦੇ। ਔਰ ਮੈਨੂੰ ਪਤਾ ਲੱਗਿਆ ਕਿ ਉਹਦੇ ਬਾਅਦ ਦੇ ਵਿੱਚੋਂ ਉਹਨਾਂ ਨੂੰ ਬਹੁਤ ਵੱਡਾ ਬਿੱਲ ਦੇਣਾ ਪਿਆ, ਟੁੱਟ ਭੱਜ ਦਾ। ਮਤਲਬ ਯੂ ਟੈਲ, ਮਤਲਬ ਥੋੜ੍ਹੀ ਜਿਹੀ ਜਿਹੜੀ ਜਿੱਦਾਂ ਐਟੀਕੇਟਸ ਜਿਹੜੇ ਨੇ ਸਾਡੇ ਬਿਲਟਿਨ ਹੈ, ਅਸੀਂ ਉਹ ਚੀਜ਼ਾਂ ਨਹੀਂ ਸਿਖਾਲਦੇ। ਉਸਦਾ ਇੱਕ ਕਾਰਨ ਹੈ, ਪਿੱਛੇ ਜਿਹੇ ਮੇਰੀ ਵਾਈਫ ਨੇ ਵੀ ਇਹ 'ਤੇ ਗੱਲਬਾਤ ਕੀਤੀ ਸੀ ਕਿ ਜਿਹੜੇ ਨਾ ਪੇਰੈਂਟਸ ਹੈ, ਤੁਸੀਂ ਇਸ ਚੀਜ਼ ਨਾਲ ਮੈਨੂੰ ਲੱਗਦਾ ਸਹਿਮਤ ਹੋਵੋਗੇ, ਉਹ ਖਾਸ ਕਰਕੇ ਇੰਡੀਅਨ ਪੇਰੈਂਟਸ ਹੈ ਨਾ, ਉਹ ਐਕਸਪੈਕਟ ਕਰਦੇ ਨੇ ਕਿ ਇਹ ਜਿਹੜੇ ਸਾਰੇ ਐਟੀਕੇਟਸ ਹੈ ਸਕੂਲਾਂ ਨੇ ਸਿਖਾਲਣੇ ਨੇ ਇਹ ਸਾਰੇ ਨਾ। ਮਤਲਬ ਕਈ ਵਾਰੀ ਕੰਪਲੇਂਟ ਕੀਤੀ ਮੇਰੀ ਵਾਈਫ ਕੋਲ ਕਈਆਂ ਨੇ, ਮਤਲਬ ਉਹ ਸਕੂਲੇ ਕੁਛ ਵੀ ਨਹੀਂ ਸਿਖਾਲਦੇ, ਟੋਇਲਟ ਕਰਨਾ ਵੀ ਨਹੀਂ ਸਿਖਾਲਦੇ, ਉੱਠਣਾ ਵੀ ਨਹੀਂ ਸਿਖਾਲਦੇ, ਬੈਠਣਾ। ਉਹ ਕਹਿੰਦੇ ਇਹ ਉਹਨਾਂ ਨੇ ਤੁਹਾਨੂੰ ਸਿਖਾਲਣਾ ਹੈ, ਦੇ ਆਰ ਦੇ ਟੂ ਟੀਚ ਐਲਫਾਬੈਟਸ ਐਂਡ ਪੜ੍ਹਾਈ ਲਿਖਾਈ, ਜਿਹੜੇ ਇਹ ਤਾਂ ਤੁਸੀਂ ਸਿਖਾਲਣਾ ਹੈ ਨਾ, ਹੈ ਨਾ। ਸੋ ਉਹ ਜਿਹੜੀ ਐਕਸਪੈਕਟ ਹੈ ਨਾ ਪੇਰੈਂਟਸ, ਅਸੀਂ ਹੀ ਜਿਹੜੇ ਵਿੱਚ ਵਿੱਚ ਸਾਡੇ 'ਚ ਵੀ ਆ ਜਾਂਦੇ, ਅਸੀਂ ਵੀ ਹੈਗੇ ਹਾਂ, ਅਸੀਂ ਇਹ ਐਕਸਪੈਕਟ ਕਰਦੇ ਹਾਂ ਸਾਡੇ ਉਹ ਤਾਂ ਸਰਕਾਰੀ ਟੀਚਰਾਂ ਨੂੰ ਪੈਸੇ, ਉਹ ਮਾਸਟਰਾਂ ਵਾਲੀ ਫੀਲਿੰਗ ਜਿੱਦਾਂ ਭਾਅ ਜੀ ਹੁੰਦੀ ਆ, ਤੁਹਾਨੂੰ ਪਤਾ ਹੀ ਆ,
ਹੈ
ਨਾ, ਵੀ ਸਾਰਾ ਕੁਝ
ਬਾਰਾਂ ਤਿੰਨ ਕੁ ਮਹੀਨੇ ਛੁੱਟੀਆਂ ਰਹਿਣੀਆਂ ਨਾ ਸਾਲ ਦੇ ਵਿੱਚ,
ਤਾਂ
ਉਹ ਫੇਰ ਸਿਖਾਲਦੇ ਨੀ ਹੈ। ਜਿੱਦਾਂ ਹੁਣ ਜਿੱਦਾਂ ਸਕੂਲ ਵਿੱਚ ਹੁਣ ਪ੍ਰਿੰਸੀਪਲ ਤਾਂ ਕਹਿੰਦਾ ਤੁਹਾਨੂੰ ਆਹ ਪ੍ਰੋਗਰਾਮ ਦਿੱਤਾ, ਇਹ ਤੁਸੀਂ ਨਾ ਇਹ ਦਸਾਂ ਵੀਕਾਂ ਵਿੱਚ ਪੜ੍ਹਾ ਕੇ ਮੈਨੂੰ ਦੱਸਣਾ, ਟੇਕ ਕਰਕੇ ਦੱਸਣਾ ਤੁਸੀਂ ਪੜ੍ਹਾਇਆ ਜਾਂ ਨਹੀਂ। ਉਹ ਟੋਇਲਟ ਵਾਲਾ ਜੇ ਹੋਊਗਾ ਤਾਂ ਟੋਇਲਟ ਵਾਲਾ ਪੜ੍ਹਾ ਦਊਗੇ, ਪਹਿਲੇ ਸਿਲੇਬਸ ਦੇ ਵਿੱਚ ਹੈ ਨਹੀਂ ਇਹ,
ਹੈ ਨਹੀਂ ਇਹ ਚੀਜ਼ਾਂ। ਸੋ ਇਹ ਐਕਸਪੈਕਟੇਸ਼ਨ ਹੈ ਸਾਡੇ, ਐਕਚੁਅਲੀ ਸਾਡੇ ਜਿਹੜੇ ਵੈਲਿਊਜ਼ ਹੈ ਨਾ ਉਹ ਘਟੀਆਂ ਨੇ, ਬਹੁਤ ਜ਼ਿਆਦਾ ਘਟੀਆਂ ਨੇ। ਅਤੇ ਇਸ ਕਰਕੇ ਮਤਲਬ ਸਾਨੂੰ ਚਾਹੀਦਾ ਆ ਵੀ ਅਸੀਂ ਆਪਣੇ ਜੋ ਵੀ ਅਸੀਂ ਪੇਰ ਬੱਚਿਆਂ ਨੂੰ ਸਿਖਾਲਣਾ ਚਾਹੁੰਦੇ ਹਾਂ, ਇੱਥੋਂ ਹੀ ਸ਼ੁਰੂ ਹੋਏਗਾ, ਫੈਮਿਲੀ ਤੋਂ ਹੀ। ਜਿਹੜਾ ਮਤਲਬ ਸਮਝਦੇ ਹੋ ਨਾ ਵੀ, ਮਤਲਬ ਜੇ ਹੁਣ ਅਸੀਂ ਘਰੋਂ ਹੀ ਨਹੀਂ ਕਰਦੇ ਕੰਮ, ਹੈ ਨਾ, ਤਾਂ ਉਹ ਸਿਖਾਲਦੇ ਤਾਂ ਫਿਰ ਅਸੀਂ ਇੱਕ ਨਾ ਹੁਣ ਨਵੇਂ ਯੁੱਗ ਦੇ ਜਿਹੜੇ ਥੋੜ੍ਹੇ ਮੁਹਾਵਰੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਕੱਲ੍ਹ ਸਰਵੀ ਤਾਂ ਮੈਨੂੰ ਭੇਜੀ ਸੀ ਜਨਰੇਜਾ ਜੌਹਲ ਨੇ ਲਿਖੇ ਸੀ, ਅਤੇ ਉਹ ਜਿੱਦਾਂ ਅੱਜ ਕੱਲ੍ਹ ਜੋ ਵਰਤ ਰਿਹਾ ਹੈ ਨਾ, ਧਿਆਨ ਕਿੱਧਰ ਜਾ ਰਿਹਾ ਸਾਡਾ, ਪਰਿਵਾਰਾਂ ਵੱਲ ਧਿਆਨ ਨਹੀਂ ਜਾ ਰਿਹਾ ਸਾਡਾ, ਸਾਡੀਆਂ ਸਮੱਸਿਆਵਾਂ ਸਾਨੂੰ ਸੰਤੁਲਨ ਕਰਨਾ, ਅੱਜ ਸਵੇਰੇ ਪ੍ਰੋਗਰਾਮ ਦੇ ਵਿੱਚ ਵੀ ਉੱਧਰ ਨੂੰ ਧਿਆਨ ਨਹੀਂ ਅਸੀਂ ਕਰ ਰਹੇ। ਅਤੇ ਅੱਜ ਕੱਲ੍ਹ ਜਿਹੜੇ ਮੁਹਾਵਰੇ ਆ ਉਹ ਇਸ ਤਰ੍ਹਾਂ ਬਣ ਗਏ ਆ ਕਿ ਸੁੱਤੀ ਨਾ ਜਗਾਈ 92 ਰਾਤ ਅਸਾਂ ਫੇਸਬੁੱਕ 'ਤੇ ਲਾਈ, ਅੰਦਰ ਜਾਵਾਂ ਬਾਹਰ ਜਾਵਾਂ ਨੋਟੀਫਿਕੇਸ਼ਨ ਟਣਕਦਾ, ਜਿੱਦਾਂ ਠੀਕ ਹੈ, ਮਹਿਰਮ ਦਿਲਾਂ ਦੇ ਅਜਾਨੀ ਚੈਟ ਕਰਦਾ ਨਾਲ ਬੇਗਾਨੀ, ਪੱਟ ਪਿਆ ਨੈੱਟਵਰਕ ਜਿਹਦੇ ਜਿਹੜਾ ਰੇਂਜ ਨਾ ਪੂਰੀ ਚਲਾਵੇ, ਠੀਕ ਹੈ। ਅਤੇ ਇੱਕ ਆਇਆ ਸੀਗਾ ਮੁਹਾਵਰਾ ਬਣਿਆ, ਅੱਧੀ ਤੇਰੀ ਵੇ ਮਸੰਜਰ ਯਾਰਾ ਅੱਧੀ ਮੈਂ ਫੇਸਬੁੱਕ ਦੀ, ਇਹ ਵੀ ਇੱਕ ਬਣਦਾ। ਅਤੇ ਕਾਲੀ ਤਿੱਤਰੀ ਗਰੁੱਪ 'ਚੋਂ ਨਿਕਲੀ ਦੂਜੇ ਗਰੁੱਪ 'ਚ ਪੋਸਟ ਹੋ ਗਈ। ਸੋ ਇਹੋ ਜਿਹੇ ਮੁਹਾਵਰੇ ਬਣਦੇ ਆ। ਹੁਣ ਅਸੀਂ ਕਹਿਣ ਦਾ ਮਤਲਬ ਇਹ ਹੈ ਕਿ ਧਿਆਨ ਜਿਹੜਾ ਸਾਡਾ ਉਹ ਐਂਟਰਟੇਨਮੈਂਟ ਵੱਲ ਜ਼ਿਆਦਾ ਆ, ਆਪਣੇ ਆਊਟਵਰਡ ਜ਼ਿਆਦਾ ਆ, ਇਨਵਰਡ ਘੱਟ ਹੈ। ਸੋ ਪੰਮਾ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਅਮਰੀਕ ਭਾਜੀ, ਅਸੀਂ ਜੋਬ ਗਰੋਥ ਦੇ ਬਾਰੇ ਵੀ ਗੱਲ ਕਰਨੀ ਆ। ਬਜਟ ਆਇਆ ਸੀਗਾ ਆਸਟ੍ਰੇਲੀਆ ਦਾ, ਜਿਹੜਾ ਕਿ ਉਸ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਮਿਸ ਹੋ ਗਿਆ, ਅਤੇ ਉਹਦੇ 'ਤੇ ਗੱਲ ਕਰਨੀ ਹੈ ਕਿ ਕਿਹੜੀਆਂ ਕਿਹੜੀਆਂ ਨੌਕਰੀਆਂ, ਕਿਹੜੇ ਕਿਹੜੇ ਜੋਬਸ, ਕਿੱਥੇ ਕਿੱਥੇ ਗਰੋਥ ਹੋਏਗੀ ਆਸਟ੍ਰੇਲੀਆ ਦੇ ਵਿੱਚ, ਅਤੇ ਇਸ ਨੂੰ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਅਤੇ ਅੱਜ ਅਸੀਂ ਮਨਮੀਤ ਅਲੀ ਸ਼ੇਰ ਦੀ ਚੌਥੀ ਬਰਸੀ 'ਤੇ ਵੀ ਇੱਕ ਛੋਟੀ ਜਿਹੀ ਗੱਲਬਾਤ ਕਰਨੀ ਆ ਉਹਨਾਂ ਦੇ ਬ੍ਰਦਰ ਦੇ ਨਾਲ, ਅਤੇ ਉਹ ਵੀ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਸੋ ਇਸ ਤਰ੍ਹਾਂ ਕਰਦੇ ਹਾਂ, ਮੈਂ ਕੱਪ ਗੀਤ ਸੁਣ ਲੈਂਦੇ ਹਾਂ, ਗੀਤ ਦੇ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਜੀ। ਸੋ ਆਓ ਗੀਤ ਸੁਣਦੇ ਹਾਂ ਰਾਜ ਕਾਕੜੇ ਦਾ ਸਰਕਾਰ।
ਤੇਰੇ ਹੱਕ 'ਚ ਨਾ ਬੋਲਦੇ ਕਿਸਾਨਾਂ ਇਹ ਤੱਥ, ਉਹਨਾਂ ਫਸਲਾਂ ਖਰੀਦਣੋਂ ਵੀ ਖਿੱਚ ਲੈਣੇ ਹੱਥ, ਅੱਖਾਂ ਖੋਲ ਤੂੰ ਵੀ ਤੱਕ ਦਿਸੀ ਜਾਵੇ ਪਰ ਤੱਕ ਲਾਈ ਬੈਠਾ ਏ ਵਪਾਰੀ ਤੇ ਜ਼ਮੀਨ ਉੱਤੇ ਅੱਖ, ਚਾਲ ਬਾਜ਼ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ, ਚਾਲ ਬਾਜ਼ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ, ਇੱਥੇ ਗੋਲੀਆਂ ਨੇ ਸਰਮਾਏਦਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ ਸਕੀਮਾਂ ਸਰਕਾਰ ਦੀਆਂ, ਤੇਰੀ ਖੋਣੀ ਏ ਜ਼ਮੀਨ ਤੈਨੂੰ ਦੇਣਾ ਏ ਉਜਾੜ, ਭੱਜੀ ਤੇਰੇ ਵੱਲ ਆਉਂਦੀ ਏ ਅਡਾਨੀਆਂ ਦੀ ਧਾੜ, ਜਾਂਦੇ ਕਰਜ਼ੇ ਨਾਲ ਆਹੇ ਰਹਿ ਗਿਆ ਤੇਰੇ ਜੋਗੇ ਫਾਹੇ, ਚੋਕਾਂ ਜਾਂਦੀਆਂ ਨੇ ਖੂਨ ਡਕਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ ਸਕੀਮਾਂ ਸਰਕਾਰ ਦੀਆਂ, ਤੇਰੇ ਇੱਕ ਪਾਸੇ ਡੇਰਾ ਤੇਰੇ ਦੂਜੇ ਪਾਸੇ ਠੇਕਾ, ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ, ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ, ਤੁਮਾਂ ਮੱਚੀਆਂ ਵੱਲੇ ਕਾਰੋਬਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਸਕੀਮਾਂ ਸਰਕਾਰ ਦੀਆਂ, ਜੱਗ ਜਾਣਦਾ ਪਿਆਲੇ ਗਏ ਨੇ ਸਬਰਾਂ ਦੇ ਪਾਰੇ ਅੰਨ ਦਾ, ਤੇ ਆ ਤੂੰ ਏਦਾਂ ਖੁਦ ਕਸ਼ੀਆਂ ਨਾ ਕਰ, ਹੋਰ ਕਿੰਨਾ ਚਿਰ ਸਹਿਣਾ ਤੈਨੂੰ ਜਾਗਣਾ ਹੀ ਪੈਣਾ ਹੀ ਓਏ, ਸਹਿਣਾ ਤੈਨੂੰ ਜਾਗਣਾ ਹੀ ਪੈਣਾ, ਹੁਣ ਹੋਣੀਆਂ ਲੜਾਈਆਂ ਯਾਰ ਪਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ ਸਕੀਮਾਂ ਸਰਕਾਰ ਦੀਆਂ,
ਰਾਜ ਕਾਕੜੇ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸਕੀਮਾਂ ਸਰਕਾਰ ਦੀਆਂ, ਤੈਨੂੰ ਰੋਟੀ ਖਾਣ ਜੋਗਾ ਵੀ ਨਹੀਂ ਛੱਡਣਾ। ਔਰ ਅਮਰੀਕ ਭਾਜੀ, ਬਹੁਤ ਖੂਬਸੂਰਤ ਗੀਤ ਆ ਰਹੇ ਨੇ, ਲੋਕ ਚਿੰਤਨ ਹੋ ਰਿਹਾ ਹੈ, ਬੜੀ ਚੰਗੀ ਗੱਲ ਹੈ ਕਿ ਥੋੜ੍ਹਾ ਜਿਹਾ ਲੀਹ ਤੋਂ ਹਟ ਕੇ ਸਮੱਸਿਆਵਾਂ ਵੱਲ ਧਿਆਨ ਦਵਾਇਆ ਜਾ ਰਿਹਾ ਹੈ। ਸੋ ਆਪਾਂ ਅਮਰੀਕ ਭਾਜੀ, ਤੁਹਾਨੂੰ ਯਾਦ ਹੈ ਕਿ 4 ਸਾਲ ਪਹਿਲਾਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਮਨਮੀਤ ਅਲੀ ਸ਼ੇਰ ਉਹਨਾਂ ਦੇ ਨਾਲ, ਆਪਣੇ ਬੜੇ ਅਜ਼ੀਜ਼ ਦੋਸਤ ਸਨ, ਸ਼ਾਇਦ ਤੁਸੀਂ ਵੀ ਮੇਰੇ ਨਾਲ ਸੀ ਜਦੋਂ ਇੱਕ ਦੋ ਵਾਰੀ ਉਹਨਾਂ ਨਾਲ ਔਨ ਏਅਰ ਵੀ ਗੱਲ ਹੋਈ, ਤੁਹਾਨੂੰ ਯਾਦ ਹੈ ਥੋੜ੍ਹਾ?
ਜੀ ਹਾਂਜੀ ਮਨਦੀਪ, ਮੈਨੂੰ ਬਿਲਕੁਲ ਯਾਦ ਹੈ ਉਸ ਘਟਨਾ ਦੀ ਜਿਹੜੀ ਬ੍ਰਿਸਬੇਨ ਦੇ ਵਿੱਚ ਹੈਪਨਿੰਗ ਹੋਈ ਸੀ
ਜੀ
ਬੱਸ ਦੇ ਵਿੱਚ, ਤੇ ਉਹ ਉਹਨਾਂ ਨੂੰ ਤੰਗ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਤੇ ਉਹ ਮੈਨੂੰ ਬਿਲਕੁਲ ਯਾਦ ਹੈ ਮਨਦੀਪ। ਇਹਦੀ ਕਾਫ਼ੀ ਚਰਚਾ ਵੀ ਅਸੀਂ ਹਰਮਨ ਰੇਡੀਓ 'ਤੇ ਕੀਤੀ ਸੀ, ਉਹਦੇ ਬਾਰੇ ਗੱਲਾਂ ਵੀ ਕੀਤੀਆਂ ਸੀ, ਪ੍ਰੋਗਰਾਮ ਵੀ ਸ਼ਾਇਦ ਕੀਤਾ ਸੀਗਾ,
ਜੀ
ਬਿਲਕੁਲ ਯਾਦ ਹੈ ਮਨਦੀਪ
ਜੀ, ਆਪਣੇ ਬੜੇ ਅਜ਼ੀਜ਼ ਸਨ। ਅਤੇ ਮੈਂ ਵੈਸੇ ਉਹਨਾਂ ਦੇ ਹੁਣ ਕਜ਼ਨ ਦੇ ਨਾਲ ਗੱਲਬਾਤ ਕਰ ਰਿਹਾ, ਵਰਿੰਦਰ ਅਲੀ ਸ਼ੇਲ, ਜਿਹੜੇ ਆਪਣੇ ਮਿੱਤਰ ਵੀ ਨੇ, ਅਤੇ ਉਹਨਾਂ ਨੂੰ ਮੈਂ ਨਾਲ ਔਨ ਏਅਰ ਲੈਣਾ। ਅਤੇ ਵਰਿੰਦਰ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
ਹਾਂਜੀ, ਸਭ ਤੋਂ ਪਹਿਲਾਂ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਅਮਨਦੀਪ ਭਾਜੀ ਤੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ।
ਹਾਂਜੀ, ਤੁਸੀਂ ਠੀਕ ਠਾਕ ਹੋ, ਤੰਦਰੁਸਤ ਹੋ ਸਾਰੇ ਕੁਇਨਜ਼ਲੈਂਡ ਦੇ ਵਿੱਚ?
ਹਾਂਜੀ, ਬਿਲਕੁਲ ਠੀਕ ਠਾਕ ਹਾਂ ਜੀ। ਪਰ ਜਦੋਂ ਹੀ ਇਹੋ ਜਿਹੇ 28 ਅਕਤੂਬਰ ਨੇੜੇ ਆਉਂਦੀ ਹੈ ਤਾਂ ਉਦੋਂ ਮੱਲੋ ਮੱਲੇ ਹੀ ਜਿਹੜੇ ਸਾਡੇ ਮਨ ਨੇ ਉਹ ਬਹੁਤ ਭਾਰੇ ਹੋ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਆ ਕੇ।
ਬਿਲਕੁਲ ਬਿਲਕੁਲ, ਇਟ ਵਾਜ਼ ਅ ਮੇਜਰ ਲਾਸ, ਕਿਉਂਕਿ ਦੇਖੋ ਤੁਹਾਡੇ ਦਾ ਉਹ ਚਾਚਾ ਜੀ ਦੇ ਬੇਟੇ ਸਨ, ਔਰ ਸਾਡੇ ਸਾਨੂੰ ਇੱਦਾਂ ਲੱਗਦਾ ਸੀ ਉਹ ਸਾਡੇ ਵੀ ਭਰਾ, ਛੋਟਾ ਭਰਾ ਆ, ਅਤੇ ਕਿਉਂਕਿ ਮੈਨੂੰ ਵੱਡਾ ਬਾਈ ਕਹਿੰਦਾ ਸੀ ਉਹ, ਅਤੇ ਅਕਸਰ ਮੈਂ ਉਹਨੂੰ ਕਹਿੰਦਾ ਸੀ, ਮੈਂ ਕਿਹਾ ਵਿਆਹ ਕਰਾ ਲਾ ਮਨਵੀਤ, ਹੁਣ ਤੇਰਾ ਟਾਈਮ ਹੋ ਗਿਆ ਚੱਲੀਏ। ਅਤੇ ਉਹ ਐਕਚੁਅਲੀ ਜਦੋਂ ਪਾਤਰ ਸਾਹਿਬ ਆਏ ਨਾ ਉਦੋਂ ਅਸੀਂ ਇਕੱਠੇ ਹੀ ਸੀਗੇ ਉਦੋਂ, ਅਤੇ ਉਦੋਂ ਕਨਵਿੰਸ ਹੋ, ਕਹਿੰਦਾ ਮੈਂ ਜਾਣਾ, ਚੱਲਦੇ ਹਾਂ, ਚਲੋ ਚਲੋ ਵਿਆਹ ਕਰਾ ਲੈਣਾ ਹੁਣ। ਅਤੇ ਉਹ ਕੁਛ ਹੀ ਦਿਨਾਂ ਬਾਅਦ ਫਿਰ ਇਹ ਘਟਨਾ ਵਾਪਰ ਗਈ। ਇਹ ਚਲੋ ਮੰਦਭਾਗੀ ਬਹੁਤ ਘਟਨਾ ਸੀਗੀ, ਤੇ ਸਾਡੇ ਸਾਡੇ ਕੀ ਸਾਰੇ ਮਤਲਬ ਮਾਈਗ੍ਰੈਂਟ ਭਾਈਚਾਰੇ ਦੇ ਜਿਹੜੇ ਦਿਲ ਹੈ ਉਹ ਕੰਬਾ ਦਿੱਤੇ ਸੀਗੇ ਇਸ ਘਟਨਾ ਨੇ। ਤੇ ਵੈਸੇ ਮੈਨੂੰ ਮਾੜਾ ਜਿਹਾ ਪਰਿਵਾਰ ਦਾ ਦੱਸੋ ਕਿ ਪਿੱਛੇ ਇੰਡੀਆ ਦੇ ਵਿੱਚ ਪਰਿਵਾਰ ਹੈ ਉਹ ਕਿਸ ਤਰ੍ਹਾਂ ਕੋਪ ਕਰ ਰਿਹਾ ਇਸ ਘਟਨਾ ਤੋਂ ਬਾਅਦ, ਕੀ ਹਾਲਾਤ ਨੇ?
ਪਰਿਵਾਰ ਹੌਲੀ ਹੌਲੀ, ਦੇਖੋ ਸਮਾਂ ਜਿਵੇਂ ਬੀਤਦਾ ਜਾਂਦਾ ਹੈ ਨਾ, ਤੇ ਹੌਲੀ ਹੌਲੀ ਆਪਾਂ ਸਦਮੇ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਜੇ ਅੱਜ ਮੁੜ ਕੇ ਪਰਿਵਾਰ 'ਚ ਵੇਖਦਾ ਤਾਂ ਮਾਂ ਪਿਓ ਲਈ ਦੁੱਖ ਓਡਾ ਹੀ ਹੈ ਜਿੰਨਾ ਅੱਜ ਤੋਂ 4 ਸਾਲ ਪਹਿਲਾਂ ਤੇ ਉਸ ਮਾੜੇ ਦਿਨ ਤੇ ਸੀ। ਤੇ ਜਦੋਂ ਮੈਂ ਆਪਣੇ ਤਾਈ ਨਾਲ ਕਈ ਵਾਰ ਗੱਲਾਂ ਕਰਦਾ ਤੇ ਮੈਂ ਉਹਨਾਂ ਨੂੰ ਸੁਣਦਾ ਹਨਾ, ਤੇ ਉਹਨਾਂ ਦੇ ਦਰਦ ਦੇ ਵਿੱਚ ਜਿਹੜਾ ਆਵਾਜ਼ ਹੈ ਉਹ ਅੱਜ ਵੀ ਓਨਾ ਹੀ ਹੈ, ਕਿਉਂਕਿ ਜਵਾਨ ਪੁੱਤ ਦੀ ਮੌਤ ਦਾ ਭਾਰ ਚੱਲਣਾ ਬਹੁਤ ਔਖਾ ਹੁੰਦਾ। ਤੇ ਮੇਰੇ ਤਾਇਆ ਜੀ ਠੀਕ ਹੈ, ਉਹ ਸਮੇਂ ਦੇ ਮੁਤਾਬਕ ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਤੇ ਨਾ ਕਿਤੇ ਉਹ ਵੀ ਬਹੁਤ ਜ਼ਿਆਦਾ ਗਹਿਰੇ ਸਦਮੇ ਚਲੇ ਜਾਂਦੇ ਨੇ। ਮਨਮੀਤ ਦੀਆਂ 2 ਭੈਣਾਂ, ਇੱਕ ਭੈਣ ਉਹਨਾਂ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਧੂਰੀ ਵਿਆਹੀ ਹੋਏ ਹੈ ਜੀ, ਸੋਰੀ ਆਪਣਾ ਭੇਖੀ ਵਿਆਹੇ ਹੋਏ ਨੇ, ਤੇ ਦੂਜੇ ਆਪਣਾ ਧੂਰੀ ਵਿਆਹੇ ਹੋਏ ਨੇ। ਤੇ ਭੈਣਾਂ ਦਾ ਵੀ ਤਕਰੀਬਨ ਜਦੋਂ ਮਨਮੀਤ ਬਾਰੇ ਵੀ ਗੱਲ ਹੁੰਦੀ ਹੈ ਤਾਂ ਉਹਨਾਂ ਦਾ ਬੁਰਾ ਹਾਲ ਹੀ ਹੁੰਦਾ, ਕਿਉਂਕਿ ਇਹ ਇੱਕ ਬਹੁਤ ਵੱਡਾ ਲੋਸ ਸੀ। ਤੇ ਕਿਉਂਕਿ ਮਨਮੀਤ ਦਾ ਇਸ ਤਰ੍ਹਾਂ ਨਾਲ ਚਲੇ ਜਾਣਾ, ਇਸ ਤਰ੍ਹਾਂ ਨਾਲ ਉਸਦੀ ਮੌਤ ਦਾ ਹੋ ਜਾਣਾ, ਇਹ ਕਦੇ ਸੋਚਿਆ ਨਹੀਂ ਸੀ। ਤੇ ਇਹ ਪਰਿਵਾਰ ਤੋਂ ਜੋ ਗੱਲ ਹੈ ਹਜ਼ਮ ਨਹੀਂ ਹੋ ਰਹੀ,
ਹਜ਼ਮ ਤਾਂ ਕਿਸੇ ਤੇ ਵੀ ਨਹੀਂ ਹੋ ਰਹੀ। ਮਤਲਬ ਸਾਡਾ ਆਪਣਾ ਮਤਲਬ ਮਨ ਨਹੀਂ, ਮਤਲਬ ਮੰਨਦਾ ਹੀ ਨਹੀਂ ਵੀ ਉਹ ਹੈ ਨਹੀਂ ਇੱਥੇ, ਕਿਉਂਕਿ ਉਹਦੀ ਅਸੀਂ ਤਸਵੀਰ ਦੇਖਦੇ ਹਾਂ, ਉਹਦੀ ਸਮਾਈਲ ਦੇਖਦੇ ਹਾਂ ਤਾਂ ਐਂ ਲੱਗਦਾ ਕਿ ਉਹ ਸਾਡੇ ਕੋਲ ਹੀ ਬੈਠਾ ਹੈ। ਅਤੇ ਪਿੱਛੇ ਜਿਹੇ ਨੌਜਵਾਨਾਂ ਨੇ ਮੈਨੂੰ ਫੋਨ ਵੀ ਕੀਤਾ ਸੀ ਕਿ ਮਨਮੀਤ ਬਾਰੇ ਇੱਕ ਆਰਟੀਕਲ ਲਿਖਣ ਵਾਸਤੇ, ਮੇਰੇ 'ਤੇ ਨਹੀਂ ਲਿਖ ਹੋਇਆ, ਮੈਂ ਮਾਫ਼ੀ ਚਾਹੁੰਦਾ। ਅਤੇ ਹੁਣ ਇੱਕ ਕਿਤਾਬ ਕੰਪਾਈਲ ਕੀਤੀ ਹੈ ਵੱਖਰੇ ਵੱਖਰੇ ਤਜ਼ਰਬਿਆਂ ਦੇ ਨਾਲ, ਉਸ ਕਿਤਾਬ ਬਾਰੇ ਥੋੜ੍ਹਾ ਜ਼ਿਕਰ ਕਰਨਾ ਚਾਹੂੰਗੇ ਕਿ ਕਦੋਂ ਆ ਰਹੀ ਹੈ ਅਤੇ ਉਸ ਕੀ ਕੌਣ ਕੌਣ ਉਸ ਦੇ ਵਿੱਚ ਕੀ ਹੈਗਾ ਹੈ।
ਹਾਂਜੀ ਬਿਲਕੁਲ ਜੀ, ਕਿਤਾਬ ਦੇ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਕਿਤਾਬ ਬਾਰੇ ਜੋ ਇੱਕ ਆਈਡੀਆ ਬਣਿਆ ਮੈਂ ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗਾ। ਤੇ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਉਸ ਸਮੇਂ, ਮਤਲਬ ਜਦੋਂ ਅਮਿਤ ਅਲੀ ਸ਼ੇਰ ਮਨਮੀਤ ਦਾ ਸਮਾਨ ਇੱਥੇ ਪੈਕ ਕਰ ਰਿਹਾ ਸੀ ਰੈਸਟੋਰੈਂਟ ਦੇ ਵਿੱਚ, ਤੇ ਉਹਦੀਆਂ ਜਦੋਂ ਕਾਪੀਆਂ ਕਿਤਾਬਾਂ ਤੇ ਉਹਦੇ ਜਦੋਂ ਕੰਧਾਂ ਤੇ ਲਿਖੇ ਪੋਸਟਰ ਵੇਖੇ ਹਨਾ, ਵਿਚਾਰ ਵੇਖੇ, ਉਹਦੀਆਂ ਲਿਖਤਾਂ ਜਦੋਂ ਚੱਕੀਆਂ ਤਾਂ ਉਹ ਮਤਲਬ ਉਹਨਾਂ ਨੂੰ ਅਸੀਂ ਸਾਂਭਣ ਦੀ ਕੋਸ਼ਿਸ਼ ਕੀਤੀ। ਤੇ ਅਮਿਤ ਅਲੀ ਸ਼ੇਰ ਨੇ ਜਦੋਂ ਵਾਪਸ ਇੰਡੀਆ ਜਾ ਕੇ ਮਨਮੀਤ ਦਾ ਇੱਕ ਅਲੱਗ ਤੋਂ ਕਮਰਾ ਸੈੱਟ ਕੀਤਾ, ਉੱਥੇ ਉਹਦੀਆਂ ਲਿਖਤਾਂ ਡਾਇਰੀਆਂ ਜੋ ਵੀ ਸੀਗੀਆਂ ਉਹ ਰੱਖੀਆਂ ਗਈਆਂ। ਤੇ ਫਿਰ ਇਹ ਮਨ ਵਿੱਚ ਵਿਚਾਰ ਆਇਆ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਜਨਤਕ ਤੌਰ ਤੇ ਸਾਂਭਣਾ ਚਾਹੀਦਾ, ਤੇ ਮਨਮੀਤ ਦੀਆਂ ਲਿਖਤਾਂ ਨੂੰ, ਮਨਮੀਤ ਦੀਆਂ ਯਾਦਾਂ ਨੂੰ, ਕਿਉਂਕਿ ਮਨਮੀਤ ਇੱਕ ਉਹਦੀ ਸਾਂਝ ਕਿਸੇ ਇੱਕ ਵਿਅਕਤੀ ਨਾਲ ਨਹੀਂ ਸੀ, ਉਹਦੀ ਸਾਂਝ ਸਾਰਿਆਂ ਨਾਲ ਸੀ ਤੇ ਹਰ ਉਮਰ ਦੇ ਹਰ ਬੰਦਿਆਂ ਨਾਲ ਉਹਦੀ ਸਾਂਝ ਸੀ, ਤੇ ਨਾ ਉਹ ਕਿਸੇ ਇੱਕ ਸੰਸਥਾ ਦਾ ਸੀ, ਉਹ ਸਾਰੇ ਸ਼ਹਿਰ ਦਾ ਸਾਂਝਾ ਬੰਦਾ ਸੀ। ਤੇ ਇਸੇ ਕਰਕੇ ਇਹ ਕਿਤਾਬ ਲਿਖਣ ਦਾ ਆਈਡੀਆ ਆਇਆ ਵੀ ਕਿਤਾਬ ਲਿਖੀਏ ਤੇ ਜਿਸ ਜਿਸ ਨਾਲ ਵੀ ਮਨਮੀਤ ਦੀਆਂ ਯਾਦਾਂ ਨੇ, ਜਿਸ ਜਿਸ ਨਾਲ ਵੀ ਉਹਨੇ ਆਪਣੀ ਜ਼ਿੰਦਗੀ ਦੇ ਪਲ ਬਿਤਾਏ ਨੇ, ਆਪਾਂ ਉਹਨਾਂ ਤੋਂ ਵੀ ਲੇਖ ਲਿਖਵਾਈਏ। ਤੇ ਨਾਲ ਹੀ ਮਨਮੀਤ ਦੀ ਮੌਤ ਤੋਂ ਬਾਅਦ ਜਿਨ੍ਹਾਂ ਨੇ ਸ਼ਰਧਾਂਜਲੀ ਤੌਰ ਤੇ ਕੋਈ ਗਾਣੇ ਜਾਂ ਕਵਿਤਾਵਾਂ ਲਿਖੀਆਂ ਨੇ, ਤੇ ਉਹਨਾਂ ਨੂੰ ਵੀ ਆਪਾਂ ਕਿਤਾਬ ਦੇ ਰੂਪ ਵਿੱਚ ਸਾਂਭੀਏ। ਇਸ ਆਈਡੀਆ ਨੂੰ ਲੈ ਕੇ ਜੀ ਇਹ ਜਿਹੜੀ ਕਿਤਾਬ ਹੈ ਲਿਖੀ ਗਈ ਤੇ ਜਿਹਦਾ ਸੰਪਾਦਨ ਦੀ ਜ਼ਿੰਮੇਵਾਰੀ ਸਤਪਾਲ ਡਾਕਟਰ ਸਤਪਾਲ ਭੇਖੀ ਤੇ ਡਾਕਟਰ ਸੁਮਿਤ ਸ਼ਮੀ ਨੂੰ ਦਿੱਤੀ ਗਈ ਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਜੋ ਮਨਮੀਤ ਦੀਆਂ ਕਹਾਣੀਆਂ ਨੇ ਜੀ ਰਚਨਾਵਾਂ ਨੇ ਜੋ ਵੀ ਸੀਗੀਆਂ ਉਹਨਾਂ ਨੂੰ ਕਿਤਾਬ ਦੇ ਵਿੱਚ ਪਰੋਇਆ ਗਿਆ ਤੇ ਫਿਰ ਸ਼ਹਿਰ ਹਰੇਕ ਜਗ੍ਹਾ ਤੇ ਜਿੱਥੇ ਜਿੱਥੇ ਮਨਮੀਤ ਦੀ ਸਾਂਝ ਪਈ ਹੋਈ ਸੀ ਜੀ ਉਹਨਾਂ ਮਹਾਨ ਸ਼ਖਸੀਅਤਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਨੂੰ ਮਨਮੀਤ ਬਾਰੇ ਲਿਖਣ ਲਈ ਕਿਹਾ ਗਿਆ ਤੇ ਉਹਨਾਂ ਨੇ ਮਤਲਬ ਕਿ ਬੜੇ ਹੀ ਚਾਅ ਨਾਲ ਦਿਲੋਂ ਇੱਛਾ ਜਤਾਈ ਕਿ ਜ਼ਰੂਰ ਅਸੀਂ ਲਿਖਣਾ ਚਾਹੁੰਦੇ ਹਾਂ ਤੇ ਹਰੇਕ ਨੇ ਆਪਣਾ ਆਪਣਾ ਇੱਕ ਲੇਖ ਜੋ ਉਹਨਾਂ ਦਾ ਨਜ਼ਰੀਆ ਸੀ ਮਨਮੀਤ ਦੇ ਬਾਰੇ ਉਹਨਾਂ ਨੇ ਲੇਖ ਜਿਹੜੇ ਕਿਤਾਬ ਦੇ ਵਿੱਚ ਆਪਣੇ ਦਰਜ ਕਰਵਾਏ ਨੇ ਮੇਰੀ ਡਿਊਟੀ ਲੱਗੀ ਸੀ ਜੀ ਕਿ ਮਨਮੀਤ ਦੀ ਆਸਟ੍ਰੇਲੀਆ ਵਿੱਚ ਪੈਰ ਧਰਨ ਤੋਂ ਲੈ ਕੇ ਉਹਦੇ ਆਖਰੀ ਸਾਹ ਤੱਕ ਦਾ ਜੋ ਵੇਰਵਾ ਹੈ ਉਹ ਲਿਖਣ ਦੀ ਤੇ ਮੈਂ ਉਹਦੇ ਵਿੱਚ ਉਹੀ ਜੋ ਕਿਵੇਂ ਉਹਦੀ ਪੀ ਆਰ ਆਈ ਕਿੱਦਾਂ ਉਹ ਰਿਹਾ ਕਿਹੜੀਆਂ ਕਿਹੜੀਆਂ ਉਹਨੇ ਨੌਕਰੀਆਂ ਕੀਤੀਆਂ ਬੱਸ ਦੀ ਨੌਕਰੀ ਕਿਵੇਂ ਲੱਗੀ ਕਿੱਦਾਂ ਫਿਲਮਾਂ ਬਣੀਆਂ ਤੇ ਉਸ ਤੋਂ ਬਾਅਦ ਘਟਨਾ ਕਿਵੇਂ ਵਾਪਰੀ ਤੇ ਕੇਸ ਕਿਵੇਂ ਚੱਲਿਆ ਕੋਰਟ ਵਿੱਚ ਪੇਸ਼ੀਆਂ ਕਿੱਦਾਂ ਹੋਈਆਂ ਤੇ ਨਤੀਜਾ ਕੀ ਆਇਆ ਤੇ ਉਹ ਸਾਰਾ ਕੁਛ ਵੀ ਮੈਂ ਆਪਣੇ ਸ਼ਬਦਾਂ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ।
ਦੇਖੋ ਬਹੁਤ ਸਾਰੇ ਜਿੱਦਾਂ ਮਨਮੀਤ ਨੂੰ ਨਹੀਂ ਸੀ ਜਾਣਦੇ ਮਤਲਬ ਹੋਰ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਰ ਸਾਰਿਆਂ ਨੂੰ ਇਉਂ ਲੱਗਦਾ ਸੀ ਕੈਨੇਡਾ ਉਸ ਤੋਂ ਬਾਅਦ ਗਏ ਸਾਰਿਆਂ ਨੂੰ ਇਉਂ ਲੱਗਦਾ ਕਿ ਉਹਨੂੰ ਬਹੁਤ ਜਾਣਦੇ ਸੀ ਪਰ ਸਾਨੂੰ ਪਤਾ ਹੈ ਕਿ ਉਹਨਾਂ ਨੇ ਜੋ ਬਾਅਦ ਦੇ ਵਿੱਚ ਉਹ ਦੇਖਿਆ ਜਿੰਨਾ ਕੁ ਮੀਡੀਆ 'ਚ ਦਿਖਾਇਆ ਗਿਆ ਉਨਾ ਹੀ ਜਾਣਦੇ ਨੇ ਪਰ ਇਹ ਕਿਤਾਬ ਮੈਨੂੰ ਲੱਗਦਾ ਹੈ ਕਿ ਅਗਰ ਡਿਟੇਲ ਦੇ ਵਿੱਚ ਕੋਈ ਪੜ੍ਹੇਗਾ ਤਾਂ ਉਸ ਨੂੰ ਪਤਾ ਲੱਗੇਗਾ ਕਿ ਮਨਮੀਤ ਅਸਲ ਦੇ ਵਿੱਚ ਸੀ ਕੌਣ ਅਤੇ ਕਿਉਂ ਉਸ ਦੇ ਜਾਣ ਦੇ ਪਿੱਛੋਂ ਇੰਨੀ ਹਾਹਾਕਾਰ ਹੋਈ ਹੈ ਇੰਨਾ ਉਸ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਇੰਨਾ ਰੋਸ ਪ੍ਰਗਟ ਕੀਤਾ ਗਿਆ ਅਸਲ ਦੇ ਵਿੱਚ ਉਹਦੀ ਜਿਹੜੀ ਪਰਸਨੈਲਿਟੀ ਹੈ ਸੀ ਨਾ ਉਹਦਾ ਜਿਹੜਾ ਰਿਲੇਸ਼ਨਸ਼ਿਪ ਬਿਲਡਿੰਗ ਸੀ ਉਹ ਬਾ ਕਮਾਲ ਸੀ ਅਤੇ ਇਹ ਜਿਹੜੀ ਕਿਤਾਬ ਹੈ ਇਹ ਕਦੋਂ ਸਮਰਪਿਤ ਕੀਤੀ ਜਾਏਗੀ ਇਸ ਦੇ ਬਾਰੇ ਵੀ ਦੱਸ ਦਿਓ ਅਤੇ ਮੇਰਾ ਖਿਆਲ 28 ਅਕਤੂਬਰ ਨੂੰ ਇੱਕ ਸ਼ਰਧਾਂਜਲੀ ਸਮਾਰੋਹ ਦੋਸਤ ਰੱਖੇ ਹੋਏ ਨੇ ਉਸ ਦੇ ਬਾਰੇ ਵੀ ਪਲੀਜ਼ ਦਿਓ ਜਾਣਕਾਰੀ।
ਹਾਂਜੀ ਕਿਤਾਬ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਤੇ ਤਕਰੀਬਨ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਕੋਰੀਅਰ ਹੋ ਚੁੱਕੇ ਨੇ ਪਹੁੰਚ ਵੀ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਜੋ ਇਹ ਕਿਤਾਬ ਹੈ ਇਸਦਾ ਲੋਕਾਰਪਣ ਖੁਦ ਅਲੀ ਸ਼ੇਰ ਪਰਿਵਾਰ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਤੇ ਉੱਥੇ ਵਿੱਢਿਆ ਗਿਆ ਤੇ ਉੱਥੇ ਡਾਕਟਰ ਸੁਰਜੀਤ ਪਾਤਰ ਡਾਕਟਰ ਉੱਬਾ ਸਾਹਿਬ ਤੇ ਨਾਲ ਕੰਵਰ ਗਰੇਵਾਲ ਤੇ ਹੋਰ ਮਤਲਬ ਕਿ ਸ਼ਹਿਰ ਦੀਆਂ ਮਹਾਨ ਸ਼ਖਸੀਅਤਾਂ ਸਮੇਤ ਜਿਹੜੀ ਇਹ ਕਿਤਾਬ ਹੈ ਅਲੀ ਸ਼ੇਰ ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਲੋਕਾਰਪਣ ਕੀਤੀ ਜਾਏਗੀ ਤੇ ਉਸ ਤੋਂ ਜਦੋਂ ਇਹ ਪ੍ਰੋਗਰਾਮ ਤਕਰੀਬਨ ਸਵੇਰੇ 11 ਵਜੇ ਹੋਏਗਾ 28 ਤਰੀਕ ਨੂੰ ਤੇ ਦੈਨ ਜਿਹੜਾ ਬ੍ਰਿਸਬੇਨ ਦਾ ਪ੍ਰੋਗਰਾਮ ਹੈ ਜੀ ਬ੍ਰਿਸਬੇਨ ਦੇ ਵਿੱਚ ਹਰ ਸਾਲ ਯੂਨੀਅਨ ਦਾ ਇੱਕ ਪ੍ਰੋਗਰਾਮ ਹੁੰਦਾ ਉਹ ਤਕਰੀਬਨ 12 ਵਜੇ ਪ੍ਰੋਗਰਾਮ ਕਰਦੇ ਨੇ ਤੇ ਬੱਸ ਡਰਾਈਵਰ ਵੀ ਤੇ ਯੂਨੀਅਨ ਤੇ ਉਹਨਾਂ ਦੇ ਨਾਲ ਪਰਿਵਾਰ ਵੀ ਆ ਕੇ ਖੜਦਾ ਤੇ ਇੱਕ ਉਹ ਸ਼ਰਧਾਂਜਲੀ ਜਿਹੜੀ ਦਿੱਤੀ ਜਾਂਦੀ ਹੈ ਤੇ ਪਿਛਲੇ ਸਾਲ ਜਿਵੇਂ ਅਸੀਂ ਤੈਅ ਕੀਤਾ ਸੀਗਾ ਵੀ ਇੱਕ ਪ੍ਰੋਗਰਾਮ ਵੱਖਰਾ ਭਾਈਚਾਰੇ ਵੱਲੋਂ ਵੀ ਕੀਤਾ ਜਾਣਾ ਚਾਹੀਦਾ ਤੇ ਕਿਉਂਕਿ ਸ਼ਾਮ ਦਾ ਪ੍ਰੋਗਰਾਮ ਇਸ ਲਈ ਵੱਡਾ ਸੀ ਵੀ ਕਈ ਵਾਰ ਬੰਦੇ ਦੇਣੇ ਆਪਣੇ ਕੰਮਾਂ ਕਾਰਾਂ ਤੇ ਹੁੰਦੇ ਨੇ ਵੀ ਚਲੋ ਆਪਾਂ ਸ਼ਾਮ ਨੂੰ ਹਾਂਜੀ ਹਾਂ ਇੱਕ ਪ੍ਰੋਗਰਾਮ ਹੋਵੇ ਤੇ ਉਹ ਸ਼ਾਮ ਦਾ ਜੋ ਪ੍ਰੋਗਰਾਮ ਹੈ ਜੀ ਉਹ 6 ਵਜੇ ਪ੍ਰੋਗਰਾਮ ਹੋਏਗਾ ਤੇ ਭਾਈਚਾਰੇ ਵੱਲੋਂ ਪ੍ਰੋਗਰਾਮ ਹੋਏਗਾ ਜੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਸਮਾਰੋਹ ਰੱਖਿਆ ਹੈ ਤੇ ਨਾਲ ਹੀ ਸਾਂਝੇ ਤੌਰ ਤੇ ਜੋ ਮਨਮੀਤ ਦੀ ਇਹ ਕਿਤਾਬ ਹੈ ਅਧਵਾਟੇ ਸਫ਼ਰ ਦੀ ਸਿਰਜਣਾ ਇਹ ਕਿਤਾਬ ਦਾ ਸਿਰਲੇਖ ਹੈ ਜੀ ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀ ਸ਼ੇਰ ਤੇ ਇਹ ਅਸੀਂ ਸਾਰੀਆਂ ਸਾਹਿਤਕ ਸੰਸਥਾਵਾਂ ਤੇ ਸਾਰਾ ਹੀ ਪ੍ਰੈਸ ਭਾਈਚਾਰਾ ਮਨਮੀਤ ਅਲੀ ਸ਼ੇਰ ਪਰਿਵਾਰ ਉਸਦੇ ਯਾਰ ਮਿੱਤਰ ਤੇ ਸਮੂਹ ਭਾਈਚਾਰਾ ਤੇ ਨਾਲ ਹੀ ਆਰਟੀਵੀ ਯੂਨੀਅਨ ਮਤਲਬ ਕਿ ਸਰਵ ਸਾਂਝੇ ਤੌਰ ਤੇ ਅਸੀਂ ਇਹ ਕਿਤਾਬ ਜਨਤਕ ਤੌਰ ਤੇ ਲੋਕ ਅਰਪਣ ਕਰਾਂਗੇ ਜੀ।
ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਔਰ ਦੇਖੋ ਉਹਦਾ ਵੀ ਇਹੀ ਵਿਜ਼ਨ ਸੀਗਾ ਵੈਸੇ ਤਾਂ ਕਿ ਉਹ ਸਾਰਿਆਂ ਨੂੰ ਸਾਰਿਆਂ ਨਾਲ ਕੰਮ ਕਰਦਾ ਸੀ ਸਾਰਿਆਂ ਨਾਲ ਇਕੱਠੇ ਹੋ ਕੇ ਤੁਰਦਾ ਸੀ ਤੇ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਸ਼ਰਧਾਂਜਲੀ ਹੋਏਗੀ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਸ਼ਰਧਾਂਜਲੀ ਦੇ ਰਹੇ ਹੋ ਕਿਉਂਕਿ ਦੇਖੋ ਜਿਹੜੀ ਦੁਪਹਿਰ ਵਾਲੀ ਆ ਉਹ ਤਾਂ ਯੂਨੀਅਨ ਜਿਹੜੇ ਮੈਂਬਰਸ ਹੁੰਦੇ ਉਹ ਤਾਂ ਵਰਕ 'ਤੇ ਹੁੰਦੇ ਨਾ ਉਹ ਤਾਂ ਓਬੀਅਸ ਹੈ ਕਿ ਉੱਥੇ ਤੁਸੀਂ ਕਰਨੀ ਆ ਉੱਥੇ ਵੀ ਪਹੁੰਚ ਸਕਦੇ ਹਾਂ ਸੋ ਇਹ ਥੋੜ੍ਹਾ ਜਿਹਾ ਸਮਾਂ ਇੱਕ ਵਾਰੀ ਫੇਰ ਅਤੇ ਲੋਕੇਸ਼ਨਸ ਵੀ ਦੱਸ ਦਿਓ ਕਿੱਥੇ ਕਰ ਰਹੇ ਹੋ।
ਹਾਂਜੀ ਮੈਂ ਦੁਬਾਰਾ ਤੋਂ ਦੱਸਾਂ ਵੀ 28 ਅਕਤੂਬਰ ਦਿਨ ਬੁੱਧਵਾਰ ਦਾ ਹੈ ਤੇ ਪਹਿਲੀ ਸ਼ਰਧਾਂਜਲੀ 12 ਵਜੇ ਤੇ ਦੂਜੀ ਸ਼ਰਧਾਂਜਲੀ ਸ਼ਾਮ ਨੂੰ 6 ਵਜੇ ਤੇ ਇਹ ਸਥਾਨ ਮਰੂਕਾ ਜੋ ਮਨਮੀਤ ਅਲੀ ਸ਼ੇਰ ਪੈਰਾਡਾਈਜ਼ ਇਹ ਜਿੱਥੇ ਘਟਨਾ ਵਾਪਰੀ ਸੀ ਜੀ ਉਹਦੇ ਨਾਲ ਹੀ ਪਾਰਕ ਹੈ ਤੇ ਲਕਸਵਸ ਪਾਰਕ ਇਸ ਦਾ ਨਾਮ ਸੀਗਾ ਪਹਿਲਾਂ ਤੇ ਪਰ ਇਸ ਨੂੰ ਸਰਕਾਰ ਨੇ ਜੋ ਬਦਲ ਕੇ ਇਹਦਾ ਨਾਮ ਮਨਮੀਤ ਅਲੀ ਸ਼ੇਰ ਪੈਰਾਡਾਈਜ਼ ਕਰ ਦਿੱਤਾ ਗਿਆ ਸੀ ਤੇ ਮਰੂਕਾ ਪਾਰਕ ਦੇ ਨਾਮ ਤੇ ਤਕਰੀਬਨ ਸਾਰੇ ਸ਼ਹਿਰ ਵਾਸੀ ਇਸ ਨੂੰ ਜਾਣਦੇ ਨੇ ਜੀ ਮਨਮੀਤ ਅਲੀ ਸ਼ੇਰ ਪੈਰਾਡਾਈਜ਼ ਮਰੂਕਾ ਪਾਰਕ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਇਹ ਉੱਥੇ ਰੱਖਿਆ ਗਿਆ ਜੀ।
ਜੀ ਚਲੋ ਉਮੀਦ ਰੱਖਦੇ ਹਾਂ ਕਿ ਸਾਡੇ ਜਿੰਨੇ ਵੀ ਲਿਸਨਰ ਸੁਣਦੇ ਹੋਣਗੇ ਔਰ ਅਸੀਂ ਗਾਂਹ ਫਿਰ ਵੀ ਦੂਜੇ ਪ੍ਰੋਗਰਾਮ ਦੇ ਵਿੱਚ ਵੀ ਜਾਣਕਾਰੀਆਂ ਦਿੰਦੇ ਰਹਾਂਗੇ ਸੋ ਕਿਤਾਬ ਦਾ ਇੰਤਜ਼ਾਰ ਰਹੇਗਾ ਵਰਿੰਦਰ ਔਰ ਕੈਰੀ ਔਨ ਦਾ ਗੁੱਡ ਵਰਕ ਮਨਮੀਤ ਅਲੀ ਦਾ ਜਿਹੜਾ ਮੈਸੇਜ ਆ ਉਹ ਪਹੁੰਚਦਾ ਕਰਦੇ ਹੋ ਬੜਾ ਧੰਨਵਾਦ ਹੈ ਤੁਹਾਡਾ ਸ਼ੁਕਰਾਨਾ ਜੀ।
ਹਾਂਜੀ ਸ਼ੁਕਰੀਆ ਵੀਰ ਜੀ ਤੇ ਸ਼ੁਕਰੀਆ ਹਰਮਨ ਰੇਡੀਓ ਦੀ ਟੀਮ ਦਾ ਕਿ ਤੁਸੀਂ ਜਿਹੜੀ ਇਹ ਇਨਫੋਰਮੇਸ਼ਨ ਮੈਨੂੰ ਸਾਂਝੀ ਕਰਨ ਦਾ ਮੌਕਾ ਦਿੱਤਾ
ਜੀ। ਧੰਨਵਾਦ ਸ਼ੁਕਰੀਆ। ਸੋ ਸਾਡੇ ਨਾਲ ਵਰਿੰਦਰ ਅਲੀ ਸ਼ੇਰ ਜੁੜੇ ਹੋਏ ਸਨ ਅਮਰੀਕ ਭਾਅ ਜੀ, ਅਤੇ ਵੈਸੇ ਨਾ ਵਰਿੰਦਰ ਦੀ ਮੇਰੇ ਨਾਲ ਬਹੁਤ ਜ਼ਿਆਦਾ ਸਾਂਝ ਸੀ, ਰੂਹਾਨੀ ਤੌਰ 'ਤੇ ਵੀ ਸਾਂਝ ਸੀਗੀ, ਅਤੇ ਅਕਸਰ ਮਿਲਦੇ ਸੀ ਫੋਨ 'ਤੇ, ਅਸੀਂ ਘੰਟਿਆਂ ਬੱਧੀ ਗੱਲਾਂ ਕਰਦੇ ਸੀ ਬੈਠ ਕੇ। ਸੋ ਔਰ ਦੇਖੋ ਮੰਦਭਾਗੀ ਖਬਰ ਜਿਹੜੀ ਆ ਉਹ ਸਾਰਿਆਂ ਨੂੰ ਪਹਿਲਾਂ ਮੈਨੂੰ ਹੀ ਦਲਜੀਤ ਹੋਣਾ ਨੇ ਦਿੱਤੀ, ਫੋਨ ਕੀਤਾ ਅਤੇ ਆਈ ਵਾਜ਼ ਸ਼ੌਕਡ, ਹੈ ਨਾ। ਖੈਰ ਇਹ 'ਤੇ ਆਪਾਂ ਗੱਲਬਾਤ ਫੇਰ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਤੇਜਿੰਦਰ ਪਾਲ ਹੁਣੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਕਿਰਪਾਲ ਸਿੰਘ ਚੀਮਾ ਸਾਡੇ ਨਾਲ ਨਿਊਯਾਰਕ ਤੋਂ ਸ਼ਾਮਿਲ ਹੋ ਗਏ ਨੇ, ਅਤੇ ਦੀਪਜੋਤ ਸੋਈ ਕਹਿੰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਇੱਥੇ ਕਹਿੰਦੇ ਅਮਰੀਕ ਭਾਅ ਜੀ ਦਾਤ ਦੇਣੀ ਬਣਦੀ ਹੈ ਕਿ ਭਾਅ ਜੀ ਨੇ ਪੂਰੀ ਛਾਣਬੀਣ ਕੀਤੀ ਲੱਗਦੀ ਹੈ। ਵੈਸੇ ਇਹ ਤਜਰਬਾ ਤਾਂ ਸਾਰਿਆਂ ਨਾਲ ਹੋਵੇਗਾ, ਪਰ ਅਮਰੀਕ ਭਾਅ ਜੀ ਪਹਿਲ ਕਰੇਂਗੇ। ਟੋਇਲਟ ਦੀ ਗੱਲ ਚੱਲ ਰਹੀ ਸੀ ਅਮਰੀਕ ਭਾਅ ਜੀ, ਅਤੇ ਉਸ ਦੀ ਗੱਲ ਹੈ। ਅਤੇ ਤੇਜਿੰਦਰ ਪਾਲ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਵੀ ਆਪਣੀ ਜਿਹੜੀ ਪ੍ਰਤੀਕਿਰਿਆ ਆ ਜਿਹੜਾ ਸਾਡੀ ਗੱਲਬਾਤ ਚੱਲੀ ਸੀ, ਕਹਿੰਦੇ ਭਾਅ ਜੀ ਜਿਹੜੀ ਟੋਇਲਟ ਜਾਂ ਲੈਟਰੀਨ ਆ ਗੋਰੇ ਵੀ ਨਹੀਂ ਸਾਫ਼ ਕਰਦੇ ਜੀ, ਅਤੇ ਮੈਂ ਟੋਲ ਟਰਾਂਸਪੋਰਟ 'ਚ ਕੰਮ ਕਰਦਾ, ਇੰਨਾ ਕੁ ਗੰਦ ਪਾਉਂਦੇ ਆ ਕਿ ਗੱਲਾਂ ਹੀ ਛੱਡੋ, ਪਿਸ਼ਾਬ ਕਰਕੇ ਕਈ ਵਾਰੀ ਹੱਥ ਵੀ ਨਹੀਂ ਧੋਂਦੇ, ਬੱਚੇ ਤਾਂ ਇੱਕ ਦੋ ਵਾਰੀ ਸਮਝਾਉਣ 'ਤੇ ਸਮਝ ਵੀ ਜਾਂਦੇ ਨੇ, ਅਤੇ ਮਚਿਓਰ ਬੰਦੇ ਸਗੋਂ ਜਾਣ ਬੁੱਝ ਕੇ ਹੋਰ ਗੰਦ ਪਾਉਣ ਲੱਗ ਜਾਂਦੇ ਆ। ਇਹ ਉਹਨਾਂ ਦੀ ਓਬਜ਼ਰਵੇਸ਼ਨ ਹੈ ਅਮਰੀਕ ਭਾਅ ਜੀ। ਪਰ ਇੱਕ ਗੱਲ ਤਾਂ ਹੈ ਨਾ, ਜੇ ਹਿਸਾਬ ਨਾਲ ਅਸੀਂ ਵੀ ਪੰਪਾਂ 'ਤੇ ਕਈ ਵਾਰੀ ਜਾਈਦਾ ਆ, ਉੱਥੇ ਸਟਾਫ ਵੀ ਰੱਖਿਆ ਹੁੰਦਾ, ਸਾਰਾ ਕੁਝ ਰੱਖਿਆ ਹੁੰਦਾ, ਫਿਰ ਵੀ ਨਾ ਸਮ ਟਾਈਮ ਕਈ ਇੰਸਟੀਟਿਊਸ਼ਨ ਦਾ ਬਹੁਤ ਖਿਆਲ ਰੱਖਦੀਆਂ ਇਸ ਦਾ, ਪਰ ਇਹ ਤਾਂ ਮੇਰਾ ਖਿਆਲ ਬਿਜ਼ਨਸ ਦੇ ਜਿਹੜਾ ਚਲਾ ਰਿਹਾ ਉਹਦੀ ਵਿਲ ਪਾਵਰ 'ਤੇ ਡਿਪੈਂਡ ਕਰਦਾ ਅਮਰੀਕ ਭਾਅ ਜੀ, ਹੈ ਨਾ।
ਨਹੀਂ ਮੈਂ ਵੈਸੇ ਅਸੀਂ ਵੈਸੇ ਗੱਲ ਕਰ ਰਹੇ ਹਾਂ ਜਿਹੜੀਆਂ ਔਰਗੇਨਾਈਜੇਸ਼ਨ ਜਾਂ ਜਿਹੜੇ ਮਾਰਕੀਟਿੰਗ ਮਾਰਕੀਟ ਪਲੇਸਿਸ ਆ, ਸ਼ੋਪਿੰਗ ਸੈਂਟਰ ਆ, ਇਹਨਾਂ ਦੇ ਰੈਸਟੋਰੈਂਟ ਆ, ਜਿਹੜੇ ਗੋਰਿਆਂ ਦੇ ਰੈਸਟੋਰੈਂਟ ਆ ਜਾਂ ਗੋਰਿਆਂ ਦੇ ਪੱਬ ਆ, ਉਹਨਾਂ ਨੂੰ ਕੰਪੈਰੀਜ਼ਨ ਕਰੀਏ ਆਪਣੇ ਪੱਬਾਂ ਦੇ ਨਾਲ ਜਾਂ ਆਪਣੇ ਰੈਸਟੋਰੈਂਟਾਂ ਦੇ ਨਾਲ ਜਾਂ ਆਪਣੇ ਅਹਾਤਿਆਂ ਦੇ ਨਾਲ, ਤਾਂ ਉੱਥੇ ਤੁਹਾਨੂੰ ਡਿਫਰੈਂਸ ਤਾਂ ਮਹਿਸੂਸ ਹੁੰਦਾ ਆ। ਗੋਰੇ ਵੀ ਅਣਗਹਿਲੀ ਕਰਦੇ ਆ, ਪਰ ਕੰਪੈਟੇਬਲੀ ਡਿਗਰੀ ਆਫ ਜਿਹੜੀ ਅਣਗਹਿਲੀ ਆ ਉਹ ਸਾਡੇ 'ਚ ਜ਼ਿਆਦਾ ਕੀਤੀ ਜਾਂਦੀ ਹੈ, ਮੇਰੇ ਕਹਿਣ ਦਾ ਇਹ ਭਾਵ ਆ
ਜੀ। ਹਾਂਜੀ ਇਹ ਤਾਂ ਚਲੋ ਆਪਾਂ ਇਸੇ ਆਪਾਂ ਗੱਲ ਕੀਤੀ ਹੈ, ਅਤੇ ਸਾਡੇ ਨਾਲ ਨਾ ਇੱਕ ਹੋਰ ਮੁੱਦੇ 'ਤੇ ਜਾਣਕਾਰੀ ਭੇਜੀ ਆ। ਤੁਸੀਂ ਜਦੋਂ ਕੌਫਸਾਰਪੁਰ ਨੂੰ ਆਉਂਦੇ ਹੋ ਨਾ, ਤੁਹਾਨੂੰ ਪਤਾ ਹੈ ਕਿ ਤੁਸੀਂ ਇੱਥੋਂ ਆਪਣੇ ਘਰੋਂ M7 'ਤੇ ਚੜ੍ਹ ਜਾਂਦੇ ਹੋ, ਫਿਰ ਨਾਲੇ M2 'ਤੇ, ਫਿਰ ਇੱਧਰ F1 'ਤੇ ਚੜ੍ਹਦੇ ਹੋ ਪੈਸੀਫਿਕ ਹਾਈਵੇ 'ਤੇ, ਅਤੇ ਜਦੋਂ ਤੁਸੀਂ ਪੈਨਟ ਹਿੱਲ ਰੋਡ 'ਤੇ ਚੜ੍ਹਦੇ ਹੋ ਤਾਂ ਉਹ ਜਿਹੜਾ 20 ਕਿਲੋਮੀਟਰ ਦਾ ਸਫ਼ਰ ਹੈ ਨਾ ਭਾਅ ਜੀ, ਪੈਨਟ ਹਿੱਲ ਤੋਂ ਲੈ ਕੇ ਆਪਣੇ ਹਾਂ ਹੋਨਸ ਵੀ ਤੱਕ ਉਹ ਜਾਨ ਕੱਢ ਲੈਂਦਾ, ਜਾਂ ਅਸੀਂ ਇੱਧਰੋਂ ਜਾਈਏ ਤਾਂ ਜਿਹੜਾ ਪੈਸੀਫਿਕ ਹਾਈਵੇ ਤੋਂ ਉੱਤਰ ਕੇ ਨਾ ਜਿਹੜਾ ਉੱਥੇ ਤੱਕ ਜਾਣਾ ਹੈ ਪੈਨਟ ਹਿੱਲ ਤੱਕ, ਮੰਨ ਲਓ
ਜਿਹੜੇ ਲੁਤਫ ਨਜ਼ਾਰੇ ਲੈ ਹੁੰਦੇ ਨਾ ਪੈਸੀਫਿਕ ਹਾਈਵੇ ਦੇ, ਉਹ ਫਿਰ ਮਿੱਟੀ 'ਚ ਮਿਲ ਜਾਂਦੇ ਨੇ ਜਿਵੇਂ ਤੁਸੀਂ ਉਹ 20 ਮਿੰਟ ਜਾਂ ਅੱਧਾ ਘੰਟਾ ਉੱਥੇ ਡਰਾਈਵ ਕਰਦੇ ਆ, ਜਾਂ ਜਿਵੇਂ ਇੱਧਰੋਂ ਤੁਸੀਂ ਜਾਂਦੇ ਹੋ, ਇੱਧਰੋਂ ਜਾਣ ਦਾ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਇੱਧਰੋਂ ਜਿਹੜੇ ਜਾਂਦੇ ਫਿਰ ਤੁਸੀਂ ਨਾ ਤਕਲੀਫ ਦੇ ਵਿੱਚੋਂ ਨਿਕਲ ਕੇ ਵਧੀਆ ਥਾਂ ਤੇ ਜਾਂਦੇ ਆ,
ਤੁਹਾਨੂੰ ਆਸ ਹੁੰਦੀ ਆ ਫਿਰ ਬਹੁਤ
ਵਧੀਆ ਥਾਂ ਤੋਂ ਨਿਕਲ ਕੇ ਤਕਲੀਫ ਦੇ ਵਿੱਚ ਆਉਂਦੇ ਆ, ਫਿਰ ਟ੍ਰਾਵਲ ਹੁੰਦੇ ਆ
ਭਾਜੀ। ਜਦੋਂ ਇੱਧਰੋਂ ਜਦੋਂ ਇੱਧਰੋਂ ਆਉਂਦੇ ਆ ਨਾ ਉਦੋਂ ਤਾਂ ਆਸ ਹੁੰਦੀ ਹੈ ਵੀ ਮੂਹਰੇ ਸਵਰਗ ਹੈ, ਮੂਹਰੇ ਸਵਰਗ ਹੈ, ਮੂਹਰੇ ਸਵਰਗ ਹੈ, 110 ਹੈ, 110 ਹੈ, 110 ਹੈ। ਜਦੋਂ ਇੱਧਰੋਂ ਜਾਂਦੇ ਨਾ ਫਿਰ ਬੰਦਾ ਹੁਣ ਸਵਰਗ ਹੈ, ਸਵਰਗ ਹੈ, ਮੂਹਰੇ ਨਰਕ ਹੈ, ਨਰਕ ਹੈ, ਨਰਕ ਹੈ, ਮੂਹਰੇ ਪਤਾ ਕੀ ਆ, ਜਦੋਂ ਇੱਧਰੋਂ ਜਾਂਦੇ ਹਾਂ ਸਾਨੂੰ ਫੀਲਿੰਗ ਹੁੰਦੀ ਹੈ ਤੁਹਾਡੇ ਘਰ ਆਉਣ ਨੂੰ, ਹਾਏ ਉਹ 21 ਟ੍ਰੈਫਿਕ ਲਾਈਟਾਂ ਹੈ ਜਿਹੜੇ ਫੈਕਟ ਭੇਜੇ ਆ ਨਾ ਮੈਨੂੰ GS ਚਾਲ ਨੇ, ਉਹ 21 ਟ੍ਰੈਫਿਕ ਲਾਈਟਾਂ ਦੇ ਵਿੱਚੋਂ ਨਿਕਲਣਾ ਪੈਂਦਾ, ਉਹ 20 ਕਿਲੋਮੀਟਰ ਹੈ ਅਤੇ 21 ਟ੍ਰੈਫਿਕ ਲਾਈਟਾਂ ਨੇ, ਠੀਕ ਹੈ।
ਅਤੇ ਸਕੂਲ ਵੀ ਬਹੁਤ ਆਉਂਦੇ, ਜਿਹੜੀ ਸਪੀਡ ਆ ਉਹ ਤੇ ਘੱਟਦੀ ਵੀ
40 40, ਤੇ ਇੱਕ ਤਾਂ ਇੱਦਾਂ ਦੀ ਆਉਂਦੀ ਹੈ ਵੀ ਇੱਕ ਲੇਨ ਜਿਹੜੀ ਉਹ ਰਾਈਟ ਨੂੰ ਹੀ ਮੁੜਦੀ ਆ, ਬੰਦਾ ਭੁਲੇਖੇ ਨਾ, ਉਹ ਬਹੁਤ ਲੰਬੀ ਆ, ਇੱਕ ਬੰਦਾ ਭੁਲੇਖੇ 'ਚ ਉਹਨਾਂ ਫਸ ਜਾਂਦਾ ਅਤੇ ਉੱਥੇ ਹੀ ਫਸਿਆ ਰਹਿੰਦਾ, ਫਿਰ ਉਹਨੂੰ ਖੱਬੇ ਪਾਸੇ ਆਉਣ ਨੂੰ ਇੰਨਾ ਕੁ ਟਾਈਮ ਲੱਗ ਜਾਂਦਾ ਨਾ, ਅਤੇ ਉਹ ਜੇ ਕੋਈ ਭੇਤੀ ਨਾ ਹੋਵੇ ਤਾਂ ਉਸ ਲਾਈਟ ਦੇ ਵਿੱਚ ਫਸ ਜਾਂਦਾ ਬੰਦਾ। ਅਤੇ ਦੇਖੋ ਜਿਹੜੀਆਂ ਇਹ ਕਹਿੰਦੇ ਚੌੜੀਆਂ ਲੈਣਾ, ਹੁਣ ਨਵਾਂ ਜਿਹੜਾ ਨੌਰਥ ਕਨੈਕਟਸ ਕਹਿੰਦੇ ਉਹਨੂੰ, ਟਨਲ ਬਣ ਰਹੀ ਸੀ ਕਈ ਸਾਲਾਂ ਤੋਂ, ਔਰ ਮੈਨੂੰ ਬੜੀ ਉਮੀਦ ਸੀਗੀ ਪਹਿਲਾਂ ਵੀ 2000 ਕਹਿੰਦੇ 19 'ਚ ਖੁੱਲ੍ਹ ਜਾਣੀ ਆ, ਮੈਨੂੰ ਉਮੀਦ ਸੀਗੀ ਵੀ ਆਪਾਂ ਇੱਥੇ ਜਾਇਆ ਕਰਾਂਗੇ ਨਜ਼ਾਰੇ ਨਾਲ, ਹੈ ਨਾ, ਪਰ ਉਹ ਥੋੜ੍ਹਾ ਲੇਟ ਹੋ ਗਿਆ ਅਤੇ ਹੁਣ ਇਹ ਨਵੰਬਰ 'ਚ ਕਹਿੰਦੇ ਆ, ਜਿਹੜਾ ਕਿ ਹੁਣ ਨਵੰਬਰ ਵੀ ਆਇਆ, 6 ਦਿਨ ਰਹਿ ਗਏ ਆ, ਵੀ ਇਹ ਜਿਹੜਾ ਪੈਸੀਫਿਕ ਹਾਈਵੇ ਖਤਮ ਹੁੰਦਾ ਹੌਨਸ ਵੀ ਇੱਧਰੋਂ ਜਾਂ ਉੱਧਰ ਨੂੰ ਜਾਈਏ ਤੁਹਾਡੇ ਵੱਲ ਨੂੰ ਅਤੇ M2 ਤੱਕ ਪੈਨਟ ਹਿੱਲ ਰੋਡ ਸੀ ਜਿਹੜਾ ਉਹਦੇ ਹੇਠਾਂ ਤੋਂ ਟਨਲ ਬਣ ਰਹੀ ਹੈ ਕਾਫੀ ਸਾਲਾਂ ਤੋਂ ਅਤੇ ਉਹ ਨਵੰਬਰ ਦੇ ਵਿੱਚ ਖੁੱਲ੍ਹੇਗੀ ਅਤੇ ਇਸਦਾ ਤੁਸੀਂ ਦੇਖਿਆ ਹੋਣਾ ਕਿ ਬਜਟ ਜਿਹੜਾ ਆ ਉਹ $3 billion ਦਾ ਇਹ ਪ੍ਰੋਜੈਕਟ ਸੀਗਾ 20 kilometers ਦੀ ਜਿਹੜੀ ਟਨਲ ਬਣਾਉਣ ਦਾ ਸੋ ਕਾਫੀ ਕਾਫੀ ਲੰਬਾ ਆ ਅਤੇ ਹੁਣ ਇਹ ਫਾਇਦਾ ਕਿਹਨੂੰ ਹੋਏਗਾ ਫਾਇਦਾ ਮੇਰਾ ਖਿਆਲ ਜਿਹੜੇ ਪੈਨਟ ਹਿੱਲ ਵਾਲੇ ਲੋਕ ਹੈ ਨਾ ਜਿਹੜੇ ਉਹ ਸਵਰਮਾਂ 'ਚ ਲੋਕ ਆ ਉਹਨਾਂ ਨੂੰ ਸਾਰਿਆਂ ਨਾਲ ਵੱਧ ਫਾਇਦਾ ਹੋਏਗਾ ਅਮਰੀਕ ਭਾਅ ਜੀ ਮਤਲਬ ਟ੍ਰੈਫਿਕ ਜਿਹੜੀ ਹੈ ਨਾ ਉਹਨਾਂ ਰੋਡਸ ਦੇ ਉੱਤੇ ਮੈਨੂੰ ਲੱਗਦਾ ਕਿ 70% ਡਰੋਪ ਹੋ ਜਾਏਗੀ ਕਿਉਂਕਿ ਬਹੁਤ ਜਿਹੜੇ ਲੋਕ ਨੇ ਉਹ ਜਿਹੜੇ ਇੱਧਰੋਂ ਜਾਈਏ ਨੌਰਥ ਵੱਲੋਂ ਉਹ ਮੈਲਬਰਨ ਨੂੰ ਜਾਂ ਕੈਨਬਰਾ ਨੂੰ ਜਾਣ ਵਾਲੇ ਹੁੰਦੇ ਨੇ ਬਾਈਪਾਸ ਕਰਨ ਨੂੰ ਸਿਡਨੀ ਦੇ ਜਾਂ ਉੱਧਰ ਨੂੰ M4 'ਤੇ ਚੜ੍ਹਨ ਵਾਲੇ ਹੁੰਦੇ ਨੇ ਸੋ ਉਹ ਮੈਨੂੰ ਲੱਗਦਾ ਹੈ ਕਿ ਸਾਰਿਆਂ ਨਾਲ ਵੱਧ ਫਾਇਦਾ ਚਲੋ ਮੋਟਰਿਸਟ ਨੂੰ ਤਾਂ ਹੋਣਾ ਹੀ ਹੋਣਾ ਆ ਪਰ ਜਿਹੜਾ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਵੱਡੇ ਟਰੱਕ ਜਿਹੜੇ ਨੇ ਬਹੁਤ ਸੈਮੀ ਟ੍ਰੇਲਰ ਵੀ ਡਬਲ ਉਹਨਾਂ ਸੜਕਾਂ 'ਤੇ ਚੱਲਦੇ ਨੇ 21 ਟ੍ਰੈਫਿਕ ਲਾਈਟਾਂ ਔਰ ਟਰੱਕਾਂ ਵਾਲਿਆਂ ਦੀ ਜਾਨ ਨਿਕਲੀ ਹੁੰਦੀ ਆ ਮੈਨੂੰ ਪਤਾ ਆ ਬਹੁਤ ਸਾਰੇ ਸਾਡੇ ਟਰੱਕ ਡਰਾਈਵਰ ਵੀਰ ਉਸ ਰੋਡ ਦੇ ਉੱਤੇ ਖੱਜਲ ਹੋਏ ਹੋਣਗੇ ਅਤੇ ਇਟਸ ਵੈਰੀ ਵੈਰੀ ਚੈਲੇਂਜਿੰਗ ਕਿ ਜਦੋਂ ਬੀ ਡਬਲ ਚੱਲਦਾ ਹੈ ਅਤੇ ਨਾਲ ਖੱਬੇ ਹੱਥ ਜਾਂ ਸੱਜੇ ਹੱਥ ਛੋਟੀ ਜਿਹੀ ਕਾਰ ਲੱਗ ਜਾਂਦੀ ਹੈ ਨਾ ਸਾਰਿਆਂ ਨਾਲ ਵੱਧ ਖਤਰਾ ਉਹ ਹੁੰਦਾ ਕਿਤੇ ਕਾਰ ਹੇਠਾਂ ਤੋਂ ਦੂਜੇ ਪਾਸੇ ਨਾ ਲਾਈਨ ਚੇਂਜ ਕਰ ਲਵੇ ਹੇਠਾਂ ਹੇਠਾਂ ਹੀ ਟਰੱਕ ਦੇ ਅਤੇ ਇੱਦਾਂ ਵੀ ਹੋ ਜਾਂਦੀ ਹੈ ਕਦੇ ਕਦੇ ਸੋ ਇਹ ਡਿਵੈਲਪਮੈਂਟ ਚੱਲ ਰਹੀ ਹੈ ਸੋ ਜਿੱਥੇ ਅਮਰੀਕ ਭਾਅ ਜੀ ਆਸਟ੍ਰੇਲੀਆ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਪੈਸਾ ਲਾਇਆ ਜਾ ਰਿਹਾ ਇਨਫਰਾਸਟ੍ਰਕਚਰ ਦੇ ਉੱਤੇ ਹੁਣ ਪਿੱਛੇ ਜਿਹੇ ਬਜਟ ਆਇਆ 2 ਹਫ਼ਤੇ ਪਹਿਲਾਂ ਉਸ ਦੇ ਵਿੱਚ ਚਲੋ ਆਪਾਂ ਉਹਦੀਆਂ ਬਰੀਕੀਆਂ ਤੱਕ ਨਹੀਂ ਜਾਂਦੇ ਪਰ ਮੇਨ ਆਪਣੇ ਭਾਈਚਾਰੇ ਨੂੰ ਜਿਹੜੀ ਗੱਲਬਾਤ ਜ਼ਰੂਰੀ ਸੁਣਨੀ ਚਾਹੀਦੀ ਹੈ ਜਾਂ ਗੌਰ ਫਰਮਾਉਣਾ ਚਾਹੀਦਾ ਹੈ ਕਿ ਜਿਹੜੀ ਦਿਸ਼ਾ ਨਿਰਦੇਸ਼ ਹੈ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਕਿਹੜੀਆਂ ਕਿਹੜੀਆਂ ਜੌਬਸ ਕਿਹੜੇ ਕਿਹੜੇ ਫੀਲਡ ਦੇ ਵਿੱਚ ਹੋਣਗੀਆਂ ਔਰ ਕੀ ਸਟੱਡੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਕਿਹੜੇ ਆਪਣੇ ਸਕਿੱਲ ਲੈਵਲ ਕਰਨੇ ਚਾਹੀਦੇ ਪ੍ਰਮੋਟ ਅਮਰੀਕ ਭਾਜੀ
ਅਮਨਦੀਪ ਇਹਦੇ ਬਾਰੇ ਇੱਕ ਮਿੰਟ ਮੈਂ ਪਹਿਲਾਂ ਨਾ ਥੋੜੀ ਟਨਲ ਦੇ ਬਾਰੇ ਹੋਰ ਗੱਲ ਕਰ ਲਵਾਂ ਮਾੜੀ ਜਿਹੀ 2 ਮਿੰਟ ਦੀ ਗੱਲ ਆ
ਹਾਂਜੀ ਹਾਂਜੀ
ਜਿੱਦਾਂ ਹੁਣ ਤੁਸੀਂ ਆਪਣੀ ਮੁਹੱਬਤ ਦਾ ਆਪਣੇ ਭਾਈਚਾਰੇ ਦਾ ਜਿੱਦਾਂ ਤੁਸੀਂ ਆਪਣੀ ਮੁਸਕਰਾਹਟ ਦਾ ਜਿਹੜਾ ਖਿਲਾਰਾ ਖਿਲਾਰਿਆ ਹੋਇਆ ਆ ਫਰੈਂਡਸ਼ਿਪ ਬਹੁਤ ਬਣਾਈ ਹੋਈ ਆ ਮੇਰੇ ਖਿਆਲ ਦੇ ਵਿੱਚ ਸਭ ਤੋਂ ਜ਼ਿਆਦਾ ਘਾਟਾ ਤੁਹਾਨੂੰ ਪੈਣਾ ਟਨਲ ਦਾ ਕਈ ਸਾਡੇ ਸੱਜਣੇ ਆ ਜਿਹੜੇ ਕਹਿੰਦੇ ਚਲੋ ਅਮਨਦੀਪ ਜਾਣਾ ਨੂੰ ਮਿਲ ਕੇ ਆਉਣੇ ਆ ਨਾ ਕੋਪਸ ਹਾਰਬਰ ਚੱਲਦੇ ਆ ਇਸ ਕਰਕੇ ਨਹੀਂ ਜਾਂਦੇ ਉਹ ਜਿਹੜਾ 22-23 ਕਿਲੋਮੀਟਰ ਦਾ ਸਫ਼ਰ ਆ ਨਾ ਉਹ ਤੰਗ ਬਹੁਤ ਕਰਦਾ ਹੁਣ ਸਿੱਧੇ ਆਇਆ ਕਰਨਾ ਲੋਕਾਂ ਨੇ ਤੁਹਾਡੇ ਕੋਲ ਤੇ ਹੁਣ ਤੁਹਾਡੇ ਕੋਲ ਕਾਫ਼ੀ ਰਸ਼ ਹੋ ਜਾਇਆ ਕਰਨਾ ਤੁਹਾਡੇ ਜਿਹੜੇ ਅਧਿਕਾਰ ਖੇਤਰ ਵਾਲੇ ਸੱਜਣੇ ਅਧਿਕਾਰ ਕੋਲ ਤੁਹਾਡੇ ਉਹਨਾਂ ਨੂੰ ਟ੍ਰਬਲ ਆਉਣੀ ਤੁਹਾਨੂੰ ਤਾਂ ਨਹੀਂ ਆਉਣੀ ਤੇ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਜਿੱਦਾਂ
ਨਹੀਂ ਜੀ ਨਹੀਂ ਉਹਨਾਂ ਨੂੰ ਕੋਈ ਟ੍ਰਬਲ ਨਹੀਂ
ਸਾਨੂੰ ਆ ਸਕਦੀ ਹੈ
ਇਹ ਆ ਸੰਭਾਵੀ ਆ ਸਕਦੀ ਹੈ ਪਰ ਨਹੀਂ ਸਾਨੂੰ ਕੋਈ ਟ੍ਰਬਲ ਨਹੀਂ ਹੈਗੀ ਸਾਨੂੰ ਤਾਂ ਸਮਾਂ ਕਿ ਚਾਹ ਚੜ੍ਹ ਜਾਂਦਾ ਹੈ ਜਦੋਂ ਕੋਈ ਆਉਂਦਾ ਆ ਤੇ ਆਪਾਂ ਦੇਖੋ ਤੁਹਾਡੇ ਲਈ ਫਾਇਦਾ ਜਾਂ
ਮੈਂ ਨਾ ਆਪਣੇ ਮੈਂ ਨਾ ਦੂਜੇ ਨਾਲ ਗੱਲ ਕੀਤੀ ਆਪਣੇ ਹਰਨਾਮ ਸਿੰਘ ਨਾਲ ਗੱਲ ਕੀਤੀ ਸੀ
ਅੱਛਾ
ਮੈਂ ਉਹਨੂੰ ਦੱਸਿਆ ਸੀ ਕਿ ਅਮਨਦੀਪ ਨੇ ਨਾ ਆਪਣੇ ਰੈਸਟੋਰੈਂਟ ਖੋਲਿਆ ਦੂਜਾ ਥਾਈ ਰੈਸਟੋਰੈਂਟ ਖੋਲਿਆ ਉੱਥੇ ਫਿਰ ਉਹ ਕਹਿੰਦੇ ਅਮਨਦੀਪ ਨੇ ਸਾਨੂੰ ਰੋਟੀ ਨੀ ਘਰ ਖਿਲਾਉਂਦੇ ਉੱਥੇ ਲੰਚ ਤੇ ਡਿਨਰ ਨਹੀਂ ਸਾਨੂੰ ਲੰਚ ਤੇ ਡਿਨਰ ਉੱਥੇ ਖਿਲਾਉਣ ਚਲ ਜਾਂਦੇ ਆ ਯਾਰ ਜਿੰਨੇ ਪ੍ਰਾਹੁਣੇ ਉਹਨਾਂ ਨੂੰ ਉੱਥੇ ਲੈ ਜਾਂਦੇ ਉੱਥੇ ਖਿਲਾ ਕੇ ਲੈ ਆਉਂਦੇ ਆ ਤੇ ਹਰਨਾਮ ਸਿੰਘ ਕਹਿੰਦਾ ਝੰਡੇ ਛੇਤੀ ਹੀ ਝੁੱਲ ਜਾਣੇ ਕਹਿੰਦਾ ਉਹਨਾਂ ਦੇ ਝੰਡੇ ਝੁੱਲਣ ਦਾ ਮਤਲਬ ਕੀ ਆ ਕਹਿੰਦਾ ਵਿਕਣ ਵਾਲਾ ਹੀ ਆ ਕਹਿੰਦਾ ਜਿੱਦਾਂ ਉਹ ਕਰਦੇ ਆ
ਹੋ ਗਿਆ ਸਹੀ
ਜਿਹੜਾ ਬੰਦਾ ਆਉਂਦਾ ਉੱਥੇ ਜਾ ਕੇ ਰੋਟੀ
ਕਿ ਨਹੀਂ ਉਹ ਤਾਂ ਤੁਸੀਂ ਸਲਾਮ ਕਰਿਓ ਮੇਰੇ ਵੱਲੋਂ ਉਹਨਾਂ ਦੀ ਤਾਂ ਭਵਿੱਖਬਾਣੀ ਪਹਿਲਾਂ ਹੀ ਸੱਚ ਹੋ ਗਈ ਉਹ ਤਾਂ ਸੱਚੀ ਇੱਦਾਂ ਹੀ ਹੋਈ ਆ ਤੇ ਚਲੋ
ਉਹ ਕਹਿੰਦਾ ਮੈਂ ਉਹ ਕਹਿੰਦਾ ਝੰਡੇ ਝੁੱਲ ਜਾਣੇ ਆ ਮੈਂ ਝੰਡੇ ਦੇ ਝੰਡੇ ਝੁੱਲਣ ਦਾ ਕੀ ਮਤਲਬ ਆ ਕਹਿੰਦਾ ਝੰਡੇ ਅਮਨਦੀਪ ਹੁਣਾਂ ਦੇ ਜਿਹਨੇ ਕਹਿੰਦਾ ਹੋਰ ਲੈਣਾ ਉਹਦੇ ਝੰਡੇ ਝੁੱਲ ਜਾਣੇਗੇ ਉਹਦਾ ਕੰਮ ਚੱਲ ਪੈਣਾ ਉਹਨੇ ਬੰਦ ਕਰ ਦੇਣਾ ਨਾਸ਼ਤਾ ਪਾਣੀ ਉੱਥੇ ਜਿਹੜੇ ਤੁਸੀਂ ਡਿਨਰ ਉੱਥੇ ਜਾ ਕਰਾਉਣੇ ਆ ਉਹਦਾ ਕੰਮ ਚੱਲ ਪੈਣਾ ਅਮਨਦੀਪ ਉਹਨਾਂ ਦਾ ਕੰਮ ਕਹਿੰਦਾ ਇਹ ਤਾਂ ਆਪਣੇ ਖੇਤੀਬਾੜੀ ਕਹਿੰਦਾ ਉੱਥੇ ਠੀਕ ਰਹਿਣੇ ਇਹ ਇੱਦਾਂ ਦੇ ਕੰਮ ਕਹਿੰਦਾ ਸਾਨੂੰ ਹੀ ਸਜਦੇ ਆ ਇਹਨਾਂ ਨੂੰ ਨਹੀਂ ਸਜ ਸਕਦੇ
ਹਾਂਜੀ ਹਾਂਜੀ ਤੇ ਸਾਡੇ ਨਾਲ ਹਰੀਸ਼ ਅਰੋੜਾ ਜੁੜੇ ਨੇ ਉਹ ਵੀ ਟਰੱਕਿੰਗ ਟਰੱਕ ਚਲਾਉਂਦੇ ਨੇ ਕਹਿੰਦੇ ਅਮਨਦੀਪ ਭਾਜੀ ਸਾਡਾ ਟਰੱਕਾਂ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਸਿਡਨੀ ਦੇ ਵਿੱਚ ਮੇਰੇ ਵਾਸਤੇ ਹੌਰਨਸ ਵੀ ਜਾਣਾ ਐਵੇਂ ਲੱਗਦਾ ਹੈ ਜੀ ਕਿ ਟਰਾਂਸਪੋਰਟ ਦਾ ਬਿਜ਼ਨਸ ਹੀ ਛੱਡ ਦਿੱਤਾ ਛੱਡ ਦਿਆਂ ਮੈਂ ਹੌਰਨਸ ਵੀ ਜਾਣ ਵੇਲੇ ਸਹੀ ਗੱਲ ਹੈ ਮਤਲਬ ਦੈਟਸ ਦੈਟਸ ਬੈਡ ਹੈ ਨਾ ਪਰ ਐਨੀਵੇ ਹੌਸਲਾ ਰੱਖੋ 3 ਬਿਲੀਅਨ ਦੀ ਟਨਲ ਤੁਹਾਡੇ ਲਈ ਬਣਵਾਈ ਆ। ਤੇ ਜਿਹੜਾ ਅਮਰੀਕ ਭਾਜੀ ਮੈਸੇਜ ਹੋਰ ਵੀ ਸਾਡੇ ਨਾਲ ਭੇਜ ਰਹੇ ਨੇ ਪੰਮਾ ਸਿੰਘ ਹੁਣੀ, ਪਰ ਥੋੜਾ ਲੰਬਾ ਮੈਸੇਜ ਹੈ, ਮੈਂ ਤੁਹਾਡੇ ਨਾਲ ਬਾਅਦ ਚੋਂ ਇਸ 'ਤੇ ਗੱਲਬਾਤ ਕਰਾਂਗਾ। ਪਰ ਅਸੀਂ ਅਕਸਰ ਜਿੱਦਾਂ ਉਹ ਪੜ੍ਹਾਈਆਂ ਕਈ ਵਾਰੀ ਕਰ ਲਈ ਦੀਆਂ ਜਿਹੜੀਆਂ ਰੈਲੇਵੈਂਟ ਨਹੀਂ ਹੁੰਦੀਆਂ ਜਾਂ ਸਟੱਡੀ ਨਹੀਂ ਕਰਦੇ। ਅਮਰੀਕ ਭਾਜੀ ਵੈਸੇ ਤਾਂ ਜਿਹੜਾ ਆਸਟ੍ਰੇਲੀਆ ਨੇ ਸ਼ਿਫਟ ਕੀਤਾ ਹੈ, ਚਾਈਨਾ ਤੋਂ ਸ਼ਿਫਟ ਕਰਨਾ ਚਾਹੁੰਦਾ ਸਾਰਾ ਹੀ ਵੈਸਟ, ਇਹਦੇ ਬਾਰੇ ਮੈਂ ਤੁਹਾਨੂੰ ਨਾ ਤਾਜ਼ਾ ਜਾਣਕਾਰੀਆਂ ਦੱਸਦਾ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਸਮਾਨ ਦੀ ਜਿਹੜੀ ਕਿੱਲਤ ਆ ਰਹੀ ਹੈ। ਕਿਉਂ ਆ ਰਹੀ ਹੈ? ਇੱਕ ਤਾਂ ਸਾਰਿਆਂ ਨਾਲੋਂ ਵੱਡੀ ਕਿੱਲਤ ਇਹ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਉੱਤੇ ਜਿੱਥੇ ਸਮਾਨ ਲਹਿੰਦਾ ਹੈ ਵਾਰਫਸ ਜਿਹਨੂੰ ਕਹਿੰਦੇ ਨੇ ਪੋਰਟਸ, ਉਸ ਦੀ ਜਿਹੜੀ ਯੂਨੀਅਨ ਹੈ ਉਹ ਸਟ੍ਰਾਈਕਾਂ ਕਰਕੇ ਬੈਠੀ ਹੈ, ਉਹ ਸਲੋ ਡਾਊਨ ਕਰੀ ਜਾ ਰਹੀ ਹੈ, ਕੰਟੇਨਰ ਲੈ ਨਹੀਂ ਰਹੇ, ਇਸ ਦਾ ਕਾਫੀ ਰੌਲਾ ਪਿਆ ਸੀ। ਉਹ ਆਪਣਾ ਹੀ ਸੂਤ ਦੇਖੀ ਜਾ ਰਹੇ ਨੇ, ਹੈ ਨਾ, ਮੌਕੇ ਦਾ ਫਾਇਦਾ ਉਠਾ ਰਹੇ ਨੇ। ਉਹ ਕਾਫੀ ਫਿੱਟ ਲਾਣ ਤਾਂ ਵੀ ਉਹਨਾਂ ਦੇ ਪਈਆਂ ਆ, ਅਤੇ ਹੁਣ ਉਹਨਾਂ ਨੇ ਆਪਣੀ ਹੜਤਾਲ ਚੱਕੀ ਆ 1.5-2 ਮਹੀਨੇ ਡਿਲੇ ਕਰਕੇ ਲੋਕਾਂ ਦੇ ਬਿਜ਼ਨਸ। ਅਤੇ ਦੂਜੀ ਗੱਲ ਇਹ ਆ ਕਿ ਮੈਂ ਪਰਸੋਂ ਹੀ ਗੱਲ ਕਰ ਰਿਹਾ ਸੀਗਾ, ਸਾਡੇ ਇੱਥੇ ਨਾ ਇਲਾਕੇ ਦੇ ਵਿੱਚ ਹੁਣ ਹਾਈਡਰੋਪੋਨਿਕ ਵਗੈਰਾ ਮਿੱਟੀ ਮੁੱਟੀ ਵਰਤਦੇ ਨੇ ਕਾਫੀ, ਅਤੇ ਉਹਦੇ ਵਿੱਚ ਨਾ ਕੋਕੋਨਟ ਦਾ ਸੱਕ ਪੈਂਦਾ, ਬੂਰਾ ਜਿਹੜਾ ਕੋਕੋਨਟ ਦਾ ਬਾਹਰ ਦਾ ਖੋਲ ਹੁੰਦਾ, ਉਹ ਸਾਰਾ ਆਉਂਦਾ ਆ ਸ਼੍ਰੀਲੰਕਾ ਅਤੇ ਤਾਮਿਲਨਾਡੂ ਕੇਰਲਾ ਤੋਂ। ਹੁਣ ਉਹ ਇੱਥੇ ਫਿਰ ਮਿਕਸ ਕਰਕੇ ਫਿਰ ਉਹ ਮਿੱਟੀਆਂ ਗਾਂਹ ਦਿੰਦੇ ਨੇ, ਹੈ ਨਾ। ਹੁਣ ਇੱਕ ਕੰਪਨੀ ਆ, ਉਹਨਾਂ ਨਾਲ ਫੋਨ ਕੀਤਾ, ਉਹ ਵਿਚਾਰੇ ਪਿੱਟਦੇ ਸੀ ਵੀ ਸਾਡੇ ਪਿੱਛੇ ਆ ਹੀ ਨਹੀਂ ਰਿਹਾ, ਪਤਾ ਹੀ ਨਹੀਂ ਕਿੱਥੇ ਆ। ਉਹ ਕਹਿੰਦੇ ਨਹੀਂ ਹਜੇ 5-6 ਮਹੀਨੇ ਨਹੀਂ ਚੱਲੇਗਾ, ਮੈਸੇਜ ਵੀ ਆ ਰਹੇ ਨੇ। ਦੂਸਰੀ ਕੰਪਨੀ ਦੇ ਨਾਲ ਗੱਲਬਾਤ ਹੋਈ ਸਾਡੀ, ਉਹ ਮੁੰਡਾ ਤਾਮਿਲਨਾਡੂ ਦਾ ਹੀ ਆ, ਉਹਦੇ ਨਾਲ ਗੱਲ ਹੋਈ, ਉਹਨੇ ਦੱਸਿਆ ਕਹਿੰਦਾ ਵੀ ਗੱਲ ਇਹ ਹੋ ਗਈ ਆ ਵੀ ਉਹਨਾਂ ਦੇ ਵੀ ਜਿਹੜੇ 4-5 ਕੰਟੇਨਰ ਹੈ ਉਹ ਪਤਾ ਹੀ ਨਹੀਂ ਕਿੱਥੇ ਆ, ਉੱਥੋਂ ਤੁਰ ਚੁੱਕੇ ਆ। ਕਹਿੰਦੇ ਉਹ ਸਾਰੇ ਐਂਡ ਅਪ ਚਾਈਨਾ ਹੋ ਗਏ ਜਾ ਕੇ। ਉਹ ਕਿੱਦਾਂ ਹੋ ਗਏ? ਉਹਨੇ ਮੈਨੂੰ ਥੋੜ੍ਹੀ ਸਟੋਰੀ ਫਿਰ ਦੱਸੀ ਸਾਰਾ ਕਿ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਨਾ ਪਿਛਲੇ 25-30 ਸਾਲ ਦੇ ਵਿੱਚ, ਚਾਈਨਾ ਜਿੰਨੇ ਵੀ ਤਕਰੀਬਨ ਕੰਟੇਨਰ ਹੈ ਦੁਨੀਆ ਦੇ ਵਿੱਚ, ਉਸ ਆਲਮੋਸਟ ਮਤਲਬ ਮੈਜੋਰਟੀ ਆਫ ਦੈਮ ਆਰ ਚਾਈਨੀਜ਼ ਓਨਡ, ਉਹ ਚਾਈਨੀਜ਼ ਨੇ ਬਣਾਏ ਆ ਆਪਣੇ ਲਈ ਕੰਟੇਨਰ ਆਪਣੇ, ਕਿਉਂਕਿ ਉਹਨਾਂ ਨੇ ਸਮਾਨ ਵੀ ਭੇਜਣਾ ਹੈ ਉਸ ਕਰਕੇ ਉਹਨਾਂ ਨੇ ਕੰਟੇਨਰ ਵੀ ਬਣਾਏ ਆ। ਔਰ ਉਹਨਾਂ ਜਿੰਨੇ ਵੀ ਸਸਤੇ ਤੋਂ ਸਸਤੇ ਟਰਾਂਸਪੋਰਟ ਹੈ, ਬੇੜੇ ਆ, ਸ਼ਿਪ ਹੈ ਕਾਰਗੋ ਵਾਲੇ, ਉਹ ਵੀ ਚਾਈਨੀਜ਼ ਹੀ ਆ। ਇੰਡੀਆ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ, ਸ਼੍ਰੀਲੰਕਾ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ, ਹੋਰ ਕੰਟਰੀਆਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ, ਅਮੈਰੀਕਾ ਇੰਗਲੈਂਡ ਤਾਂ ਕਰੇ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਐਕਸਪੈਂਸਿਵ ਬਹੁਤ ਪੈ ਜਾਂਦਾ ਨਾ ਕਾਰਗੋ ਵਾਲਾ। ਸੋ ਉਹ ਸਾਰੇ ਹੀ ਜਿਹੜੇ ਕਾਰਗੋ ਸ਼ਿਪ ਅਤੇ ਕਾਰਗੋ ਕੰਟੇਨਰ ਉਹ ਆਲਮੋਸਟ ਚਾਈਨੀਜ਼ ਓਨਡ ਹੈ। ਔਰ ਜਦੋਂ ਕਹਿੰਦੇ ਇਹ ਰੌਲਾ ਪਿਆ ਇੰਡੀਆ ਅਤੇ ਚਾਈਨਾ ਦਾ ਜਾਂ ਇੰਡੀਆ ਚਾਈਨਾ ਅਤੇ ਵੈਸਟ ਦਾ, ਉਹਨੇ ਕੀ ਕੀਤਾ, ਜਿਹੜੇ ਸਾਰੇ ਕੰਟੇਨਰ ਆਪਣੇ ਸੀ ਉਹ ਵਾਪਸ ਚਾਈਨਾ ਬੁਲਾ ਲਏ, ਸੱਦ ਲਏ, ਕਿਉਂਕਿ ਇਹ ਜਿਹੜੇ ਬਾਕੀ ਕੰਟਰੀ ਸੀ ਇਹ ਕੰਟੇਨਰ ਕਿਰਾਏ 'ਤੇ ਲੈਂਦੇ ਸੀ, ਕੰਟੇਨਰ ਦਾ ਕਿਰਾਇਆ ਦਿੰਦੇ ਸੀ, ਸੀਗੇ ਚਾਈਨੀਜ਼ ਓਨ। ਸੋ ਉਹਨਾਂ ਨੇ ਉਹ ਬੰਦ ਕਰਕੇ ਆਪਣੇ ਵਾਪਸ ਲਏ। ਹੁਣ ਇੰਡੀਆ ਦੇ ਕੋਲ ਜਾਂ ਹੋਰਨਾਂ ਕੰਟਰੀਆਂ ਦੇ ਕੋਲ ਕੰਟੇਨਰ ਹੀ ਹੈ ਨਹੀਂ ਜਿਨ੍ਹਾਂ ਦੇ ਵਿੱਚ ਸਮਾਨ ਭਰ ਕੇ ਉਹ ਭੇਜਣ। ਸਾਡਾ ਆਪਣਾ ਕੰਟੇਨਰ ਇੱਕ ਸਟੱਕ ਹੋਇਆ ਪਿਆ, ਸਮਾਨ ਸਟੱਕ ਹੋਇਆ ਪਿਆ, ਕੰਟੇਨਰ ਨਹੀਂ ਮਿਲ ਰਿਹਾ ਲੁਧਿਆਣੇ ਦੇ ਵਿੱਚ, ਠੀਕ ਹੈ। ਤੇ ਉਹ ਮੁੰਡਾ ਕਹਿੰਦਾ ਤਾਮਿਲਨਾਡੂ ਵਾਲਾ ਜਿਹੜਾ ਸੀਗਾ ਕੰਪਨੀ ਵਾਲਾ, ਉਹ ਕਹਿੰਦਾ 5-6 ਕੰਟੇਨਰ ਮਿਸਿੰਗ ਹੈ ਤੇ ਹੋਰ ਜਿਹੜਾ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਸਮਾਨ ਆਏਗਾ। ਇਹ ਇੱਕ ਬਹੁਤ ਵੱਡੀ ਸਮੱਸਿਆ ਆ ਕਿ ਟੂ ਮੱਚ ਡਿਪੈਂਡੈਂਸੀ ਔਨ ਚਾਈਨੀਜ਼ ਹਰੇਕ ਕੰਟਰੀ ਦੀ, ਕਿ ਉਹਨਾਂ ਨੇ ਜਦੋਂ ਹੁਣ ਸਮਾਨ ਵਾਪਸ ਖਿੱਚਿਆ ਆਪਣਾ ਪਿਆ, ਅਸੀਂ ਨਹੀਂ ਦਿੰਦੇ ਤੁਹਾਨੂੰ, ਕਰ ਲਓ ਜੋ ਕਰਨਾ। ਹੁਣ ਤੁਹਾਡੀ ਇਹਦੇ ਬਾਰੇ ਕੀ ਰਾਇ? ਇਹ ਮਤਲਬ ਇਹ ਹੋਇਆ। ਤੇ ਹੁਣ ਦੂਜਾ ਇਹ ਆ ਵੀ ਇਹਨੂੰ ਇੱਕਦਮ ਸ਼ਿਫਟ ਕਰਨਾ, ਜਿੱਦਾਂ ਆਸਟ੍ਰੇਲੀਆ ਦੀ ਪੋਲਿਸੀ ਜਾਂ ਇੰਡੀਆ ਦੀ ਪੋਲਿਸੀ ਜਾਂ ਅਮੈਰੀਕਾ ਦੀ ਹੈ ਕਿ ਬੇੜੇ ਹੈ ਨਹੀਂ, ਸ਼ਿਪ ਹੈ ਨਹੀਂ ਤੁਹਾਡੇ ਕੋਲ, ਅਲਟਰਨੇਟਿਵ ਇੱਕ ਬਿਜ਼ਨਸਮੈਨ ਹੈ, ਮਤਲਬ ਤੁਸੀਂ ਬਿਜ਼ਨਸਮੈਨ ਹੈ, ਅਸੀਂ ਬਿਜ਼ਨਸਮੈਨ, ਅਸੀਂ ਸਮਾਨ, ਸਾਡੀ ਸਪਲਾਈ ਲਾਈਨ ਬਣੀ ਹੋਈ ਆ। ਹੁਣ ਉਹਦੇ ਲਈ ਇੰਡੀਆ ਤੋਂ ਮੰਨ ਲਿਆ, ਉਹ ਕਹਿੰਦੇ ਚਾਈਨਾ ਨਾਲ ਨਾ ਕਰੋ, ਇੰਡੀਆ ਨਾਲ ਬਿਜ਼ਨਸ ਕਰੋ। ਹੁਣ ਇੰਡੀਆ ਦੇ ਕੋਲ ਸ਼ਿਪ ਵੀ ਹੈ ਨਹੀਂ, ਕੰਟੇਨਰ ਵੀ ਹੈ ਨਹੀਂ, ਹੁਣ ਦੱਸੋ ਵੀ ਅਮੈਰੀਕਾ ਦਾ ਬਿਜ਼ਨਸ, ਆਸਟ੍ਰੇਲੀਆ ਦਾ ਬਿਜ਼ਨਸ ਕੀ ਕਰੂਗਾ?
ਅਮਦੀਪ, ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਕੰਟੇਨਰ ਨਹੀਂ ਹੈਗੇ ਇੰਡੀਆ ਦੇ ਕੋਲ ਜਾਂ ਜਿਹੜੇ ਦੂਜੇ ਯੂਰਪੀਅਨ ਕੰਟਰੀ ਜਾਂ ਜਿਹੜੇ ਡਿਵੈਲਪ ਕੰਟਰੀ, ਉਹਨਾਂ ਕੋਲ ਸਮਾਨ ਲਿਆਉਣ ਦਾ ਪ੍ਰਬੰਧ ਨਹੀਂ ਹੈ, ਤਾਂ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਹਾਂ ਵੀ ਕੰਟੇਨਰ ਨਹੀਂ ਹੈਗੇ, ਕਿਉਂਕਿ ਜਿਹੜਾ ਬਿਜ਼ਨਸ ਜਿਹੜਾ ਚਾਈਨਾ ਹੈ ਨਾ, ਪਿਛਲੇ 20 ਸਾਲ ਤੋਂ ਹੀ ਚਾਈਨੀਜ਼ ਜਿਹੜੀ ਡੋਮੀਨੇਸ਼ਨ ਰਹੀ ਆ ਟ੍ਰੇਡ ਦੇ ਵਿੱਚ, ਉਦੋਂ ਤੋਂ ਡੋਮੀਨੇਟ ਉਹਨੇ ਕਰਨਾ ਸ਼ੁਰੂ ਕੀਤਾ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਟ੍ਰੇਡ ਆ ਉਹ ਯੂਰਪੀਅਨ ਕੰਟਰੀ ਤੋਂ ਇੰਗਲੈਂਡ ਤੋਂ ਜਿਹੜਾ ਟ੍ਰੇਡ ਬਹੁਤ ਜ਼ਿਆਦਾ ਇੱਥੇ ਆਸਟ੍ਰੇਲੀਆ ਦੇ ਨਾਲ ਹੋ ਰਿਹਾ ਸੀ, ਉਹਦੀ ਡਾਇਰੈਕਸ਼ਨ ਜਿਹੜੀ ਸੀ ਨਾ ਉਹ ਜਿਹੜੀ ਇਹਦੀ ਟ੍ਰੇਡ ਦੀ ਡਾਇਰੈਕਸ਼ਨ ਸੀ, ਆਸਟ੍ਰੇਲੀਅਨ ਟ੍ਰੇਡ ਦੀ ਡਾਇਰੈਕਸ਼ਨ ਸੀ ਉਹ ਜ਼ਿਆਦਾ ਯੂਰਪੀਅਨ ਕੰਟਰੀਆਂ ਵੱਲ ਸੀ
ਜੀ
ਜਾਂ ਇੰਗਲੈਂਡ ਦੇ ਵੱਲ ਸੀ, ਤੇ ਉਹਦੀ ਜਿਹੜਾ ਵੋਲੀਅਮ ਸੀ ਉਹ ਵੀ ਉੱਥੋਂ ਹੀ ਜ਼ਿਆਦਾ ਆਉਂਦਾ ਸੀ, ਵੋਲੀਅਮ ਤੇ ਡਾਇਰੈਕਸ਼ਨ ਜਿਹੜੀ ਸੇਮ ਸੀ। ਲੇਕਿਨ ਕੁਛ ਦੇਰ ਤੋਂ ਪਹਿਲਾਂ ਜਿੱਦਾਂ ਜਿਸ ਵੇਲੇ ਚਾਈਨਾ ਦੀ ਗਰੋਥ ਹੋਈ ਹੈ, ਚਾਈਨਾ ਡੋਮੀਨੇਟ ਕਰਨ ਲੱਗ ਪਿਆ ਇਸ ਖੇਤਰ ਦੇ ਵਿੱਚ, ਫਿਰ ਉਹਦੀ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਹੈ ਡਾਇਰੈਕਸ਼ਨ ਚੇਂਜ ਹੋ ਗਈ, ਉਹਦੇ ਨਾਲ ਵੋਲੀਅਮ ਵੀ ਚੇਂਜ ਹੋ ਗਿਆ, ਉਹ ਜ਼ਿਆਦਾ ਡਿਪੈਂਡੈਂਟ ਹੋਣ ਲੱਗ ਪਿਆ ਚਾਈਨੀਜ਼ ਪ੍ਰੋਡਕਟ ਤੇ, ਚਾਈਨੀਜ਼ ਓਰੀਜਨ ਦੇ ਜਿਹੜੇ ਕੰਟਰੀ ਉਹਨਾਂ ਤੇ ਪ੍ਰੋਡਕਟ ਤੇ। ਪਹਿਲਾਂ ਇਹਦੀ ਡਾਇਰੈਕਸ਼ਨ ਜਪਾਨ ਦੇ ਨਾਲ ਵੀ ਹੁੰਦੀ, ਸਾਡੀ
ਜੀ
ਬਹੁਤ ਜ਼ਿਆਦਾ ਇੰਟਰੈਕਸ਼ਨ ਜਪਾਨ ਦੇ ਨਾਲ ਟ੍ਰੇਡਿੰਗ ਦੀ ਹੁੰਦੀ ਸੀ, ਉਦੋਂ ਵੀ ਕੰਟੇਨਰ ਜਿਹੜੇ ਹੁੰਦੇ ਸੀ ਉਹਨਾਂ ਕੋਲ ਸੀਗੇ, ਉਹਨਾਂ ਨੂੰ ਉਹ ਲਿਆਂਦੇ ਸੀ ਕੰਟੇਨਰ ਦੇ, ਜਿੱਦਾਂ ਮਾਲ ਲਿਆਉਣ ਦੇ ਲਈ ਉਹਨਾਂ ਕੋਲ ਸਭ ਕੁਝ ਪਹਿਲਾਂ ਵਿਵਸਥਾ ਸੀਗੀ, ਭਾਰਤ ਤੋਂ ਵੀ ਵਿਵਸਥਾ ਸੀਗੀ। ਲੇਕਿਨ ਉਸ ਤੋਂ ਬਾਅਦ ਜਿਹੜੇ ਚਾਈਨਸ ਨੇ, ਚਾਈਨਾ ਦੇ ਕੰਟੇਨਰ ਬਣਾਏ ਆ ਨਾ, ਚਾਈਨਾ ਦੇ ਕੰਟੇਨਰ ਜਿਹੜੇ ਸੀ ਉਹ ਇੰਡੀਅਨ ਕੰਟੇਨਰ ਨਾਲੋਂ ਜਾਂ ਜਿਹੜੇ ਯੂਰੋਪੀਅਨ ਕੰਟੇਨਰ ਸੀ ਜਾਂ ਜਾਪਾਨ ਤੋਂ ਜਿਹੜੇ ਕੰਟੇਨਰ ਸੀ ਉਹ ਸਸਤੇ ਪੈਂਦੇ ਸੀ ਬਹੁਤ ਜ਼ਿਆਦਾ।
ਜੀ
ਉਹਨਾਂ ਨੇ ਉਹ ਹਲਕੇ ਵੀ ਬਣਾਏ, ਸਸਤੇ ਵੀ ਬਣਾਏ, ਤੇ ਉਹਨਾਂ ਦੀ ਫਿਊਲ ਐਫੀਸ਼ੀਐਂਸੀ ਵੀ ਜ਼ਿਆਦਾ ਸੀ, ਉਹ ਆਉਣ ਜਾਣ ਦੇ ਵਿੱਚ ਉਹਨਾਂ ਦਾ ਖਰਚਾ ਵੀ ਘੱਟ ਹੁੰਦਾ ਸੀ,
ਜੀ
ਹਲਕੇ ਹੁੰਦੇ ਸੀ, ਤੇ ਉਹਨਾਂ ਦੀ ਜਿਹੜੀ ਰੱਖਣ ਦੀ ਕਪੈਸਿਟੀ ਉਹ ਵੀ ਜ਼ਿਆਦਾ ਸੀ, ਇਸ ਕਰਕੇ ਉਹ ਜ਼ਿਆਦਾ ਪਾਪੂਲਰ ਹੋ ਗਏ। ਇਹਨਾਂ ਕੋਲ ਕੰਟੇਨਰ ਹੈਗੇ ਆ, ਕੰਟੇਨਰ ਪਏ ਆ, ਉਹ ਸਰਵਿਸ ਨਹੀਂ ਉਹਨਾਂ ਦੀ ਹੋਈ, ਉਹ ਸਰਵਿਸ ਕਰਾ ਕੇ ਉਹਨਾਂ ਨੂੰ ਫਿਰ ਦਿੱਲੀ ਤੇ ਲਾਇਆ ਜਾ ਸਕਦਾ। ਮੈਂ ਕਿਤੇ ਪੜ੍ਹਿਆ ਇਹਦੇ ਬਾਰੇ ਥੋੜ੍ਹਾ ਜਿਹਾ ਕਿ ਇਹ ਕੰਟੇਨਰ ਹੈਗੇ ਆ, ਸਾਰੀ ਵਿਵਸਥਾ ਇਹਨਾਂ ਕੋਲ ਹੈਗੀ ਆ, ਲੇਕਿਨ ਉਹ ਵਰਕਵੈਲ ਨਹੀਂ ਹੈ, ਓਪਰੇਸ਼ਨਲ ਨਹੀਂ ਹੈ। ਉਹਨਾਂ ਨੂੰ ਓਪਰੇਸ਼ਨਲ ਕਰਨ ਦੇ ਲਈ ਵੀ ਇਹਨਾਂ ਨੂੰ 5-6 ਮਹੀਨੇ ਲੱਗੂਗੇ, ਉਸ ਤੋਂ ਬਾਅਦ ਇਹ ਆਪਣੀ ਉਹ ਚਾਈਨਾ ਦੇ ਨਾਲ ਜਿਹੜੀ ਇੱਕ ਤਰ੍ਹਾਂ ਟਸਲ ਹੈ ਨਾ ਉਹਨੂੰ ਇੰਟੈਂਸੀਫਾਈ ਕਰ ਸਕਦੇ ਆ। ਪਰ ਇਹਦੀ ਇਹ ਕੰਡੀਸ਼ਨ ਨਹੀਂ, ਬਿਲਕੁਲ ਹੀ ਖਰਾਬ ਨਹੀਂ ਹੈ ਸਿਚੁਏਸ਼ਨ, ਸਿਚੁਏਸ਼ਨ ਠੀਕ ਹੀ ਆ, ਲੇਕਿਨ ਉਹਨੂੰ ਓਪਰੇਸ਼ਨ ਕਰਨ ਦੇ ਲਈ ਥੋੜਾ ਟਾਈਮ ਜ਼ਰੂਰ ਲੱਗੂਗਾ। ਜੀ ਅਮਨਦੀਪ।
ਪਰ ਅਮਰੀਕ ਭਾਜੀ, ਇਹ ਇੱਕ ਸਮੱਸਿਆ ਹੈ ਕਿ ਇਹ ਇੱਕ ਮੈਨੂੰ ਲੱਗਦਾ ਕਿ ਹੌਲੀ ਹੌਲੀ ਤਾਂ ਫੇਜ਼ ਆਊਟ ਕੀਤਾ ਜਾ ਸਕਦਾ, ਇੱਕਦਮ ਲੜਾਈ ਛੇੜ ਕੇ ਬਿਜ਼ਨਸ ਡਿਸਟਰਬ ਹੋ ਰਹੇ ਨੇ, ਸਾਰੀ ਸਪਲਾਈ ਲਾਈਨ ਡਿਸਟਰਬ ਹੋ ਰਹੀ ਆ, ਫੈਕਟਰੀਆਂ ਨਵੇਂ ਥਾਂ ਲੱਗਣਗੀਆਂ, ਮਤਲਬ ਦੈਟਸ ਅ ਪ੍ਰੋਬਲਮ। ਹੁਣ ਇਹਦੇ ਲਈ, ਇਸ ਚੀਜ਼ ਨੂੰ ਟੈਕਲ ਕਰਨ ਦੇ ਲਈ ਹੁਣ ਬਜਟ ਆਇਆ ਆ ਕਿ ਇਹ ਆਪਾਂ ਜੀ ਆਸਟ੍ਰੇਲੀਆ 'ਚ ਮੈਨੂਫੈਕਚਰਿੰਗ ਸ਼ੁਰੂ ਕਰਨੀ ਆ। ਹੁਣ ਤੁਹਾਨੂੰ ਯਾਦ ਹੋਏਗਾ ਕਿ ਆਰ ਐਮ ਵਿਲੀਅਮਸ ਇੱਕ ਬਹੁਤ ਮਸ਼ਹੂਰ ਬ੍ਰਾਂਡ ਹੈ ਜਿਨ੍ਹਾਂ ਦੇ ਇੱਥੇ ਸ਼ੂਜ਼ ਵੀ ਬਣਦੇ ਨੇ ਆਸਟ੍ਰੇਲੀਅਨ, ਮਤਲਬ ਉਹ ਚਾਈਨੀਜ਼ ਕੰਪਨੀ ਨੇ ਲੈ ਲਿਆ ਸੀ, ਉਹ ਹੁਣ ਵਾਪਸ
ਆਸਟ੍ਰੇਲੀਆ ਦੀ ਕੰਪਨੀ ਹੈ।
ਹਾਂ, ਉਹ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੰਪਨੀ ਜਿਹੜਾ ਐਂਡਰਿਊ ਫੋਰੈਸਟ ਹੈ, ਉਹਨੇ ਲੈ ਲਈ। ਹੁਣ ਬਹੁਤ ਸਾਰੀਆਂ ਕੰਪਨੀਆਂ ਦੁਆਰਾ ਮਤਲਬ ਆਸਟ੍ਰੇਲੀਆ ਆ ਰਹੀਆਂ, ਆਸਟ੍ਰੇਲੀਆ ਮੂਵ ਕਰ ਰਹੇ ਨੇ ਦੁਆਰਾ ਫਿਰ, ਸੋ ਚੰਗੀ ਗੱਲ ਹੈ। ਹੁਣ ਇਸੇ ਗੱਲ ਦੇ ਵਿੱਚ ਜਿਸ ਤਰ੍ਹਾਂ ਸਕੌਟ ਮਾਰਿਸਨ ਨੇ ਕਿਹਾ ਕਿ ਅਸੀਂ ਗੈਸ ਜਿਹੜਾ ਸੈਕਟਰ ਹੈ ਉਸਨੂੰ ਡਿਵੈਲਪ ਕਰਾਂਗੇ, ਵੈਸੇ ਪਹਿਲਾਂ ਆਇਲ ਸੈਕਟਰ ਡਿਵੈਲਪ ਹੋਇਆ ਸੀਗਾ, ਆਇਲ ਦੇ ਉੱਤੇ ਨਿਰਭਰ ਕਰਦੇ ਆ ਜਿਹੜਾ ਪੈਟਰੋਲੀਅਮ, ਤੇ ਹੁਣ ਕੋਲ ਸੈਕਟਰ ਆਸਟ੍ਰੇਲੀਆ ਜਿਹੜੀ ਕੋਲ ਮਾਈਨਿੰਗ ਹੈ ਬੜੀ ਡਿਵੈਲਪ ਹੈ, ਤੇ ਹੁਣ ਗੈਸ ਵੱਲ ਨੂੰ ਚੱਲ ਰਹੇ ਨੇ, ਅਸੀਂ ਪੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਗੈਸ ਨੂੰ ਡਿਵੈਲਪ ਕਰਾਂਗੇ, ਗੈਸ ਦੇ ਨਾਲ ਇੰਡਸਟਰੀ ਚੱਲੇਗੀ ਔਰ ਉਹਦੇ ਨਾਲ ਜਿਹੜੀ ਆਸਟ੍ਰੇਲੀਆ ਦੇ ਵਿੱਚ ਘੱਟ ਕੋਸਟ ਲੱਗੇਗੀ। ਦੇਖੋ ਜਿਹੜਾ ਹੁਣ ਚਾਈਨਾ ਵੀ ਡਿਵੈਲਪ ਕਰ ਰਿਹਾ, ਆਸਟ੍ਰੇਲੀਆ ਦਾ ਹੀ ਕੋਲਾ ਲੈ ਕੇ ਬਾਲ ਕੇ ਉੱਥੇ ਕਰ ਰਿਹਾ, ਸੋ ਵਾਈ ਨੋਟ ਆਸਟ੍ਰੇਲੀਆ ਦੇ ਵਿੱਚ ਹੀ ਲਿਆ ਜਾਵੇ। ਸੋ ਅਮਰੀਕ ਭਾਜੀ, ਆਸਟ੍ਰੇਲੀਆ ਦਾ ਕੋਲਾ ਛੱਡ ਕੇ ਫਿਰ ਗੈਸ ਦਾ ਕੋਈ ਕੋਨਸੈਪਟ ਤੁਹਾਡੇ ਇਹਦੇ ਬਾਰੇ ਕੋਈ ਵਿਚਾਰ?
ਅਮਦੀਪ, ਜਿਹੜਾ ਤੁਹਾਡਾ ਕੁਐਸਚਨ ਹੈ ਨਾ, ਇਹ ਮੇਰੇ ਖਿਆਲ ਦੇ ਵਿੱਚ ਥੋੜ੍ਹਾ ਜਿਹਾ ਕਈ ਜਗ੍ਹਾ 'ਤੇ ਰੈਲੇਵੈਂਟ ਹੈ ਵੀ ਨਹੀਂ। ਜਿੱਦਾਂ ਹੁਣ ਜਿੱਦਾਂ ਆਸਟ੍ਰੇਲੀਆ ਗੈਸ ਪ੍ਰੋਡਿਊਸ ਜ਼ਿਆਦਾ ਤੁਸੀਂ ਕਹਿੰਦੇ ਕਰੂਗੀ ਨਾ ਕੋਲੇ ਦੀ ਥਾਂ 'ਤੇ, ਇਹੀ ਕਹਿ ਰਹੇ ਨਾ ਤੁਸੀਂ?
ਜੀ 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 ਕੋਲਾ ਕਿਉਂ ਛੱਡ ਰਹੇ?
ਗੈਸ ਤੁਸੀਂ ਪ੍ਰੋਡਿਊਸ ਕਰੋਗੇ, ਹਾਂਜੀ, ਕੋਲਾ ਮਤਲਬ ਕਿਉਂ ਛੱਡ ਰਹੇ ਤੁਸੀਂ, ਗੈਸ ਕਿਉਂ ਪ੍ਰੋਡਿਊਸ ਕਰ ਰਹੇ ਆ? ਇਹਦੇ ਵਿੱਚ ਤਾਂ ਸਿੱਧੀ ਜਿਹੀ ਬੰਦੀ, ਤੁਸੀਂ ਪਿੰਡਾਂ ਵਿੱਚ ਜਾਓ ਨਾ, ਉਹ ਜਿਹੜੇ ਸਿਆਣੇ ਬੰਦੇ ਹੁੰਦੇ ਸੀ, ਜਿਹੜੇ ਪੜ੍ਹੇ ਲਿਖੇ ਤਾਂ ਨਹੀਂ ਸੀ, ਇਹਨੇ ਕਾਫ਼ੀ ਸਿਆਣੇ ਬਹੁਤ ਹੁੰਦੇ, ਦਿਮਾਗ ਉਹਨਾਂ ਦਾ ਬਹੁਤ ਹੁੰਦਾ ਸੀ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕੋਲਿਆਂ ਦੀ ਦਲਾਲੀ 'ਚ, ਮੂੰਹ
ਕਾਲਾ
ਕਾਲਾ, ਕੋਲਿਆਂ ਦਾ ਵਪਾਰ ਕਰੂੰਗੇ ਤੇ ਤੁਹਾਡੇ ਹੱਥ ਪੈਰ ਵੀ ਲਿਬੜੂਗੇ, ਮੂੰਹ ਵੀ ਕਾਲਾ ਹੋਊਗੇ। ਮੇਰੇ ਖਿਆਲ ਤੇ ਮੋਰਿਸਨ ਨਾ ਇਹ ਤੋਂ ਬਚਣਾ ਚਾਹੁੰਦੇ ਆ, ਮੋਰਿਸਨ ਕਹਿੰਦੇ ਸਿੱਧਾ ਸਿੱਧਾ ਹੀ ਕੰਮ ਹੋਵੇ, ਆਪਣੀ ਗੈਸ 'ਚ ਹੀ ਪ੍ਰੋਡਿਊਸ ਕਰੋ, ਗੱਡੀਆਂ 'ਚ ਪਾਓ ਤੇ ਗੈਸ ਬਾਹਰ ਵੇਚੋ ਤੇ ਆਰਾਮ ਕਰੋ। ਜ਼ਰੂਰ ਕੋਲੇ ਨਾਲ ਹੱਥ ਪੈਰ ਹੱਥ ਤੇ ਮੂੰਹ ਕਾਲਾ ਕਰਨਾ, ਮੇਰੇ ਖਿਆਲ ਇਹੀ ਗੱਲ ਆ, ਬਾਕੀ ਤੁਸੀਂ ਖੁਦ ਸਿਆਣੇ ਆ, ਹੋਰ ਜ਼ਿਆਦਾ ਐਕਸਪਲੇਨੇਸ਼ਨ ਦੇ ਸਕਦੇ ਆ।
ਹਾਂਜੀ, ਨਹੀਂ ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ ਕਿਉਂਕਿ ਕੋਲੇ ਦੀ ਕਾਫੀ ਮੁਖਾਲਫਤ ਹੋ ਰਹੀ ਆ ਹਰ ਪਾਸੇ ਜੀ, ਉਹ ਕਾਲਾ ਆ ਜੀ, ਉਹ ਆ ਧੂੰਆਂ ਮਾਰਦਾ ਜੀ, ਉਹ ਕਰਦਾ ਆ ਕਰਦਾ, ਉਹਦੀ ਜਿਹੜੀ ਕਾਰਬਨ ਪ੍ਰੋਬਲਮ ਹੈ ਨਾ, ਜਦੋਂ ਕੋਲਾ ਬਲਦਾ ਆ ਤਾਂ ਕਾਲਾ ਧੂੰਆਂ ਜਾਂਦਾ ਬਾਹਰ, ਹਰ ਚੀਜ਼ ਨੂੰ ਕਾਲੀ ਕਰਦਾ, ਬੰਦਿਆਂ ਨੂੰ ਵੀ ਕਾਲਾ ਕਰਦਾ ਹੈ ਨਾ, ਧੂੰਆਂਖਦਾ ਆ, ਸੋ ਇਸ ਕਰਕੇ ਉਹ ਇਸ ਡਰਟੀ ਬਰਨਿੰਗ ਹੈ ਨਾ ਉਹਨੂੰ, ਮਤਲਬ ਕਈ ਥਾਂ ਤਾਂ ਕੋਲਾ ਚੱਲਦਾ ਆ ਪਰ ਉਹਦਾ ਜਿਹੜਾ ਧੂੰਆਂ ਆ ਇਨਵਾਇਰਮੈਂਟ ਦੇ ਵਿੱਚ ਨਾ ਕਾਰਬਨ ਚੜ੍ਹ ਜਾਂਦਾ ਉੱਤੇ, ਇਹ ਪ੍ਰੋਬਲਮ ਆਉਂਦੀ ਆ। ਤੇ ਉਹ ਗੁੱਡ ਲੁੱਕ ਨਹੀਂ ਹੈਗਾ ਇਨਵਾਇਰਮੈਂਟ ਵਾਸਤੇ, ਵੀ ਇਨਵਾਇਰਮੈਂਟਲ ਜਿਹੜੇ ਲੋਕ ਹੈ ਉਹਨਾਂ ਵਾਸਤੇ. ਇਹਨਾਂ ਨੇ ਨਾ ਇੱਕ ਪਿੱਛੇ ਕਾਫੀ ਸਮੇਂ ਤੋਂ ਇੱਕ ਟੈਕਨੀਕ ਡਿਵੈਲਪ ਕੀਤੀ ਹੈ ਜਿਹਨੂੰ ਫਰੈਕਿੰਗ ਕਹਿੰਦੇ ਆ ਅਮਰੀਕ ਭਾਜੀ. ਜਿਹੜੀ ਗੈਸ ਹੈ ਨਾ, ਜਿੱਥੇ ਕੋਲਾ ਹੁੰਦਾ ਆ ਉੱਥੇ ਗੈਸ ਵੀ ਹੁੰਦੀ ਆ, ਨੈਚੁਰਲੀ ਨੈਚੁਰਲ ਗੈਸ. ਇਹ ਕੀ ਕਰਦੇ ਆ, ਉਹ ਸੀਮ ਦੇ ਵਿੱਚ ਗੈਸ ਕੱਢ ਲੈਂਦੇ ਸੀਗੇ ਜਿਹੜੀ ਕਿ ਗੈਸ ਫੀਲਡ ਹੈ. ਪਰ ਇਹਨਾਂ ਨੇ ਹੁਣ ਇੱਕ ਤਕਨੀਕ ਲੱਭੀ ਵੀ ਉਹ ਜਿਹੜਾ ਕੋਲਾ ਬਾਲਣਾ ਆ, ਬਾਹਰ ਲਿਆ ਕੇ ਜਾਲਣਾ ਆ, ਉਹਦੀ ਫਿਰ ਗੈਸ ਮਤਲਬ ਹੀਟ ਬਣਦੀ ਹੈ ਨਾ. ਇੱਦਾਂ ਹੀ ਉਹ ਇਹ ਹਿਸਾਬ ਨਾਲ ਉਹਨੂੰ ਬਾਲ ਦਿੰਦੇ ਆ ਕਿ ਹੇਠਾਂ ਹੀ ਧਰਤੀ ਦੇ ਹੇਠਾਂ ਹੀ ਉਹਨੂੰ ਜਾਲਣਾ ਸ਼ੁਰੂ ਕਰ ਦਿੰਦੇ ਆ ਕੰਟਰੋਲਡ ਬਰਨਿੰਗ. ਉੱਤੋਂ ਜਿਹੜੀ ਗੈਸ ਉਤਪੰਨ ਹੁੰਦੀ ਹੈ ਨਾ, ਉਹਨੂੰ ਇਹ ਫਿਰ ਪਾਈਪ ਦੇ ਰਾਹੀਂ ਸੱਕ ਕਰਕੇ ਸਟੋਰ ਕਰ ਲੈਂਦੇ, ਉਹਨੂੰ ਫਰੈਕਿੰਗ ਕਹਿੰਦੇ ਆ. ਸੋ ਬਾਹਰ ਜਿਹੜਾ ਕਾਰਬਨ ਹੈ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਆ, ਬਾਹਰ ਨਹੀਂ ਆਉਂਦਾ. ਤੇ ਕੋਲਾ ਵੀ ਕੱਢਣਾ ਹੀ ਆ, ਇੱਕ ਉਹਨੂੰ ਪੱਟਣਾ ਨਹੀਂ ਪੈਂਦਾ, ਸੇਵਿੰਗ ਬਹੁਤ ਹੋ ਜਾਂਦੀ ਆ ਧਰਤੀ ਤੋਂ, ਮਤਲਬ ਡਿਸਟਰਬ ਨਹੀਂ ਕਰਨਾ. ਸੋ ਉਹ ਜਿਹੜੀ, ਕਿਉਂਕਿ ਆਸਟ੍ਰੇਲੀਆ ਕੋਲ ਜਿੱਦਾਂ ਹੁਣ ਮਿਡਲ ਈਸਟ ਕੋਲ ਤੇਲ ਦੇ ਭੰਡਾਰ ਬਹੁਤ ਨੇ ਧਰਤੀ ਦੇ ਹੇਠਾਂ, ਇੱਦਾਂ ਹੀ ਜਿਹੜਾ ਆਸਟ੍ਰੇਲੀਆ ਕੋਲ ਕੋਲੇ ਦਾ ਭੰਡਾਰ ਬਹੁਤ ਹੈ. ਸੋ ਇਸ ਟੈਕਨੀਕ ਨੂੰ ਡਿਵੈਲਪ ਕਰਕੇ ਜਿਹੜੀ ਇਹ ਗੈਸ ਹੈ ਹੁਣ ਸਾਰੀ ਇਹ ਬਾਹਰ ਜਾਂਦੀ ਹੈ, ਗੈਸ ਵੀ ਬਾਹਰ ਜਾਂਦੀ ਹੈ, ਕੋਲਾ ਵੀ ਬਾਹਰ ਜਾਂਦਾ, ਕਿਉਂਕਿ ਇੱਥੇ ਫਿਰ ਇਨਵਾਇਰਮੈਂਟਲਿਸਟ ਜਿਹੜੇ ਆ ਉਹ ਰੌਲਾ ਪਾਉਂਦੇ ਨੇ. ਇੱਥੇ ਵੈਸੇ ਚਾਹੀਦਾ ਵੀ ਨਹੀਂ ਆਪਣਾ ਇਨਵਾਇਰਮੈਂਟ, ਕਿਉਂ ਅਸੀਂ ਗੰਦਲਾ ਕਰਨਾ ਹੈ. ਜੇ ਟੈਕਨੀਕ ਦੇ ਨਾਲ ਜਿਹੜੀ ਗੈਸ ਹੈ ਬਣਾ ਕੇ ਉਹਨੂੰ ਸਸਤੀ ਕਰਕੇ ਇੰਡਸਟਰੀ ਦੇ ਵਿੱਚ ਵਰਤੀ ਜਾਵੇ, ਤਾਂ ਜਿਹੜੀਆਂ ਮੈਨੂਫੈਕਚਰਿੰਗ ਦੀਆਂ ਚੀਜ਼ਾਂ ਹੁਣ ਅਸੀਂ ਵਿਦੇਸ਼ਾਂ 'ਤੇ ਡਿਪੈਂਡੈਂਟ ਹੋਏ ਹਾਂ, ਅਤੇ ਅਸੀਂ ਇੱਥੇ ਆਪ ਵੀ ਇੱਥੇ ਵੀ ਉਹ ਚੀਜ਼ਾਂ ਫੈਕਟਰੀਆਂ ਲੱਗ ਸਕਦੀਆਂ ਦੁਬਾਰਾ ਫਿਰ, ਜਿਹੜੀ ਕਿ ਇੱਥੋਂ ਹੀ ਪੱਟ ਹੋ ਕੇ ਹੋਰ ਪਾਸੇ ਗਈਆਂ ਸੀਗੀਆਂ. ਇੱਕ ਟਾਈਮ ਇਹ ਸੀ ਜਦੋਂ
ਤਕਰੀਬਨ ਹੁਣ ਜਿਹੜੀ ਟਰੰਪ ਨੇ ਇਲੈਕਸ਼ਨ ਜਿੱਤੀ ਸੀ ਨਾ 2016 ਦੇ ਵਿੱਚ, ਟਰੰਪ ਨੇ ਇਲੈਕਸ਼ਨ ਕਾਹਦੇ 'ਤੇ ਕਾਹਦੇ ਸਿਰ 'ਤੇ ਜਿੱਤੀ ਸੀ, ਉਹ ਕਹਿੰਦਾ ਸੀ ਆਈ ਵਿਲ ਮੇਕ ਦ ਯੂ ਐਸ ਏ ਗ੍ਰੇਟ ਅਗੇਨ. ਹੁਣ ਵੀ ਉਹ ਕਹਿ ਰਿਹਾ ਕਿ ਅਮਰੀਕਾ ਨੂੰ ਮੈਂ ਗ੍ਰੇਟ ਦੁਬਾਰਾ ਬਣਾਊਂਗਾ, ਉਹ ਬਣਾ ਵੀ ਰਿਹਾ. ਉਹ ਇਹੀ ਕਹਿ ਰਿਹਾ ਵੀ ਲੋਕਲ ਕੰਟੈਂਟ ਜਿਹੜਾ ਆ ਉਹਨੂੰ ਜ਼ਿਆਦਾ ਪ੍ਰਫੁੱਲਤ ਕਰੋ, ਜਿੱਦਾਂ ਇਹ ਪ੍ਰੋਟੈਕਸ਼ਨਿਜ਼ਮ ਹੈ, ਪ੍ਰੋਟੈਕਸ਼ਨਿਜ਼ਮ ਜ਼ਿਆਦਾ ਆਪਣੀ ਇੰਡਸਟਰੀ ਨੂੰ ਦਿਓ ਤਾਂ ਕਿ ਤੁਹਾਡੀ ਇੰਡਸਟਰੀ ਜ਼ਿਆਦਾ, ਜਿੱਦਾਂ ਤੁਸੀਂ ਪੁਰ ਵਾਲੀ ਗੱਲ ਆ ਕਿ ਤੁਹਾਨੂੰ ਪੁਰ ਹੋਣਾ ਪੈਣਾ ਹੈ, ਆਪਣੇ ਆਪਣੇ ਆਪ ਵਿੱਚ ਤੁਹਾਨੂੰ ਇੱਕ ਪਰਫੈਕਟ ਹੋਣਾ ਪੈਣਾ. ਜਿੱਦਾਂ ਪਿੰਡਾਂ ਦੀ ਤੁਸੀਂ ਐਗਜ਼ਾਮਪਲ ਅੱਗੇ ਦਿੰਦੇ ਹੁੰਦੇ ਆ, ਪਿੰਡ ਦੇ ਵਿੱਚ ਸਭ ਕੁਛ ਹੁੰਦਾ ਸੀ, ਹੁਣ ਹਰੇਕ ਕੰਟਰੀ ਦੇ ਵਿੱਚ ਜਿੱਦਾਂ ਅਮੈਰੀਕਾ ਕਹਿ ਰਿਹਾ ਅਮੈਰੀਕਾ ਗ੍ਰੇਟ ਦੁਬਾਰਾ ਬਣੂਗਾ, ਤਾਂ ਹੀ ਬਣੂਗਾ ਜੇ ਉਹਦੇ ਕੋਲ ਹਰ ਇੱਕ ਚੀਜ਼ ਉਹ ਪ੍ਰੋਡਿਊਸ ਕਰੂਗਾ ਜਿਹੜੀ ਉਹ ਮੈਕਸੀਮਮ ਕਰ ਸਕਦਾ. ਇੱਦਾਂ ਹੀ ਆਸਟ੍ਰੇਲੀਆ ਇੰਡੀਆ 'ਚ ਕਿਹਾ ਮੇਕ ਇਨ ਇੰਡੀਆ, ਮੋਦੀ ਸ਼ੁਰੂ ਕਰ ਰਿਹਾ ਕਿ ਮੇਕ ਇਨ ਇੰਡੀਆ, ਇੰਡੀਆ ਵਿੱਚ ਚੀਜ਼ਾਂ ਸਾਰੀਆਂ ਬਣ, ਹਾਲਾਂਕਿ ਬੁੱਤ ਬਣ ਕੇ ਉੱਥੋਂ ਆਏ ਆ ਜਿਹੜੇ ਵੱਡੇ ਵੱਡੇ ਬੁੱਤ ਬਣਾਏ ਆ ਨਾ, ਜਿਹੜੇ ਕਿ 11 ਕਰੋੜ ਰੁਪਈਏ ਦੇ ਬੁੱਤ ਬਣੇ ਆ ਵੱਲਭ ਭਾਈ ਪਟੇਲ ਦੇ, ਹੈ ਨਾ ਗੁਜਰਾਤ ਦੇ ਵਿੱਚ ਉਹ ਮੈਂ ਉੱਥੇ ਚੀਨ ਤੋਂ ਬਣ ਕੇ ਆਏ, ਉਹ ਸਟੋਰੀ ਜੁਦੀ ਆ. ਤੇ ਇੱਥੇ ਵੀ ਹੁਣ ਜਿਹੜਾ ਮੋਰਿਸਨ ਆ ਉਹ ਵੀ ਕਹਿ ਰਿਹਾ ਕਿ ਮੈਂ ਜਿਹੜੇ ਜਿਹੜਾ ਆਸਟ੍ਰੇਲੀਆ ਇਹਨੂੰ ਗ੍ਰੇਟ ਬਣਾਉਣ ਦੇ ਲਈ ਜਿਹੜਾ ਲੋਕਲ ਕੰਟੈਂਟ ਹੈ, ਲੋਕਲ ਕੰਟੈਂਟ ਦਾ ਮਤਲਬ ਲੋਕਲ ਪ੍ਰੋਡਕਟ ਜਿਹੜੇ ਆ ਜਿਹੜੇ ਤੁਸੀਂ ਆਪਣੇ ਦੇਸ਼ ਵਿੱਚ ਬਣਾਉਣੇ ਆ ਉਹਨੂੰ ਤੁਸੀਂ ਜ਼ਿਆਦਾ ਪਿਆਰ ਕਰੋ. ਮਹਿੰਗੇ ਜ਼ਰੂਰ ਹੋਣਗੇ ਲੇਕਿਨ ਉਹਦੇ ਨਾਲ ਸਖਾਲਤਾ ਪੈਦਾ, ਸਖਲਾ ਜਿੰਨੀ ਕੰਫਰਟ ਪੈਦਾ ਹੋਊਗਾ. ਹੁਣ ਮੋਰਿਸਨ ਤੋਂ ਇਹ ਵੀ ਨਹੀਂ ਡਰ ਲੱਗਦਾ ਕਿ ਸ਼ਾਹ, ਉਹ ਤਾਂ ਗਾਣੇ ਤੋਂ ਵੀ ਨਹੀਂ ਡਰਦਾ, ਕਾਲਾ ਸ਼ਾਹ ਕਾਲਾ ਮੈਂ ਤਿੱਲੇ ਦੀ ਧਾਰ, ਉਹ ਤਾਂ ਕਾਲਾ ਹੈ ਹੀ ਨਹੀਂ, ਉੱਥੇ ਤਾਂ ਗੋਰੇ ਜ਼ਿਆਦਾ ਲੋਕ ਰਹਿੰਦੇ ਆ, ਉਹਨਾਂ 'ਤੇ ਗਾਣਾ ਵੀ ਨਹੀਂ ਇਹ ਢੁੱਕਦਾ. ਤਾਂ ਉਹ ਕਹਿੰਦੇ ਅਸੀਂ ਤਾਂ ਕੋਲੇ ਨੂੰ ਅਲਵਿਦਾ ਕਹਿ ਕੇ ਗੈਸ ਹੀ ਪ੍ਰੋਡਿਊਸ ਕਰਨੀ ਹੈ
ਜੀ. ਦੇਖੋ ਜਿਹੜੇ ਨਾ ਹੁਣ ਇੱਥੇ ਆਪਣਾ ਸਿੱਟਾ ਇਹ ਨਿਕਲਦਾ ਸੀਗਾ ਕਿ ਇਹਦਾ ਸਾਡੇ ਭਾਈਚਾਰੇ 'ਤੇ ਕੀ ਇਹਦਾ ਮਤਲਬ ਇੰਪੈਕਟ ਹੈ. ਇੱਕ ਤਾਂ ਇਹ ਆ ਵੀ ਜਿਹੜੀ ਇੱਥੇ ਇੰਡਸਟਰੀ ਲੱਗ ਰਹੀ ਆ, ਵਾਪਸ ਆ ਰਹੀ ਆ ਇੰਡਸਟਰੀ, ਮੈਨੂਫੈਕਚਰਿੰਗ ਵੀ ਆ ਰਹੀ ਆ. ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਿਵਲ ਇੰਜੀਨੀਅਰਿੰਗ ਦੀਆਂ ਜਿਹੜੀਆਂ ਜੋਬਸ ਨੇ ਉਹ ਬਹੁਤ ਨਿਕਲਣਗੀਆਂ, ਮਕੈਨੀਕਲ ਇੰਜੀਨੀਅਰਿੰਗ ਦੀਆਂ ਨਿਕਲਣਗੀਆਂ. ਅਤੇ ਜਿਹੜੀ ਟ੍ਰੇਡ ਹੈ ਜਿਸ ਤਰ੍ਹਾਂ ਵੈਲਡਿੰਗ ਹੈ, ਮਤਲਬ ਸਪੈਸ਼ਲਾਈਜ਼ਡ ਵੈਲਡਿੰਗ ਹੋ ਗਈ ਹੈ ਨਾ, ਜਾਂ ਮਸ਼ੀਨਿੰਗ ਹੋ ਗਈ, ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਮੈਨੂਫੈਕਚਰਿੰਗ ਦੀਆਂ ਚੀਜ਼ਾਂ ਜੋਬਸ ਨੇ, ਫੀਲਡ ਨੇ, ਉਹ ਬਹੁਤ ਪ੍ਰਫੁੱਲਿਤ ਹੋਣਗੇ. ਤੇ ਮੈਨੂੰ ਅਮਰੀਕ ਭਾਜੀ ਤੁਹਾਡੇ ਫੀਲਡ
ਕਹਿਣ ਦਾ ਭਾਵ ਆ ਜਿਹੜੀ ਸੈਕੰਡਰੀ ਇੰਡਸਟਰੀ ਹੈ ਨਾ ਉਹ ਜ਼ਿਆਦਾ ਪ੍ਰਫੁੱਲਿਤ ਹੋਊਗੀ, ਜਿਹੜੀ ਪ੍ਰਾਇਮਰੀ ਇੰਡਸਟਰੀ ਉਹ ਵੀ ਜ਼ਿਆਦਾ ਪ੍ਰਫੁੱਲਿਤ ਹੋਊਗੀ, ਕਿਉਂਕਿ ਪ੍ਰਾਇਮਰੀ ਇੰਡਸਟਰੀ ਸੈਕੰਡਰੀ ਇੰਡਸਟਰੀ ਦਾ ਸਿੱਧਾ ਸੰਬੰਧ ਆ. ਹੁਣ ਜਿੰਨਾ ਵੀ ਰੋ ਮਟੀਰੀਅਲ ਪੈਦਾ ਹੁੰਦਾ ਉਹ ਪ੍ਰਾਇਮਰੀ ਇੰਡਸਟਰੀ 'ਚ ਪੈਦਾ ਹੁੰਦਾ, ਤੇ ਰੋ ਮਟੀਰੀਅਲ ਨੂੰ ਪ੍ਰੋਸੈਸ ਕਰਕੇ ਉਹ 'ਚ ਵੈਲਿਊ ਐਡਿਡ ਕਰਕੇ ਉਹਦਾ ਫਿਰ ਪ੍ਰੋਡਕਸ਼ਨ ਹੁੰਦੀ ਆ, ਉਹਨੂੰ ਅਸੀਂ ਸੈਕੰਡਰੀ ਇੰਡਸਟਰੀ ਸੈਕੰਡਰੀ ਸੈਕਟਰ ਕਹਿੰਦੇ ਹਾਂ, ਸੈਕੰਡਰੀ ਇੰਡਸਟਰੀ ਕਹਿੰਦੇ ਹਾਂ. ਟਰਸ਼ੀ ਇੰਡਸਟਰੀ ਜਾਂ ਟੂਰਿਜ਼ਮ 'ਤੇ ਜ਼ਿਆਦਾ ਡਿਪੈਂਡ ਕਰਦਾ, ਉਹਦਾ ਪਹਿਲਾਂ ਹੀ ਸੱਤਿਆਨਾਸ਼ ਹੋ ਗਿਆ ਕੋਵਿਡ ਕਰਕੇ. ਟਰਸ਼ੀ ਇੰਡਸਟਰੀ ਤਾਂ ਵੈਸੇ ਹੀ ਕਾਫ਼ੀ ਡਾਊਨ ਹੈ ਇਸ ਵੇਲੇ ਟੂਰਿਜ਼ਮ ਇੰਡਸਟਰੀ, ਲੇਕਿਨ ਟਰਸ਼ਰੀ ਇੰਡਸਟਰੀ ਦੇ ਵਿੱਚ ਵੀ ਕਈ ਅਜਿਹੀਆਂ ਇੰਡਸਟਰੀਜ਼ ਹੈਗੀਆਂ ਜਿਹੜੀ ਸਰਵਿਸ ਇੰਡਸਟਰੀਜ਼ ਆ, ਜਿੱਦਾਂ ਆਪਣੇ ਹੋਸਪੀਟਲਸ ਆ, ਏਜ ਕੇਅਰ ਯੂਨਿਟਸ ਆ, ਏਜ ਕੇਅਰ ਸੈਂਟਰ ਆ, ਇਹ ਵੀ ਪ੍ਰਫੁੱਲਿਤ ਹੋਊਗੇ. ਤਾਂ ਸਭ ਤੋਂ ਜ਼ਿਆਦਾ ਜਿਹੜਾ ਸੈਕੰਡਰੀ ਇੰਡਸਟਰੀ ਨਾ, ਜਿੱਥੇ ਪ੍ਰੋਡਕਸ਼ਨ ਪੈਦਾ ਹੁੰਦੀ ਹੈ, ਜਿੱਥੇ ਪ੍ਰੋਸੈਸ ਹੁੰਦਾ ਰਾ ਮਟੀਰੀਅਲ ਤੋਂ ਫਿਨਿਸ਼ ਪ੍ਰੋਡਕਟ ਬਣਦੇ ਆ, ਉਹ ਜ਼ਿਆਦਾ ਪ੍ਰਫੁੱਲਿਤ ਹੋਣਗੇ। ਬਿਲਕੁਲ ਤੁਸੀਂ ਠੀਕ ਆ, ਉਹਦੇ ਲਈ ਤੁਹਾਨੂੰ ਇੰਜੀਨੀਅਰਿੰਗ ਵੀ ਚਾਹੀਦੀ ਹੈ, ਉਹਦੇ ਲਈ ਤੁਹਾਨੂੰ ਪ੍ਰੋਸੈਸਿੰਗ ਦੀ ਜੋਬ ਚਾਹੀਦੀ ਹੈ, ਉਹਦੇ ਲਈ ਤੁਹਾਨੂੰ ਲੇਬਰ ਵੀ ਚਾਹੀਦੀ ਹੈ ਬੰਦੀ। ਜਿਸ ਵੇਲੇ ਇੰਡਸਟਰੀ ਹੁੰਦੀ ਹੈ ਨਾ, ਉਹ 'ਚ ਲੇਬਰ ਦੇ ਵੀ ਕੰਮ ਹੁੰਦੇ ਆ, ਜਿਵੇਂ ਪ੍ਰੋਸੈਸ ਵਰਕ ਹੁੰਦਾ, ਲੇਬਰ ਕਰਦੀ ਆ। ਜਿਹੜੀ ਮਸ਼ੀਨਸ ਆ, ਜਿੱਦਾਂ ਅਸੀਂ ਕਹਿੰਦੇ ਆਟੋਮੈਟਿਕ ਸਿਸਟਮ ਆ, ਇਹਨੂੰ ਇਹਨੂੰ ਥੋੜ੍ਹਾ ਜਿਹਾ ਘੱਟ ਕੀਤਾ ਜਾਊਗਾ। ਇਹਦੇ ਹੁਣ ਲੇਬਰ ਇੰਟੈਂਸਿਵ ਇੰਡਸਟਰੀ ਜਿਹੜੀ ਹੈ ਨਾ ਆਸਟ੍ਰੇਲੀਆ ਦੇ ਵਿੱਚ ਦੁਬਾਰਾ ਮੇਰੇ ਖਿਆਲ 'ਚ ਇੰਟਰੋਡਿਊਸ ਹੋਊਗੀ। ਉਹਦਾ ਰੀਜ਼ਨ ਇਹ ਆ ਕਿ ਲੋਕਾਂ ਨੂੰ ਇੰਪਲਾਇਮੈਂਟ ਵੀ ਚਾਹੀਦੀ ਹੈ। ਜੇ ਤੁਸੀਂ ਜ਼ਿਆਦਾ ਟੈਕਨੋਲੋਜੀ 'ਤੇ ਡਿਪੈਂਡ ਕਰ ਦਿਓਗੇ, ਇੱਥੇ ਕੈਪੀਟਲ ਇੰਟੈਂਸਿਵ ਇੰਡਸਟਰੀ ਬਣ ਜਾਂਦੀ ਹੈ, ਕੈਪੀਟਲ ਇੰਟੈਂਸਿਵ। ਹੁਣ ਉਹਦੇ ਵਿੱਚ ਕੈਪੀਟਲ ਜ਼ਿਆਦਾ ਯੂਜ਼, ਐਗਰੀਕਲਚਰ ਨੂੰ ਕੈਪੀਟਲ ਇੰਟੈਂਸਿਵ ਇੰਡਸਟਰੀ ਜ਼ਿਆਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਲੇਕਿਨ ਜਿਹੜੀ ਪ੍ਰੋਡਕਸ਼ਨ ਇੰਡਸਟਰੀ ਹੈ, ਇਹਨੂੰ ਕਿਉਂਕਿ ਤੁਹਾਡਾ ਮੁਕਾਬਲਾ ਹੋਰ ਦੇਸ਼ਾਂ ਨਾਲ ਹੋਣਾ ਨਹੀਂ ਬਹੁਤਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਪੈਟਿਵਨੈਸ ਆ ਵਿਦ ਇਨ ਕੰਟਰੀ ਹੋਊਗੀ, ਕੰਪੈਟਿਵਨੈਸ ਥੋੜ੍ਹੀ ਕੰਪੈਰੀਜ਼ਨ ਜਿਹੜਾ ਹੋਊਗਾ, ਕੰਪੈਟਿਟਿਵ ਐਡਵਾਂਟੇਜ ਤੁਸੀਂ ਵਿਦ ਇਨ ਦਾ ਕੰਟਰੀ ਕ੍ਰੀਏਟ ਕਰੋਗੇ, ਨਾ ਕਿ ਤੁਸੀਂ ਓਵਰਸੀਜ਼ ਮਾਰਕੀਟ ਜਾਂ ਇੰਟਰਨੈਸ਼ਨਲ ਮਾਰਕੀਟ 'ਚ ਕੰਪੀਟ ਕਰੋਗੇ। ਅਤੇ ਉਹਦੇ ਨਾਲ ਜਿਹੜੇ ਇਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਜੋਬ ਤੁਸੀਂ ਮੈਂਸ਼ਨ ਕੀਤੀਆਂ, ਇੰਜੀਨੀਅਰਿੰਗ ਵਗੈਰਾ ਦੀਆਂ, ਪ੍ਰੋਸੈਸ ਵਰਕਰ ਦੀਆਂ, ਅਨਸਕਿਲਡ ਵਰਕਰ ਦੀਆਂ ਵੀ ਪੋਜੀਸ਼ਨ ਦੁਬਾਰਾ ਵਾਪਸ ਇੱਥੇ ਆਊਗੀਆਂ ਬੰਦੀ, ਮੇਰੇ ਖਿਆਲ ਦੇ।
ਦੇਖੋ ਗਰੋਥ ਤਾਂ ਆਸਟ੍ਰੇਲੀਆ ਦੀ ਹੋਣੀ ਹੈ। ਮੈਂ ਤੁਹਾਨੂੰ ਟੂਰਿਜ਼ਮ ਦੇ ਬਾਰੇ ਦੱਸਦਾ ਕਿ ਮੇਰੀ ਪਿੱਛੇ ਜੇ ਗੱਲਬਾਤ ਵੀ ਹੋਈ 2-3 ਓਪਰੇਟਰਸ ਦੇ ਨਾਲ ਇੱਥੇ ਨਿਊ ਸਾਊਥ ਵੇਲਸ ਦੇ ਵਿੱਚ, ਖਾਸ ਕਰਕੇ ਸਾਡੇ ਏਰੀਏ ਦੇ ਵਿੱਚ ਜਿਹੜੇ ਹੋਟਲਸ ਵਗੈਰਾ ਨੇ ਉਹ ਸਾਰੇ ਬੁੱਕਡ ਆਊਟ ਨੇ, ਆਲਮੋਸਟ ਬੁੱਕਡ ਆਊਟ। ਅਤੇ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆਵਤ ਜਾਵਤ ਹੋ ਰਹੀ ਹੈ, ਜਿਹੜੇ ਸ਼ਰਧਾਲੂ ਆ ਰਹੇ ਨੇ ਉਹ ਵੀ ਪਿਛਲੇ ਸਾਲ ਨਾਲੋਂ ਆਲਰੇਡੀ ਜ਼ਿਆਦਾ ਨੇ, ਕਿਉਂਕਿ ਇਸ ਸਾਲ ਉਹ ਕਿਤੇ ਜਾ ਨਹੀਂ ਹੋਇਆ ਅਤੇ ਇਹ ਸਾਰਿਆਂ ਨੂੰ ਬੈਸਟ ਅਤੇ ਵਧੀਆ ਥਾਂ ਬ੍ਰਿਸਬੇਨ ਵਾਸਤੇ ਵੀ, ਸਿਡਨੀ ਵਾਸਤੇ, ਕੌਫ ਸਾਰਬਰ ਹੀ ਆ। ਸੋ ਕਿਉਂਕਿ ਦੋ ਗੁਰੂ ਘਰ ਨੇ ਇੱਥੇ, ਸਾਰੇ ਫੈਸਿਲਿਟੀਜ਼ ਨੇ, ਵਧੀਆ ਏਰੀਆ ਸਾ। ਸੋ ਹੋਟਲ ਮੋਟਲ ਵੀ ਸਾਰੇ ਬੁੱਕ ਨੇ, ਗੁਰੂ ਘਰਾਂ 'ਚ ਵੀ ਆਮਦ ਹੋ ਰਹੀ। ਸੋ ਇਹ ਟੂਰਿਜ਼ਮ ਨਿਊ ਸਾਊਥ ਵੇਲਸ ਦੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ ਹੈਗਾ, ਪਰ
ਨਹੀਂ ਨਹੀਂ ਜਿਹੜੀ ਇੰਟਰਨਲ ਟੂਰਿਜ਼ਮ ਹੈ ਨਾ, ਜਿਹਦਾ ਵਿਦ ਇਨ ਦਾ ਸਟੇਟ ਟੂਰਨਾਮੈਂਟ ਟੂਰਿਜ਼ਮ ਆ, ਉਹਨੂੰ ਕੋਈ ਫਰਕ ਨਹੀਂ ਪੈਣਾ। ਜਿਹੜਾ ਓਵਰਸੀਜ਼ ਤੋਂ ਟੂਰਿਸਟ ਐਕਟੀਵਿਟੀਜ਼ ਆ, ਉਹਦੇ ਤੇ ਬਹੁਤ ਜ਼ਿਆਦਾ ਇਫੈਕਟ ਕਰੋ। ਇਹ ਚੰਗੀ ਗੱਲ ਆ,
ਪਰ ਅਮਰੀਕਾ ਜੀ
ਤੁਸੀਂ ਆਪਣੇ ਲੋਕਲ ਏਰੀਆ ਨੂੰ ਐਕਸਪਲੋਰ ਕਰਦੇ ਆ,
ਮੈਂ ਤੁਹਾਨੂੰ
ਜਾਣੇ ਆ
ਥੋੜ੍ਹੀ ਜਿਹੀ
ਸਮਝਦੇ ਉਹਨਾਂ ਨੂੰ।
ਦੇਖੋ ਇਹ ਰੌਲਾ ਤਾਂ ਪਹਿਲਾਂ ਵੀ ਪੈਂਦਾ ਰਿਹਾ, ਆਸਟ੍ਰੇਲੀਆ ਵਾਲੇ ਕਹਿੰਦੇ ਰਹੇ ਆ ਵੀ ਤੁਸੀਂ ਬਾਹਰ ਨਾ ਜਾਓ, ਪਹਿਲਾਂ ਆਪਣਾ ਆਸਟ੍ਰੇਲੀਆ ਹੀ ਦੇਖ ਲਓ ਨਾ, ਬਹੁਤ ਕੁਝ ਤਾਂ ਆਸਟ੍ਰੇਲੀਆ ਹੀ ਦੇਖਣ ਵਾਲਾ। ਔਰ ਇਹ ਹੋ ਗਿਆ ਹੁਣ, ਤੁਹਾਨੂੰ ਫਿਗਰ ਦੱਸਦਾ ਮੈਂ, ਸ਼ਾਇਦ ਮੈਂ ਥੋੜ੍ਹਾ ਬਹੁਤਾ ਹੀ ਇੱਧਰ ਉੱਧਰ ਹੋਊਂਗਾ, 1 ਰੁਪਈਆ 2 ਰੁਪਈਏ, ਕਿ ਸ਼ਾਇਦ $21 ਬਿਲੀਅਨ ਆਸਟ੍ਰੇਲੀਆ ਖਰਚਦਾ ਆ, ਆਸਟ੍ਰੇਲੀਆ ਦੇ ਲੋਕ ਖਰਚਦੇ ਨੇ ਐਵਰੀ ਈਅਰ, ਹਰੇਕ ਸਾਲ ਬਾਹਰ ਜਾਣ ਦੇ ਲਈ, ਜਿਹਦੇ ਵਿੱਚ ਅਸੀਂ ਇੰਡੀਆ ਵੀ ਜਾਂਦੇ ਹਾਂ।
ਹਾਂਜੀ,
ਉਹ ਤਕਰੀਬਨ 21 ਬਿਲੀਅਨ ਬਣ ਜਾਂਦਾ। ਹੁਣ 10 ਰੁਪਏ ਇੱਧਰ ਹੋ ਗਿਆ, ਮਾਇੰਡ ਨਾ ਕਰਿਓ, 21 ਬਿਲੀਅਨ ਕੀ ਹੁੰਦਾ, ਕੁਛ ਵੀ ਨਹੀਂ ਹੁੰਦਾ ਭਾਜੀ। ਅਤੇ ਉਹ ਨਾ ਹੁਣ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਆ, ਇਹਦੇ ਕਰਕੇ ਫਲਾਇੰਗ ਬੰਦ ਹੈ, ਉਹ ਹੁਣ ਟੂਰਿਜ਼ਮ ਡਿਪਾਰਟਮੈਂਟ ਇਹ ਕਹਿ ਰਿਹਾ ਕਿ ਮੰਨ ਲਓ ਕਿ ਉਹਦੇ 'ਚੋਂ ਅੱਧਾ ਵੀ ਲੋਕ ਖਰਚਦੇ ਨੇ, ਅਤੇ ਉਹ $10-11 ਬਿਲੀਅਨ ਆਸਟ੍ਰੇਲੀਆ ਦੇ ਵਿੱਚ ਹੀ ਖਰਚ ਹੋਣਾ ਹੈ, ਜਿਹੜਾ ਇੱਕ ਵਧੀਆ ਗੱਲ ਹੈ। ਪਰ ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਬਾਹਰੋਂ ਇੱਥੇ ਆ ਕੇ ਖਰਚਦੇ ਸਨ, ਉਹ ਵੀ ਬੰਦ ਹੋਣੇ ਆ, ਹੈ ਨਾ, ਉਹ ਵੀ ਘਟਣਾ ਹੈ ਕੰਮ। ਸੋ ਉਹ ਦੋਨੋਂ ਪਾਸੇ ਹੀ ਆ, ਇੱਕ ਪਾਸੇ ਜੇ ਫਾਇਦਾ ਨੁਕਸਾਨ ਹੈ, ਓਵਰਆਲ ਨੈੱਟ ਜਿਹੜਾ ਫਾਇਦਾ ਹੀ ਹੋਊਗਾ। ਅਮਰੀਕ ਭਾਅ ਜੀ, ਇੱਕ ਹੋਰ ਮੁੱਦਾ ਇਹ ਹੈ ਕਿ ਆਸਟ੍ਰੇਲੀਆ ਜਿਹੜਾ ਹੈ ਉਹ ਨੈੱਟ ਐਕਸਪੋਰਟਰ ਹੈ ਆਪਣੀ ਸਰਵਿਸਿਜ਼ ਦਾ। ਜੇ ਅਸੀਂ ਸਾਰਾ ਕੁਛ ਹਰੇਕ ਕੰਟਰੀ ਘਰੇਲੂ ਹੀ ਬਣਾਉਣ ਲੱਗ ਪਵੇ, ਸੈਲਫ ਡਿਪੈਂਡੈਂਟ ਹੋ ਜਾਵੇ, ਤਾਂ ਇਹਦੇ ਵਿੱਚ ਆਸਟ੍ਰੇਲੀਆ ਨੂੰ ਘਾਟਾ ਨਹੀਂ ਹੈਗਾ ਫਿਰ?
ਬਿਲਕੁਲ ਬਿਲਕੁਲ ਅਮਰੀਤ, ਘਾਟਾ ਹੈ, ਕਿਉਂਕਿ ਉਹਦਾ ਰੀਜ਼ਨ ਇਹ ਹੈ ਨਾ ਕਿ ਜਿਹੜਾ ਜਿਸ ਵੇਲੇ ਅਸੀਂ ਜ਼ਿਆਦਾ ਚੀਜ਼ਾਂ ਬਾਹਰ ਭੇਜਦੇ ਹਾਂ, ਕੋਈ ਚੀਜ਼ ਨੈੱਟ ਐਕਸਪੋਰਟ ਕਰਦੇ ਹਾਂ, ਤਾਂ ਜਿਹੜੀਆਂ ਚੀਜ਼ਾਂ ਇੱਥੇ ਕੰਜ਼ਿਊਮ ਹੁੰਦੀਆਂ ਉਹਨੂੰ ਇੰਪੋਰਟ ਵੀ ਤਾਂ ਕਰਦੇ ਹਾਂ ਨਾ। ਜਿਸ ਵੇਲੇ ਸਾਡੀ ਇੰਪੋਰਟ ਬੰਦ ਹੋ ਜਾਊਗੀ, ਫਿਰ ਤੁਸੀਂ ਜਿਹੜਾ ਤੁਸੀਂ ਪ੍ਰੋਡਕਸ਼ਨ ਜਿਹੜਾ ਤੁਸੀਂ ਇੰਟਰਨਲ ਪ੍ਰੋਡਕਸ਼ਨ ਹੈ ਤੁਹਾਡੀ, ਲੋਕਲ ਕੰਟੈਂਟ ਆ, ਉਹ ਸਰਕੂਲੇਸ਼ਨ 'ਚ ਜ਼ਿਆਦਾ ਆਊਗਾ, ਅਤੇ ਉਹ ਤੁਹਾਡਾ ਡੋਮੈਸਟਿਕ ਫਰੰਟ 'ਤੇ ਉਹ ਤੁਹਾਡਾ ਪ੍ਰੋਡਕਟ ਜ਼ਿਆਦਾ ਵਿਕਣਾ ਸ਼ੁਰੂ ਹੋਊਗਾ। ਉਹ ਹਾਲਾਂਕਿ ਜਿਹੜਾ ਤੁਸੀਂ ਇੱਥੇ ਚੀਜ਼ ਬਣਾਉਣੇ ਆ, ਕੋਈ ਡੈਰੀ ਪ੍ਰੋਡਕਟ ਬਣਾਉਣੇ, ਉਹ ਬਾਹਰ ਜਾ ਕੇ ਤੁਹਾਡਾ ਕੰਜ਼ਿਊਮ ਹੁੰਦਾ, ਉੱਥੋਂ ਪ੍ਰੋਡਕਟ ਜਿਹੜੇ ਇੱਥੇ ਆਉਂਦੇ ਆ, ਇਹ ਜਿਹੜੀ ਇਹਦੇ 'ਤੇ ਕਾਫ਼ੀ ਫਰਕ ਪੈਣ ਵਾਲਾ ਹੈ ਮੇਰੇ ਖਿਆਲ ਵਿੱਚ। ਭਵਿੱਖ ਦੇ ਵਿੱਚ ਲੋਕਲ ਕੰਟੈਂਟ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਊਗਾ, ਅਤੇ ਇਹਦੀ ਪ੍ਰੋਡਕਟ ਇਹਦੇ ਨਾਲ ਜਿਹੜੀ ਜਿਹੜੀ ਆਮਦਨ ਹੈ, ਜਿਹੜੀ ਜਿੱਦਾਂ ਪ੍ਰੋਫਿਟ ਆ ਲੋਕਲ ਕੰਪਨੀਆਂ ਦਾ, ਉਹ ਵੀ ਵਧੂਗਾ, ਕਿਉਂਕਿ ਸਮਾਨ ਥੋੜ੍ਹਾ ਜਿਹਾ ਮਹਿੰਗਾ ਹੋਊਗਾ, ਮਹਿੰਗਾ ਹੋਣ ਦੇ ਨਾਲ ਉਹਨਾਂ ਨੂੰ ਪ੍ਰੋਫਿਟ ਥੋੜ੍ਹਾ ਜਿਹਾ ਜ਼ਿਆਦਾ ਹੋਊਗਾ, ਅਤੇ ਇਹ ਇੱਕ ਤਰ੍ਹਾਂ ਦੇ ਨਾਲ ਵੇਸਟੇਜ ਆਫ ਜਿਹੜੀ ਰਿਸੋਰਸਿਸ ਆ ਉਹ 'ਤੇ ਵੀ ਅਮਨਦੀਪ ਕਾਫ਼ੀ ਫਰਕ ਪਊਗਾ। ਕਿਉਂਕਿ ਹੁਣ ਤੁਹਾਡੇ ਕੋਲ 36 ਕੁੜਤੇ ਤੁਹਾਡੇ ਮੇਰੇ ਖਿਆਲ ਵਿੱਚ ਟੰਗੇ ਹੋਣੇ ਤੁਹਾਡੇ ਵਾਰਡਰੋਬ ਦੇ ਵਿੱਚ, ਤੇ ਉਹ ਘੱਟ ਕੇ 4-5 ਰਹਿ ਜਾਊਗੇ, ਉਹ ਕੁਆਲਿਟੀ ਦੇ ਹੋਊਗੇ, ਲੋਕਲ ਬਣੇ ਹੋਏ ਹੋਊਗੇ, ਤੇ ਉਹਦੇ ਨਾਲ ਇਹ ਵੀ ਤਾਂ ਫਰਕ ਪਊਗਾ ਨਾ, ਜਿਹੜੇ ਡਿਪਲੀਸ਼ਨ ਆਫ ਰਿਸੋਰਸਿਸ ਆ ਉਹਦੇ ਤੇ ਵੀ ਤਾਂ ਫਰਕ ਪੈਣਾ। ਇੱਕ ਹੋਰ ਕੋਨਸੈਪਟ ਅਮਨਦੀਪ ਭਵਿੱਖ ਵਿੱਚ ਆ ਰਹੀ ਹੈ, ਡੀ ਟੈਕਨੋਲਾਈਜ, ਟੈਕਨੋਲੋਜੀ ਦੀ ਜਿਹੜੀ ਹੈ ਉਹ ਡੀਗ੍ਰੇਡ ਵੀ ਹੋ ਸਕਦੀ ਹੈ ਭਵਿੱਖ ਦੇ ਵਿੱਚ, ਕਿਉਂਕਿ ਟੂ ਮੱਚ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ, ਇਹਦੇ ਨਾਲ ਤੁਹਾਡੀ ਹੈਲਥ 'ਤੇ ਵੀ ਇੰਪੈਕਟ ਪੈ ਰਿਹਾ, ਤੁਹਾਡੇ ਰਿਸੋਰਸਿਸ 'ਤੇ ਵੀ ਇੰਪੈਕਟ ਪੈ ਰਿਹਾ, ਅਤੇ ਤੁਹਾਡੇ ਕੰਮ ਕਰਨ ਦੀ ਸ਼ਕਤੀ 'ਤੇ ਵੀ ਇੰਪੈਕਟ ਪੈ ਰਹੀ ਹੈ। ਟੈਕਨੋਲੋਜੀ ਹੈ ਕੰਮ, ਲੋਕਾਂ ਨੂੰ ਕੰਮੇ ਨਹੀਂ ਕਰਨ ਦਿੰਦੀ ਟੈਕਨੋਲੋਜੀ ਆ। ਮੈਂ ਸੈਰ 'ਤੇ ਗਿਆ ਸੀ ਅੱਜ, ਉਸੇ ਬੰਦੇ ਦੀ ਮੈਂ ਫੇਰ ਗੱਲ ਸੁਣਾਉਂਦਾ, ਉਹ ਮੈਂ ਅੱਜ ਉਹ ਆਪ ਨਹੀਂ ਬੋਲ ਰਿਹਾ ਸੀ, ਉਹ ਕੁਛ ਸੁਣ ਰਿਹਾ ਸੀ।
ਅੱਛਾ, ਕੀ
ਪਹਿਲੇ ਤਾਂ ਉਹਦੇ ਪਹਿਲਾਂ ਤਾਂ ਮੈਂ ਵਰਡ ਨੋਟ ਕੀਤਾ, ਮਹਾਨਤਾ ਦਾ ਪ੍ਰਭਾਵ, ਉਹ ਮਹਾਨਤਾ ਬਾਰੇ ਕੋਈ ਗੱਲ ਹੋ ਰਹੀ ਸੀ।
ਅੱਛਾ,
ਮਹਾਨਤਾ ਦਾ ਪ੍ਰਭਾਵ ਏਦਾਂ ਦੀ, ਪਹਿਲੇ ਚੱਕਰ ਚ ਗੱਲ ਇਹ ਸੁਣੀ ਸੀ ਮਹਾਨਤਾ ਦਾ ਪ੍ਰਭਾਵ।
ਅੱਛਾ, ਚਲੋ ਮੈਂ ਥੋੜਾ ਇੱਥੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਮਰੀਕ ਭਾਜੀ ਸੈਰ ਕਰਨ ਜਾਂਦੇ ਆ, ਤੇ ਇਹਨਾਂ ਨੂੰ ਇੱਕ ਨੌਜਵਾਨ ਮਿਲਦਾ ਹੁੰਦਾ ਆ, ਉਹ ਫੋਨ ਤੇ ਹੀ ਹੁੰਦਾ ਹੈ ਸੈਰ ਕਰਨ ਗਿਆ ਵੀ, ਤੇ ਉਹ ਭਾਜੀ ਇਹ ਕ੍ਰੋਸ ਕਰਦੇ ਨੇ ਕਈ ਵਾਰੀ ਪਾਰਕ ਦੇ ਵਿੱਚ ਚੱਕਰ ਲਾਉਂਦੇ, ਤੇ ਇਹ ਪਹਿਲੇ
ਪੰਜ
ਗੇੜੇ
ਵਾਰੀ ਕਰਦਾ,
ਪੰਜ
ਵਾਰੀ ਨਹੀਂ, ਪੰਜ ਵਾਰੀ,
ਪੰਜ ਵਾਰੀ, ਪੰਜ ਪਰਿਕਰਮਾ ਕਰਦੇ ਨੇ ਇਹ, ਤੇ ਪਹਿਲੀ ਪਰਿਕਰਮਾ ਦੇ ਵਿੱਚ ਵਰਡ ਵਰਡ ਸੀਗਾ ਮਹਾਨਤਾ ਦਾ ਪ੍ਰਭਾਵ ਹੈ,
ਮਹਾਨਤਾ ਦਾ ਪ੍ਰਭਾਵ।
ਅੱਛਾ,
ਦੂਜੇ ਵਾਰੀ ਮੈਨੂੰ ਸੁਣਨ ਦੇ ਵਿੱਚ ਮਿਲਿਆ, ਦੂਜੇ ਚੱਕਰ ਵਿੱਚ ਜਿਸ ਵੇਲੇ ਆਇਆ ਤਾਂ ਮੈਨੂੰ ਸੁਣਨ ਦੇ ਵਿੱਚ ਮਿਲਿਆ, ਅੱਜ ਅਸੀਂ ਜਾਣਾ ਹੈ, ਅੱਜ ਅਸੀਂ ਜਾਣਾ।
ਅੱਛਾ,
ਇਹੀ ਮੈਨੂੰ ਸੁਣਿਆ, ਅੱਜ ਜਾਣਾ, ਅੱਜ ਅਸੀਂ ਜਾਣਾ ਹੀ ਹੋਊਗਾ, ਮਹਾਨਤਾ ਦਾ ਪ੍ਰਭਾਵ, ਅੱਜ ਅਸੀਂ ਜਾਣਾ। ਤੀਜੇ ਚੱਕਰ ਵਿੱਚ ਜਿੱਥੋਂ ਤੱਕ ਮੈਨੂੰ ਨਾ ਸਮਝ ਆਈ ਆ, ਉਹ 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 ਜਿਹੜਾ ਵਰਡ ਸੀਗਾ ਉਹ ਸੀਗਾ ਵੀ ਪ੍ਰਦੂਸ਼ਣ ਦੀ, ਪ੍ਰਦੂਸ਼ਣ ਜਾਣੀ ਹਵਾ ਵਿੱਚ ਜਿਹੜੀ ਹੈ ਨਾ
ਪ੍ਰਦੂਸ਼ਣ,
ਇਹ ਪ੍ਰਦੂਸ਼ਣ ਫੈਲਿਆ, ਏਦਾਂ ਦੀ ਕੋਈ ਗੱਲ ਸੀ ਮੈਨੂੰ, ਕਿਉਂਕਿ ਮੈਂ ਜ਼ਿਆਦਾ ਨੇੜੇ ਉਹਦੇ ਕੋਲ ਜਾ ਨਹੀਂ ਨਾ ਸਕਦਾ, 2 ਮੀਟਰ ਦਾ ਫਾਸਲਾ ਵੀ ਰੱਖਣਾ ਪੈਂਦਾ, ਮੈਨੂੰ ਪਟੜੀ ਤੋਂ ਲਹਿਣਾ ਵੀ ਪੈਂਦਾ। ਤੀਜੀ ਜਿਹੜੀ ਗੱਲ ਹੈ ਮੇਰੇ ਖਿਆਲ ਦੇ ਵਿੱਚ ਉਹਨੇ ਕਹੀ ਸੀ, ਉਹ ਤਾਜ ਮਹਿਲ ਕਹੀ ਸੀ, ਤਾਜ ਮਹਿਲ,
ਚੌਥੀ ਤਾਜ ਮਹਿਲ,
ਚੌਥੀ ਤਾਜ ਮਹਿਲ, ਤਾਜ ਮਹਿਲ ਕਹੀ ਸੀ, ਤੇ ਪੰਜਵੀਂ ਵਾਰ ਮੈਨੂੰ ਉੜਦੀ ਉੜਦੀ ਮਾੜੀ ਮਾੜੀ ਸੁਣੀ ਸੀ, ਉਹ ਸ਼ਾਇਦ ਸੀ ਤਾਜਪੋਸ਼ੀ।
ਤਾਜਪੋਸ਼ੀ, ਇਹ ਫਿਰ ਕਿਹੜੀ ਸਟੋਰੀ ਕੀ ਹੋ ਗਈ ਹੈ ਤੁਸੀਂ ਇਹਦੇ?
ਟਰੰਪ ਬਾਰੇ ਗੱਲ ਕਰ ਰਿਹਾ ਹੁਣ।
ਅੱਛਾ, ਇੱਕ ਤਾਂ ਮਹਾਨਤਾ ਦਾ ਪ੍ਰਭਾਵ, ਇਹਦਾ ਤਾਂ ਮੈਨੂੰ ਸਮਝ ਨਹੀਂ ਆਉਂਦੀ
ਬਾਰੇ ਉਹ ਗੱਲਾਂ, ਸੰਤਾਂ ਮਹਾਨਤਾਂ ਦੀਆਂ ਗੱਲਾਂ ਕਰ ਰਿਹਾ ਸੀ, ਕੋਈ ਮਹਾਨਤਾਂ ਦਾ ਪ੍ਰਭਾਵ ਪਿਆ ਜਾਂ ਇਦਾਂ ਕੋਈ,
ਉਹ ਫਿਰ ਇਦਾਂ
ਸਾਰੀਆਂ ਜੋੜ ਕੇ ਤੁਸੀਂ ਕੋਈ
ਸਟੋਰੀ, ਤਾਂ ਮੈਨੂੰ ਤਾਂ ਇੱਦਾਂ ਲੱਗਦੀ ਹੈ ਵੀ
ਦਾਸਤਾਨ ਬਣਾ ਲਓ ਇਹਦੀ,
ਦਾਸਤਾਨ ਤਾਂ ਮੈਨੂੰ ਇੱਦਾਂ ਲੱਗਦੀ ਹੈ ਵੀ ਉਹ ਜਿੱਦਾਂ ਹੁਣ ਗੱਲਾਂ ਚੱਲਦੀਆਂ ਹੋਣੀਆਂ ਮਹਾਨਤਾਂ ਦਾ ਪ੍ਰਭਾਵ ਇਹ ਤੋਂ ਚੱਲਦੀਆਂ, ਉਹ ਮੋਹਰੇ ਬੰਦਾ ਕਹਿੰਦਾ ਛੱਡ ਯਾਰ ਕੋਈ ਹੋਰ ਗੱਲ ਕਰ, ਪ੍ਰਦੂਸ਼ਣ ਦੀ ਗੱਲ ਕਰੋ, ਹਵਾ ਬਹੁਤ ਖਰਾਬ, ਉਹ ਪ੍ਰਦੂਸ਼ਣ ਦੀ ਗੱਲ ਕਰ ਲਵੇ, ਉਹ ਜਦੋਂ ਫਿਰ ਤੁਸੀਂ ਫਿਰ ਪ੍ਰਦੂਸ਼ਣ ਦੀ ਸੁਣ ਲਈ ਵੀ ਜੀ ਹਵਾ 'ਚ ਬਹੁਤ ਪ੍ਰਦੂਸ਼ਣ ਹੈ, ਜਿਹੜੀਆਂ ਆਇਲ ਰਿਫਾਇਨਰੀਆਂ ਲੱਗੀਆਂ ਹੋਈਆਂ ਉੱਤੇ ਧੂੰਆਂ ਮਾਰੀ ਜਾਂਦੀਆਂ, ਫਿਰ ਜਦ ਤੁਸੀਂ ਆਏ ਤਾਂ ਤਾਜ ਮਹਿਲ ਦੀ ਗੱਲ ਚੱਲਦੀ ਸੀ ਨਾ, ਹੈ ਨਾ, ਤੇ ਉਹ ਫਿਰ ਉਹ ਕਹਿੰਦਾ ਹੋਣਾ ਵੀ ਦੇਖੋ ਬਹੁਤ ਪਹਿਲਾਂ ਮਥੁਰਾ ਦੇ ਵਿੱਚ ਇੱਕ ਰਿਫਾਇਨਰੀ ਲੱਗੀ ਸੀ, ਆਇਲ ਰਿਫਾਇਨਰੀ, ਉਹਦਾ ਜਿਹੜਾ 300 ਕਿਲੋਮੀਟਰ ਧੂੰਆਂ ਚੜ੍ਹ ਕੇ ਤਾਜ ਮਹਿਲ ਤੱਕ ਪਹੁੰਚ ਗਿਆ ਸੀਗਾ, ਉਹਨੂੰ ਕੈਂਸਰ ਹੋ ਗਿਆ ਸੀਗਾ, ਤਾਜ ਮਹਿਲ, ਤੁਹਾਨੂੰ ਪਤਾ ਤਾਜ ਮਹਿਲ ਨੂੰ ਕੈਂਸਰ ਹੋ ਗਿਆ ਸੀ, ਉਹਦਾ ਸੰਗ ਮਰਮਰ ਨੂੰ ਨਾ ਕੈਂਸਰ ਹੋ ਜਾਂਦਾ, ਉਹ ਇਹ ਤਾਂ ਆਹ ਤਾਂ ਸਟੋਰੀ ਬਣਦੀ ਆ, ਹੈ ਨਾ, ਵੀ ਫਿਰ ਗੱਲ ਬਣਦੀ ਸੀ ਵੀ ਤਾਜ ਮਹਿਲ ਦੀ ਗੱਲ ਹੋ ਗਈ ਨਾ, ਪ੍ਰਦੂਸ਼ਣ ਦੀ ਹੋ ਗਈ, ਫਿਰ ਸੀਗੀ ਤਾਜਪੋਸ਼ੀ, ਹੈ ਨਾ, ਤੇ ਉਹ ਨਹੀਂ ਉਹ
ਤਾਂ ਸਿੱਧੀ ਉਹਦੀ ਬਣਦੀ ਆ ਆਪਣੀ,
ਉਹ ਨਹੀਂ ਨਹੀਂ ਟਰੰਪ, ਤੁਸੀਂ ਐਵੇਂ ਟਰੰਪ ਵੱਲ ਨੂੰ ਲੈ ਜਾਂਦੇ ਆ, ਉਹ ਕਹਿੰਦੇ ਸੀਗੇ ਵੀ ਉਹ ਜਿਹੜੀ ਨਾ ਵਿਚਾਰੇ ਨੂੰ ਜਦੋਂ ਉਹਨੇ ਬਣਾਇਆ ਸ਼ਾਹਜਹਾਨ ਨੇ ਤਾਜ ਮਹਿਲ, ਉਹ ਤਾਜ ਮਹਿਲ ਦੀਆਂ ਭਾਜੀ ਗੱਲਾਂ ਚੱਲਦੀਆਂ ਸੀਗੀਆਂ, ਤੇ ਜਦੋਂ ਕਹਿੰਦੇ ਔਰੰਗਜ਼ੇਬ ਦੀ ਤਾਸ਼ ਪੋਸ਼ੀ ਹੋਈ ਉਹਨੇ ਚੱਕ ਕੇ ਉਹਨੂੰ ਅੰਦਰ ਦੇ ਦਿੱਤਾ, ਇਹ ਗੱਲ ਹੋਈ ਸੀ ਭਾਜੀ, ਇਹ ਸਟੋਰੀ ਬਣਦੀ ਆ,
ਕਹਾਣੀ ਕਹਾਣੀ ਆਉਂਦੀ, ਤੁਸੀਂ ਚੰਗੀ ਮੈਨੂਫੈਕਚਰ ਕਰ ਲੈਂਦੇ ਆ।
ਦੇਖੋ ਆਪਾਂ ਦੇਖੋ ਜਿਹੜਾ ਡਿਟੈਕਟਿਵ ਹੁੰਦਾ ਇੱਦਾਂ ਹੀ ਕੱਢਦਾ ਕਹਾਣੀ, ਜਿੱਦਾਂ ਜੇ ਡਿਟੈਕਟਿਵ ਕੀ ਵਰਡ ਫੜ ਕੇ ਨਾ ਉਹ ਦੇਖ ਲੈਂਦਾ, ਉਹ ਜੋੜ ਲੈਂਦਾ ਕਹਾਣੀ ਨਾ, ਤੇ ਇਹਦੇ ਪਿੱਛੇ ਬੜਾ ਐਕਸਪੀਰੀਅੰਸ ਦੀ ਲੋੜ ਆ ਭਾਜੀ। ਚਲੋ ਐਨੀਵੇ, ਇਹ ਤਾਂ ਤੁਸੀਂ ਵੀ ਬਹੁਤ ਵਧੀਆ ਭਾਜੀ ਇਹ ਕੀ ਵਰਡ ਦਿੰਦੇ ਹੋ, ਤੁਸੀਂ ਉਹ ਬੰਦੇ ਨੂੰ ਮਿਲਿਆ ਕਰੋ, ਉਹਦਾ ਵੀ ਉਹ ਕਹਿ ਹੈ ਕੌਣ ਹੈ, ਜਿਹੜੀ ਪਰਕਰਮਾ ਜਿਹੜੀ ਤੁਸੀਂ ਇਕੱਠੀ
ਮੈਂ ਉਹਨੂੰ ਮਿਲਣਾ ਨਹੀਂ, ਫਿਰ ਉਹਨੇ ਉਹ ਜਿਹੜੇ ਐਕਟੀਵਿਟੀ ਕਰਨ ਨੂੰ ਹਟ ਜਾਣਾ ਨਾ, ਮੈਨੂੰ ਮੈਂ ਇਹ ਨੋਟ ਕਰਕੇ ਰੱਖਦਾ, ਤੇ ਮੇਰੇ ਕੋਲ ਥੋੜੀ ਜਿਹੀ ਛੋਟੀ ਜਿਹੀ ਡਾਇਰੀ ਵੀ ਹੁੰਦੀ, ਕਿ ਚੇਤਾ ਭੁੱਲ ਜਾਂਦਾ, ਮੈਂ ਲਿਖ ਵੀ ਲੈਂਦਾ ਹੁੰਦਾ, ਤੇ ਅਧਿਕਾਰ ਕੌਰ ਕਹਿੰਦੇ ਵੀ ਤੂੰ ਇਹ ਲੋਕਾਂ ਦੀਆਂ ਗੱਲਾਂ 'ਚ ਕਾਹਨੂੰ ਇੰਨਾ ਇੰਟਰਫੇਅਰ ਕਰਦਾ, ਤੇ ਸੈਰ ਆਰਾਮ ਨਾਲ ਕਰੀ ਆ।
ਅੱਛਾ ਅੱਛਾ, ਇਹ ਤੁਹਾਡੇ ਅਧਿਕਾਰ ਕੌਰ ਜੀ, ਤੁਹਾਡੇ ਅਧਿਕਾਰ ਕੌਰ ਜੀ ਕਹਿੰਦੇ?
ਹਾਂਜੀ ਹਾਂਜੀ, ਮੈਂ ਉਹਦੀ ਗੱਲ ਕਰਦਾ, ਲੋਕਾਂ ਦੀਆਂ ਗੱਲਾਂ ਕਹਿੰਦੇ ਸੁਣੀ ਜਾਂਦਾ, ਇੰਟਰਫੇਅਰ ਕਦ ਕਦ, ਨਜ਼ਾਰੇ ਦੇਖੋ ਤਾਂ ਕਿੰਨੇ ਵਧੀਆ, ਬੱਦਲ ਅੱਜ ਸਲੋ ਆ, ਥੱਲੇ ਆ, ਵਾਤਾਵਰਨ ਭਾਰੀ ਆ, ਦਰਖਤ ਸ਼ਾਂਤ ਆ, ਇਹਨਾਂ ਨੂੰ ਇੰਜੋਏ ਕਰੋ ਕਰੋ ਤਾਂ। ਤੁਸੀਂ ਲੋਕਾਂ ਦੀਆਂ ਗੱਲਾਂ ਡਾਇਰੀ 'ਚ ਲਿਖੀ ਜਾਂਦੇ ਆ, ਫਿਰ ਠੀਕ ਨਹੀਂ ਗੱਲ ਹੁੰਦੀ
ਠੀਕ
ਇੱਕ
ਨਹੀਂ
ਤਾਂ ਨਾ,
ਗੱਲ।
ਲੋਕਾਂ ਦੀ ਗੱਲ
ਹਾਂ
ਸੁਣਨੀ ਨਹੀਂ ਚਾਹੀਦੀ। ਮੈਂ ਹੁਣ ਮੈਂ ਕੰਨ ਬੰਦ ਕਰ ਲਵਾਂ, ਮੈਂ ਕਿਹੜਾ ਦੂਜਾ ਸੁਣਦਾ ਆ
ਉਹ ਜਿਹੜੀ
ਤੇ
ਗੱਲ
ਗਾਣੇ
ਆਪਣੀ
ਸੁਣਦਾ ਮੈਂ ਤਾਂ।
ਗੱਲ ਚੱਲ ਰਹੀ ਸੀ ਟੈਕਨੋਲੋਜੀ ਦੀ, ਵੀ ਟੈਕਨੋਲੋਜੀ ਤੋਂ ਲੋਕੀ ਹੁਣ ਜਿਹੜੀ ਰਾਹਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਵੈਸੇ ਮੈਂ ਆਪ ਇਸ ਹੱਕ 'ਚ ਹਾਂ ਕਿ ਮੇਰਾ ਐਕਚੁਲੀ ਹੁਣ ਜਿਹੜਾ ਫੋਨ ਹੈ ਨਾ 2 ਸਾਲ ਪੁਰਾਣਾ ਹੋ ਗਿਆ ਆ। ਮੈਨੂੰ ਫੋਨ ਵੀ ਆਈ ਜਾਂਦੇ ਆ, ਇਹਦੀ ਸਕਰੀਨ ਵੀ ਕਰੈਕ ਹੋਈ ਪਈ ਆ।
ਅੱਛਾ ਜੀ।
ਮੈਨੂੰ ਫੋਨ ਆਈ ਜਾਂਦੇ ਕੰਪਨੀ ਦੇ, ਲੈ ਲਓ ਜੀ ਲੈ ਲਓ, ਮੇਰੇ ਕੋਲ ਬਿਜ਼ਨਸ ਪਲਾਨ ਆ ਸ਼ੁਰੂ ਤੋਂ ਹੀ ਨਾ। ਮੈਂ 1996 ਤੋਂ ਜੀ ਆਪਟਸ ਦੇ ਨਾਲ ਹੀ ਹਾਂ, ਤੇ ਉਹ ਮੈਨੂੰ ਫੋਨ ਵੀ ਮੈਂ ਨਾ
3 ਦਿਨ ਹੋ ਗਏ ਮੈਨੂੰ, ਪਤਾ ਕਿੰਨੀਆਂ ਕਾਲਾਂ ਆਈਆਂ 3 ਦਿਨ ਹੋ ਗਏ ਮੈਨੂੰ, ਮੈਂ ਚੈੱਕ
ਅੱਛਾ
ਕਰਦਾ ਆਪਣੀ ਕਾਲਾਂ ਨੂੰ, ਪਤਾ
ਅੱਛਾ
ਕਿੰਨੀਆਂ ਕਾਲਾਂ ਆਈਆਂ ਮੈਨੂੰ
ਹਾਂਜੀ
ਫੋਨ ਤੇ, ਗੈਸ ਕਰ
ਹਾਂਜੀ
ਸਕਦੇ ਆ?
ਨਹੀਂ
ਕੋਈ ਵੀ ਨਹੀਂ
ਉਹ
ਮੈਂ
ਕਾਲ ਆ ਭਾਜੀ ਇਹ ਤਾਂ ਕਮਾਲ ਹੋ ਗਏ। ਮੈਂ ਨਾ ਤੁਹਾਨੂੰ ਗੱਲ ਸੁਣਾਉਣਾ, ਸਾਡੇ ਇੱਕ ਸੱਜਣ ਮਿੱਤਰ ਹੈ, ਉਹਨਾਂ ਨੇ ਫੋਨ ਲੈ ਲਿਆ, ਨਵਾਂ ਨਵਾਂ ਮੋਬਾਈਲ ਫੋਨ ਆਇਆ ਸੀ, ਫੋਨ ਲਿਆਂਦਾ ਉਹਨੂੰ ਯਾਰ ਬੜੇ ਚਾਅ ਨਾਲ ਲਿਆ ਕੇ, ਉਹ 3ਜੇ ਦਿਨ ਨਾ ਦੁਕਾਨ 'ਤੇ ਚਲੇ ਗਏ ਫੋਨ ਲੈ ਕੇ। ਉਹ ਕਹਿੰਦੇ ਭਾਈ ਇਹਦਾ ਫੋਨ ਖਰਾਬ ਹੈ, ਕਹਿੰਦੇ ਫੋਨ ਜੀ ਨਵਾਂ ਫੋਨ ਦਿੱਤਾ ਤੁਹਾਨੂੰ, ਫੋਨ ਕਿੱਦਾਂ ਖਰਾਬ ਹੋ ਸਕਦਾ? ਕਹਿੰਦੇ ਨਹੀਂ ਜੀ ਇਹਦੀ ਤਾਂ ਘੰਟੀ ਨਹੀਂ ਵੱਜਦੀ। ਕਹਿੰਦਾ ਯਾਰ ਇੱਦਾਂ ਕਿੱਦਾਂ, ਉਹ ਕਾਪੀ ਕਰੀਗਾ, ਕਈ ਦੇਖਿਆ ਕਾਲ ਲਾ, ਉਹ ਜਦੋਂ ਉਹਨੂੰ ਕੱਢ ਕੇ ਦੇਖਿਆ ਕਹਿੰਦਾ ਤੂੰ ਕਹਿੰਦਾ ਨੰਬਰ ਤਾਂ, ਕਹਿੰਦਾ ਆਹ ਮੇਰਾ ਨੰਬਰ ਹੈ, ਕਹਿੰਦਾ ਤੈਂ ਕਿਸੇ ਨੂੰ ਦਿੱਤਾ ਵੀ ਹੈ ਨੰਬਰ? ਕਹਿੰਦਾ ਨਾ। ਉਹ ਕਹਿੰਦਾ ਯਾਰ ਤੂੰ ਕਿਸੇ ਨੂੰ ਨੰਬਰ ਦਊਂਗਾ ਤਾਂ ਹੀ ਅਗਲਾ ਕਾਲ ਕਰੂਗਾ ਤਾਂ ਘੰਟੀ ਵੱਜੂਗੀ, ਉਹਦੇ ਤੋੜੇ ਵੱਜੀ ਜਾ। ਤੁਹਾਡਾ ਵੀ ਇਹੀ ਹਾਲ ਹੋਣਾ, ਤੁਸੀਂ ਆਪਣਾ ਮੋਬਾਈਲ ਨੰਬਰ ਤਾਂ ਕਿਸੇ ਨੂੰ ਦਿੰਦੇ ਨਹੀਂ ਹੈਗੇ, ਘੰਟੀ ਸਵਾਹ ਵੱਜਣੀ ਉਹਦੀ।
ਇਹ ਵੀ ਨਹੀਂ ਸਹੀ ਪਕੜਿਆ ਮੰਦੀ,
ਆਹੋ
ਵੀ ਸਹੀ ਪਕੜਿਆ।
ਟੈਕਨੋਲੋਜੀ ਤੋਂ ਨਿਜਾਤ ਪਾਉਣ ਦਾ ਇਹੀ ਇੱਕ ਤਰੀਕਾ ਹੈ ਕਿ ਰੂਹ ਪੋਸ਼ ਹੋ ਜਾਓ। ਦੇਖੋ ਮੈਂ ਗੱਲ 'ਚ ਕਰ ਰਿਹਾ ਸੀਗਾ ਕਿ ਮੇਰਾ ਹੁਣ ਜਮਾਂ ਹੀ ਰੂਹ ਨਹੀਂ ਕਰਦੀਗਾ, ਨਵਾਂ ਆ ਗਿਆ ਜੀ ਫੋਨ, ਫੋਲਡਿੰਗ ਵਾਲਾ ਆ ਗਿਆ ਜੀ, ਉਹ ਆ ਗਿਆ, ਫਲਾਨਾ ਆ ਗਿਆ, ਧਿਮਕੜਾ ਆ ਗਿਆ।
ਹਾਂਜੀ
ਇਹ ਨਾ ਇੰਨੇ ਟਾਈਮ ਕੰਜ਼ਿਊਮਿੰਗ ਹੈ, ਜਿਹੜੇ ਫੋਨ ਹੋ ਗਏ ਉਹ ਹੋ ਗਏ, ਤੁਹਾਡੇ ਕੋਈ ਕੰਮ ਨਹੀਂ ਹੋਣ ਦਿੰਦਾ। ਹੁਣ ਮੈਂ ਕਾਫੀ ਸਟੱਡੀ ਕਰਦਾ, ਮੈਂ ਪੜ੍ਹਦਾ ਵੀ ਹਾਂ, ਤੁਹਾਨੂੰ ਦੱਸਿਆ ਸੀ ਆਪਾਂ ਡਿਵੈਲਪਮੈਂਟ ਵੀ ਕਰ ਰਹੇ ਹਾਂ, ਮੈਂ ਤੁਹਾਨੂੰ ਦੱਸਾਂ ਕਿ ਮੈਂ ਸਿਰਫ ਅੱਧਾ ਘੰਟਾ ਹੀ ਫੇਸਬੁੱਕ ਦਾ ਔਨ ਕਰਦਾ ਕੰਪਿਊਟਰ ਦੇ ਉੱਤੇ, ਬੰਦ ਰੱਖਦਾ ਮੈਂ ਸਾਰੇ, ਅਤੇ ਕਿਉਂਕਿ ਤੁਹਾਨੂੰ ਉਹ ਇੱਕ ਤਰ੍ਹਾਂ ਕਹਿ ਲਓ ਕੋਈ ਨਸ਼ੇ ਵਾਂਗਰ ਲੱਗ ਜਾਂਦਾ, ਤੁਸੀਂ ਚੈੱਕ ਕਰੀ ਜਾਂਦੇ ਲੋਕ ਕੀ ਕਰ ਰਹੇ, ਕਿਹੜੀ ਪੋਸਟ ਪਾਤੀ, ਉਹ ਪਾਤੀ, ਬਿਲਕੁਲ ਟੋਟਲ ਡਿਸਟਰਕਸ਼ਨ ਹੈ। ਖੈਰ ਗੱਲ ਟੈਕਨੋਲੋਜੀ ਦੀ ਚੱਲ ਰਹੀ ਹੈ, ਅਤੇ ਇੱਧਰ GS ਚਾਹਲ ਹੁਣੀ ਨਿਊਜ਼ ਦੇ ਰਹੇ ਨੇ ਕਿ ਟਰੋਂਗਾ ਜ਼ੂ ਦੇ ਸਾਈਜ਼ ਜਿੰਨਾ ਐਮਾਜ਼ਨ ਇੱਕ ਰੋਬੋਟਿਕ ਵੇਅਰ ਹਾਊਸ ਬਣਾ ਰਿਹਾ ਵੈਸਟਰਨ ਸਿਡਨੀ ਦੇ ਵਿੱਚ। ਮਰੀਕ ਭਾਜੀ ਤੁਹਾਡੇ ਲੱਗੇ ਹੀ ਆ, ਤੁਸੀਂ ਸਾਊਥ 'ਚੋਂ ਵੈਸਟ 'ਚ, ਹਾਂਜੀ, ਉੱਥੇ ਉਹ ਫੁੱਲੀ ਰੋਬੋਟਿਕ ਹੋਏਗਾ, ਉੱਥੇ ਕੋਈ ਹਿਊਮਨ ਜੋਬ ਨਹੀਂ ਹੋਏਗੀ, ਹੈਨਾ? ਸੋ ਹਾਂ, ਫਿਰ ਮਤਲਬ ਉਹਦਾ ਫਾਇਦਾ ਕੀ ਹੈ? ਕਹਿੰਦੇ ਇਟਸ ਗਿਵ ਐਂਡ ਟੇਕ, ਨੋ ਐਨੀ ਕੰਟਰੀ ਕੈਨ ਵਿਨ ਅਲੋਨ, ਸੋ ਵੀ ਨੀਡ ਇੰਪੋਰਟ ਐਂਡ ਐਕਸਪੋਰਟ, ਮਤਲਬ ਟ੍ਰੇਡ ਜਿਹੜਾ ਸਪੈਸ਼ਲਾਈਜੇਸ਼ਨ ਦਾ ਹੋਣਾ ਚਾਹੀਦਾ, ਦੈਟਸ ਫਾਈਨ, ਪਰ ਇੱਦਾਂ ਵੀ ਨਹੀਂ ਹੋਣਾ ਚਾਹੀਦਾ ਕਿ ਦੂਜਾ ਕੰਟਰੀ ਬੰਦ ਕਰ ਦੇਵੇ ਅਤੇ ਮੁੜ ਕੇ ਅਸੀਂ ਇੱਧਰੋਂ ਰੋਟੀਆਂ ਪਕਾਉਣ ਵੀ ਰਹਿ ਜਾਈਏ, ਹੈ ਨਾ? ਇਹ ਵੀ ਔਖਾ ਕੰਮ ਹੈ। ਪਰ ਜਿਹੜੀ ਆ ਰੋਬੋਟਿਕਸ, ਹੁਣ ਐਮਾਜ਼ਨ ਹੈ ਵਰਲਡ ਦੀ ਸਾਰਿਆਂ ਨਾਲੋਂ ਵੱਡੀ ਕੰਪਨੀ ਹੈ, ਇਜ਼ ਦ ਮੋਸਟ ਰਿਚੈਸਟ ਪਰਸਨ, ਉਹ ਜਿਹੜਾ ਓਨਰ ਹੈ, ਅਤੇ ਉਹ ਟੋਟਲੀ ਰੋਬੋਟਿਕ ਜਿਹੜਾ ਵੇਅਰ ਹਾਊਸ ਲੈ ਕੇ ਆ ਰਿਹਾ। ਹੁਣ ਮੈਂ ਇੱਥੇ ਥੋੜ੍ਹੀ ਜਿਹੀ ਟਿੱਪਣੀ ਇਹ ਕਰਨਾ ਚਾਹਾਂਗਾ ਕਿ ਵੇਅਰ ਹਾਊਸ ਰੋਬੋਟਿਕ ਹੈ, ਪਰ ਜਿਹੜੀਆਂ ਉਹਦੇ ਨਾਲ ਸਰਵਿਸਿਜ਼ ਅਟੈਚਡ ਹੋਣਗੀਆਂ, ਜਿਹੜੀ ਮੈਨੂਫੈਕਚਰਿੰਗ ਦੀ ਡਿਸਟ੍ਰੀਬਿਊਸ਼ਨ ਐਫੀਸ਼ੀਐਂਸੀ ਹੋਏਗੀ, ਜਿੱਥੋਂ ਬਣ ਕੇ ਆਉਣਗੀਆਂ ਫੈਕਟਰੀਆਂ 'ਚੋਂ, ਜਾਂ ਜਿਹੜੇ ਟਰੱਕ ਡਰਾਈਵਰ ਨੇ ਜਿਹੜੇ ਸਮਾਨ ਨੂੰ ਟਰਾਂਸਪੋਰਟ ਕਰਨਗੇ, ਡਿਲੀਵਰੀਆਂ ਕਰਨਗੇ, ਉਹ ਐਕਸਟਰਾ ਆਰਡੀਨਰੀ ਹੋਣਗੇ। ਅਤੇ ਤੁਸੀਂ ਨੋਟ ਕੀਤਾ ਹੋਣਾ ਅਮਰੀਕ ਭਾਜੀ ਕਿ 5,000 ਜੋਬਸ ਜਿਹੜੀਆਂ ਆਸਟ੍ਰੇਲੀਆ ਪੋਸਟ ਨੇ ਕੱਢੀਆਂ ਆ ਆਪਣੀ ਡਿਲੀਵਰੀ ਪ੍ਰੋਪਰ ਟਾਈਮ 'ਤੇ ਕਰਨ ਦੇ ਲਈ, ਔਰ ਤਕਰੀਬਨ ਮੇਰੇ ਕੋਲ 8,000 ਜੋਬਸ ਜਿਹੜੀਆਂ ਨੇ ਉਹ ਮਾਈਨਿੰਗ ਇੰਡਸਟਰੀ ਦੇ ਵਿੱਚ ਨਿਕਲੀਆਂ ਨੇ। ਸੋ ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਤਾਕੀਦ ਕਰਦਾ ਕਿ ਉਹ ਥੋੜ੍ਹੀ ਜਿਹੀ ਨਿਗਾਹ ਖੁੱਲ੍ਹੀ ਰੱਖਣ, ਔਰ ਸ਼ਹਿਰ ਦੇ ਘੇਰੇ 'ਚੋਂ ਬਾਹਰ ਤਾਂ ਸੋਚਣ ਕਿ ਆਸਟ੍ਰੇਲੀਆ ਬਹੁਤ ਵੱਡਾ ਆ, ਇਕੱਲੇ 5 ਜਾਂ 6 ਮਹਾਨਗਰ ਨਹੀਂ ਹੈਗੇ ਜਿੱਥੇ ਮਤਲਬ ਸਾਰਾ ਆਸਟ੍ਰੇਲੀਆ, ਮਤਲਬ ਬਾਹਰ ਜਾ ਕੇ ਦੇਖੋ ਬਹੁਤ ਵੱਡੀਆਂ ਵੱਡੀਆਂ ਓਪਰਚੁਨਿਟੀਜ਼ ਹੈਗੀਆਂ ਨੇ, ਅਤੇ ਸੋ ਮੈਨੀ ਜੋਬਸ ਐਵਰੀ ਫੀਲਡ ਦੇ ਵਿੱਚ, ਅਤੇ ਇਹ ਤਾਂ ਜਿਹੜੇ
ਮਨਦੀਪ, ਚਲੋ ਇਹ ਤਾਂ ਜੋਬਾਂ ਦੀ ਗੱਲ ਆ, ਤੁਸੀਂ ਕੰਟਰੀ ਕੰਟਰੀ ਸਾਈਡ ਵਿੱਚ ਜਾ ਕੇ ਨਾ ਕੰਮ ਕਰਕੇ ਦੇਖੋ, ਉੱਥੇ ਲੁਫੇ ਅੰਦਾਜ਼ ਅਲੱਗ ਹੀ ਆ
ਜੀ ਜੀ ਉਹ ਦੇਖੋ ਜਿਹੜਾ ਆਪਾਂ ਲਿਵਿੰਗ ਸਟੈਂਡਰਡ ਦੀ ਵੀ ਗੱਲ ਕਰਦੇ ਹਾਂ ਕਿ ਬਾਹਰ ਜਿਹੜਾ ਉਹ ਇਕੁਅਲੀ ਗੁੱਡ ਹੈ, ਬੈਟਰ ਹੈ, ਹੈ ਨਾ, ਬਾਕੀ ਸ਼ਹਿਰਾਂ ਨਾਲੋਂ, ਹਾਂ ਬੈਟਰ ਹੈ ਸੋ ਜਿਹੜਾ ਵੇਜ ਰੇਟ ਹੈ, ਪੇ ਰੇਟ ਹੈ, ਉਹ ਆਲਮੋਸਟ ਸੇਮ ਹੈ ਸਾਰੇ ਆਸਟ੍ਰੇਲੀਆ ਵਿੱਚ। ਮਿਨੀਮਮ ਤੋਂ ਤੁਸੀਂ ਘੱਟ ਜਾ ਹੀ ਨਹੀਂ ਸਕਦੇ, ਹੈ ਨਾ। ਖੈਰ ਹੁਣ ਆਪਾਂ ਲੈਂਦੇ ਹਾਂ ਸੁਨੇਹਾ। ਹਾਂ, ਸੁਨੇਹਿਆਂ ਦੇ ਵਿੱਚ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਜੁੜੇ ਸੀ ਬ੍ਰਿਸਬੇਨ ਤੋਂ, ਉਹਨਾਂ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਹਰਨਾਮ ਸਿੰਘ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ ਨੇ। ਅਤੇ ਅਮਰੀਕ ਜੀ ਨੂੰ ਚਾਹੀਦਾ ਕਿ ਉਹ ਉਸ ਦੀ ਸੇਮ ਡਾਇਰੈਕਸ਼ਨ ਵਿੱਚ ਵਾਕ ਕਰ ਲਿਆ ਕਰਨ, ਅਤੇ ਜਿਹੜਾ ਮਸਾਲਾ ਹੋਰ ਵੀ ਬਹੁਤ ਮਿਲ ਜਾਊਗਾ। ਕਹਿੰਦੇ ਪੁੱਠੇ ਨਾ ਜਾਇਆ ਕਰੋ ਤੁਸੀਂ, ਪਰਕਰਮਾ ਇੱਕ ਦੂਜੇ ਨਾਲੇ ਕਰ ਲਿਆ ਕਰੋ ਤਾਂ ਅੱਗੇ ਪਿੱਛੇ ਹੋ ਕੇ ਤੇ ਸਾਰੀ ਗੱਲਬਾਤ ਸੁਣ ਲਿਆ ਕਰੋਗੇ ਤੁਸੀਂ।
ਨਹੀਂ ਅਮਨਦੀਪ, ਜੇ ਉਹ ਵੀ ਹੋ ਨਹੀਂ ਨਾ ਸਕਦਾ, ਜਿੱਦਾਂ ਇਹਨਾਂ ਦੀ ਗੱਲ ਤਾਂ ਠੀਕ ਹੈ, ਥਿਊਰੀ ਦੇ ਵਿੱਚ ਤਾਂ ਠੀਕ ਹੈ, ਕਹਿ ਰਹੇ ਉਸੇ ਡਾਇਰੈਕਸ਼ਨ ਜਾਓ, ਲੇਕਿਨ ਉਹ ਨੌਜਵਾਨ ਹੈ, ਉਹ ਤੇਜ਼ ਤੁਰਦਾ, ਮੈਂ ਘੱਟ ਤੇਜ਼ ਤੁਰਦਾ, ਫੇਰ ਮੈਨੂੰ ਉਹਨੇ ਓਵਰਟੇਕ ਕਰਿਆ ਕਰਨਾ।
ਠੀਕ ਹੈ। ਤੇ ਦੀਪਜੋਤ ਸਿੰਘ ਕਹਿੰਦੇ, ਕਹਿੰਦੇ ਮੁੰਡਾ ਗੱਲਾਂ ਦੀਆਂ ਖੱਟੀਆਂ ਖਾਂਦਾ ਲੱਗਦਾ ਜਿਹਦੀਆਂ ਤੁਸੀਂ ਸੁਣਦੇ ਹੋ। ਤੇ ਤੇਜਿੰਦਰਪਾਲ ਸਿੰਘ ਹੁਣੀ ਕਹਿੰਦੇ ਨੇ ਕਿ ਲੱਗਦਾ ਅਗਲੀ ਵਾਰਤਾਲਾਪ ਭਾਈ ਸਾਹਿਬ ਨਾਲ ਸਿੱਧੀ ਹੋਊਗੀ, ਸੈਰ ਕਰਨ ਵਾਲੇ ਦੀ ਜੇ ਉਹ ਸੁਣਦਾ ਹੋਇਆ। ਆਹੋ ਆਹੋ, ਚਲੋ ਆਹੋ, ਮੈਨੂੰ ਬਹੁਤ ਨੌਲੇਜ ਆ, ਉਹਨੂੰ ਲਿਆਓ ਰੇਡੀਓ ਤੇ। ਪਰਵਿੰਦਰ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅਤੇ M2 ਦੇ ਉੱਤੋਂ ਲੰਘ ਰਹੇ ਨੇ, ਅਤੇ ਉੱਥੇ ਸਾਈਨ ਲੱਗਾ ਹੋਇਆ ਕਿ ਜਿਹੜਾ ਨੌਰਥ ਕਨੈਕਟਸ ਹੈ ਜਿਹਦੀ ਟਨਲ ਦੀ ਆਪਾਂ ਗੱਲਬਾਤ ਕੀਤੀ, ਉਹ 31 ਅਕਤੂਬਰ ਨੂੰ ਖੁੱਲ੍ਹ ਰਿਹਾ ਜੀ, ਆਹ 6 ਦਿਨਾਂ ਨੂੰ। ਕਿਆ ਬਾਤ ਹੈ!
ਅੱਛਾ ਜੀ,
ਹਾਂਜੀ ਹਾਂਜੀ। ਸੋ ਅਮਰੀਕ ਭਾਅ ਜੀ, ਹੁਣ ਛੁੱਟੀਆਂ ਤੋਂ ਬਸ ਤੁਸੀਂ ਚੱਕ ਲਓ ਗੱਡੀ, ਸਟਾਰਟ ਕਰ ਲਓ।
ਆਉਣਾ ਪੈਣਾ ਹੀ ਹੁਣ ਤਾਂ, ਜਿੱਦਾਂ ਆਉਣਾ ਪੈਣਾ ਹੀ ਹੈ।
ਹਾਂ, ਗੁੱਡ ਹੈ ਨਾ, ਗੁੱਡ ਹੈ, ਇੱਦਾਂ ਹੀ ਹੋਣੀ ਚਾਹੀਦੀ ਹੈ। ਅਤੇ ਕਮਲ ਚੀਮਾ, ਸ਼ਰਨਪ੍ਰੀਤ ਉੱਪਰ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਾਡੇ ਵੀ 2 ਕੰਟੇਨਰ ਭਾਅ ਜੀ, ਕਹਿੰਦੇ ਲੁਧਿਆਣੇ ਪੋਰਟ 'ਤੇ ਬੁਕਿੰਗ ਲਈ ਪੈਂਡਿੰਗ ਪਏ ਆ 4 ਹਫ਼ਤਿਆਂ ਤੋਂ, ਅਤੇ ਇਫ ਯੂ ਫਾਈਂਡ ਐਨੀ ਅਲਟਰਨੇਟਿਵ ਪਲੀਜ਼ ਲੈਟ ਮੀ ਨੋ। ਸਾਰੇ ਪਾਸੇ ਇਹੀ ਸਟੋਰੀ ਆ ਜੀ, ਅਸੀਂ ਤਾਂ ਆਪ ਕਲਪੇ ਪਏ ਹਾਂ, ਸਾਡਾ ਕਾਫ਼ੀ ਸਮਾਨ ਉਹਦੇ ਵਿੱਚ ਹੈਗਾ ਆ। ਖੈਰ, ਤੁਹਾਨੂੰ ਅਪਡੇਟ ਰੱਖਾਂਗੇ। ਔਰ ਸਾਡੇ ਨਾਲ ਰਣਜੀਤ ਸਿੱਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਖਜਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਕੁਦਰਤ ਦੇ ਨਜ਼ਾਰੇ ਲੈਂਦੇ ਨੇ, ਅਤੇ ਆਪਣੇ ਹੋਟਲ ਤੋਂ, ਕਿਆ ਬਾਤ ਹੈ, ਮਿਡ ਸਿਟੀ ਕੋਟ ਮੋਟਲ ਹੋਰਸ਼ਮ ਤੋਂ ਬਹੁਤ ਖੂਬਸੂਰਤ ਫੁੱਲਾਂ ਦੀਆਂ ਤਸਵੀਰਾਂ ਭੇਜ ਰਹੇ ਨੇ, ਅਤੇ ਇਹਨਾਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਰਹਿੰਦੀ ਆ। ਔਰ ਦੇਖੋ, ਸਾਰੇ ਸਫ਼ਰ ਤਾਂ ਕਰ ਰਹੇ ਨੇ, ਪਰ ਚੜ੍ਹਦੀ ਕਲਾ ਵਿੱਚ ਰਹੋ ਤਾਂ ਸਭ ਕੁਛ ਠੀਕ ਰਹਿੰਦਾ। ਸੋ ਇਹਨਾਂ ਦੀਆਂ ਫੋਟੋਆਂ ਮੈਂ ਥੋੜ੍ਹੀ ਦੇਰ ਤੱਕ ਸ਼ੇਅਰ ਕਰਦਾ। ਹਰਵਿੰਦਰ ਸਿੰਘ ਧਨੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸੋ ਅਮਰੀਕ ਭਾਅ ਜੀ, ਤੁਸੀਂ ਆਪਣੇ ਜ਼ਮਾਨੇ ਕੇ, ਤੁਮ ਆਪ ਗੋਰੋਂ ਅੰਗਰੇਜ਼ੋਂ ਕੇ ਜ਼ਮਾਨੇ ਕੇ ਲਿਸਨਰ ਹੋ, ਅਤੇ ਤੁਸੀਂ ਕੇਦੀਪ ਨੂੰ ਸੁਣਿਆ, ਮਾਈ ਮੋੜੋ ਨੂੰ ਸੁਣਿਆ, ਪੋਸਤੀ ਨੂੰ ਸੁਣਿਆ?
ਬਿਲਕੁਲ ਬਿਲਕੁਲ, ਅਮਦੀਪ ਉਹਨਾਂ ਦੀਆਂ ਪਿਕਚਰਾਂ, ਮੂਵੀਜ਼ ਵੀ ਦੇਖੀਆਂ, ਉਹਨਾਂ ਨੂੰ ਵੀ ਸੁਣਿਆ। ਉਹਨਾਂ ਦੀ ਪਿਕਚਰ ਦਹੇਜ ਆਈ ਸੀ, ਉਹ ਵੀ ਦੇਖੀ ਆ
ਜੀ,
ਉਹਨਾਂ ਨੂੰ ਬਹੁਤ ਸੁਣਿਆ। ਅਮਦੀਪ ਸਾਡੇ ਜਵਾਨੀ ਦੇ ਉਸ ਵੇਲੇ ਪੂਰੀ ਚੜ੍ਹਦੀ ਕਲਾ 'ਚ ਹੁੰਦੇ ਸੀਗੇ, ਉਹਨਾਂ ਦੇ ਕਈ ਅਖਾੜੇ ਵੀ ਸੁਣੇ।
ਕੇਦੀਪ ਜੀ ਪੂਰੇ ਹੋ ਗਏ ਜੀ, ਅਕਾਲ ਚਲਾਣਾ ਕਰ ਗਏ।
ਅੱਛਾ,
ਪਰਸੋਂ ਤੇ ਬੜੀ ਦੁੱਖ ਦੀ ਖਬਰ ਹੈ, ਤੇ ਹੀ ਇਜ਼ ਵਨ ਆਫ ਮਾਈ ਫੇਵਰੇਟ। ਜਦੋਂ ਮੈਂ ਕਹਿੰਦਾ ਅਕਸਰ ਕਿ ਕਾਮੇਡੀ ਜਿਹੜੀ ਜਸਵਿੰਦਰ ਭੱਲਾ ਹੁਣੀ ਕੀਤੀ ਹੈ, ਅਤੇ ਉਹਦਾ ਜਿਹੜਾ ਆਧਾਰ ਹੈ, ਬੇਸ ਹੈ, ਤੁਸੀਂ ਕੇਦੀਪ ਦੀਆਂ ਰਿਕਾਰਡਡ 3 ਕੈਸਟਾਂ ਸੁਣ ਲਓ ਜਿਹੜੀਆਂ ਕਾਮੇਡੀ ਦੀਆਂ, ਉਸਦਾ ਤੋੜ ਅੱਜ ਵੀ ਹੈ ਨਹੀਂ। ਉਹ ਮਤਲਬ ਜਿਹੜੇ ਮਤਲਬ ਉਹਨਾਂ ਨੇ ਕਿਸ਼ੋਰ ਕੁਮਾਰ ਦੇ ਗੀਤ ਵੀ ਗਾਏ ਆ, ਉਹਨਾਂ ਨੇ ਸੈਡ ਗੀਤ ਵੀ ਗਾਏ ਆ, ਉਹਨਾਂ ਨੇ ਰੋਮੈਂਟਿਕ ਗੀਤ ਵੀ ਗਾਏ ਆ, ਕਾਮੇਡੀ ਵੀ ਸਿਰੇ ਦੀ ਕੀਤੀ ਆ, ਅਤੇ ਜਿਹੜਾ ਪੋਸਤੀ ਦਾ ਰੋਲ ਹੈ, ਮਤਲਬ ਵਨ ਆਫ ਦਾ ਫੇਮਸ ਅਮਲੀ ਦਾ ਰੋਲ ਜਿਹੜਾ ਹੈ, ਮਤਲਬ ਕਿਆ ਬਾਤ ਹੀ ਹੈ ਅਮਰੀਕ ਭਾਅ ਜੀ। ਅਤੇ ਤੁਸੀਂ ਲਾਈਵ ਦੇਖਿਆ ਉਹਨਾਂ ਨੂੰ ਕਿਤੇ?
ਇੱਕ ਜਗ੍ਹਾ ਦੇਖਿਆ, ਇੱਕ ਦੋ ਜਗ੍ਹਾ ਲਾਈਵ ਵੀ ਦੇਖਿਆ, ਉਹਦੇ ਪਿੰਡ ਮਾਲਪੁਰ ਆਏ ਸੀ, ਮਾਲਪੁਰ ਚੱਬੇ ਵਾਲੇ ਇੱਥੇ ਆਏ ਸੀ ਇੱਕ ਵਾਰੀ ਉਹ।
ਠੀਕ ਹੈ। ਅਤੇ ਮੈਂ ਸੁਣਨ ਦੇ ਵਿੱਚ ਆਇਆ ਕਿ ਟੇਪਾਂ ਤਾਂ ਉਹਨਾਂ ਦੀਆਂ ਘੱਟ ਹੀ ਆਈਆਂ ਸੀਗੀਆਂ, ਰਿਕਾਰਡ ਉਹਨਾਂ ਨੇ ਬਹੁਤ ਘੱਟ ਕਰਾਇਆ, ਪਰ ਉਹ ਹੀ ਵਾਜ਼ ਵੰਡਰਫੁੱਲ, ਮਤਲਬ ਜਿੰਨਾ ਉਹ ਲਾਈਵ ਜਿਹੜਾ ਅਖਾੜੇ 'ਚ ਲੋਕਾਂ ਨੂੰ ਬੰਨਦੇ ਸੀ ਨਾ, ਐਂਟਰਟੇਨਮੈਂਟ ਕਰਦੇ ਸੀ, ਪਹਿਲੇ ਲੋਕਾਂ ਦੇ ਬੱਖੀਆਂ ਤੜਾ ਦਿੰਦੇ ਸੀਗੇ ਉਹ ਹਸਾ ਹਸਾ ਕੇ, ਅਤੇ ਮਤਲਬ ਉਹਨਾਂ ਦੇ ਸ਼ੋਅ ਲਾਈਵ ਬਾ ਕਮਾਲ ਕਹਿੰਦੇ ਹੁੰਦੇ ਸੀ ਦੇਖਣ ਵਾਲੇ।
ਨਹੀਂ, ਜਿਹੜੇ ਲਾਈਵ ਸ਼ੋਅ ਦੇ ਵਿੱਚ ਤਾਂ ਇੱਕ ਤਾਂ ਇਹੀ ਜਿਹੜੇ ਤੁਸੀਂ ਦੱਸ ਰਹੇ ਕੇਦੀਪ, ਤੇ ਇੱਕ ਮੁਹੰਮਦ ਸਦੀਕ ਦੇ ਜਿਹੜੇ ਸ਼ੋਅ ਹੁੰਦੇ ਸੀ ਨਾ, ਉਹ ਕਾਫੀ ਦੇਖੇ ਆ, ਉਹ ਉਹਦੇ ਵਿੱਚ ਵੀ ਕਾਫੀ ਲਾਈਵਲਤਾ ਹੁੰਦੀ ਸੀ ਜਾਂ ਵਧੀਆ ਤਰੀਕੇ ਦੇ ਨਾਲ ਪੇਸ਼ ਕਰਦੇ ਸੀ ਇੱਕ ਤਰ੍ਹਾਂ ਨਾਲ, ਉਹ ਜਿਹੜਾ ਤੁਹਾਡਾ ਐਕਚੁਅਲ ਕਲਚਰ ਸੀਗਾ ਨਾ, ਜਿੱਦਾਂ ਸਮਾਜ ਵਿੱਚ ਹੁੰਦਾ ਸੀਗਾ, ਜਿੱਦਾਂ ਸਮਾਜ ਵਿਚਰਦਾ ਸੀ ਆਪਸ ਵਿੱਚ ਹੀ, ਉਹੀ ਗੱਲਾਂ ਕਰਦੇ ਹੁੰਦੇ ਸੀ। ਅੱਜ ਦਾ ਜਿਹੜਾ ਗਾਇਕ ਆ, ਉਹ ਸਮਾਜ ਵਿੱਚ ਜੋ ਵਿਚਰ ਰਿਹਾ ਉਹਦੀ ਗੱਲ ਨਹੀਂ ਕਰ ਰਿਹਾ, ਉਹ ਇੱਧਰ ਉੱਧਰ ਦੀਆਂ ਜ਼ਿਆਦਾ ਸ਼ੇਖੀਆਂ ਮਾਰ ਰਿਹਾ ਆ ਮੇਰੇ ਖਿਆਲ ਦੇ ਵਿੱਚ, ਕੁਛ ਗਾਇਕ ਹੋਣਗੇ ਜਿਹੜੇ ਕਰ ਰਹੇ ਆ, ਅਤੇ ਬਾਕੀ ਤਾਂ ਜਿਹੜਾ ਅੱਜ ਦਾ ਸੰਗੀਤ ਆ ਉਹਦੇ ਵਿੱਚ ਅਮਨਦੀਪ ਹੋਰ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਕਿ ਨਹੀਂ ਚਾਹੀਦੀਆਂ। ਤੁਹਾਨੂੰ ਮੈਂ ਇੱਕ ਗਾਣਾ ਭੇਜਿਆ ਸੀ, ਉਹ ਤੁਸੀਂ ਲਾਇਆ ਨਹੀਂ, ਇਸ ਕਰਕੇ ਨਹੀਂ ਲਾਇਆ, ਉਹ ਲਾਉਣ ਦੇ ਯੋਗ ਹੀ ਨਹੀਂ ਹੈ, ਤੁਸੀਂ ਸੁਣਿਆ ਹੋਊਗਾ ਨਾ ਉਹ।
ਉਹ ਤਾਂ ਮੈਨੂੰ ਏਦਾਂ ਲੱਗਦਾ ਜਿੱਦਾਂ ਜਿੱਦਾਂ ਰਿੱਕੀ ਦੀ ਗ੍ਰੇਡ ਦਾ ਸੀਗਾ ਉਹ ਗੀਤ, ਰਿੱਕੀ ਰਿੱਕੀ ਦੇ ਸੁਣਨ ਜੋ
ਰਿੱਕੀ, ਬਿਲਕੁਲ ਰਿੱਕੀ ਦੀ ਗ੍ਰੇਡ ਦਾ ਆਉਣਾ ਉਹ
ਭੇਜਿਆ ਫਿਰ ਰਿੱਕੀ ਨੂੰ।
ਹੋਰ ਮਾੜੀ ਖਬਰ ਇੱਕ ਹੋਰ ਹੈ ਜੀ,
ਰਿੱਕੀ ਨੂੰ
ਰਿੱਕੀ ਨਾਲ ਗੱਲ ਹੋਈ ਹੈ ਤੁਹਾਨੂੰ, ਤੁਹਾਡੇ ਨਾਲ ਤੁਹਾਡੇ ਨਾਲ ਲੜਨ ਨੂੰ ਫਿਰਦਾ ਉਹ, ਕਹਿੰਦਾ ਮੈਂ ਨਾ ਅਮਨਦੀਪ ਅੰਕਲ ਨਾਲ ਗੱਲ ਕਰਨੀ ਆ, ਤੇ ਉਹਨਾਂ ਨੂੰ ਦੋ ਤਿੰਨ ਅਲਾਂਬੇ ਵੀ ਦੇਣੇ ਆ, ਤੇ ਉਹ ਤੁਹਾਡੇ ਨਾਲ ਨਾਰਾਜ਼ ਆ, ਕਹਿੰਦਾ ਮੈਂ ਫਿਰ ਇੰਟਰਵਿਊ ਕਰੂੰਗਾ ਉਹਨਾਂ ਨਾਲ, ਫਿਰ ਉਹ ਸਿੱਧੀ ਗੱਲ ਉਹਨਾਂ ਫਿਰ ਤੁਸੀਂ ਕਰ ਲਿਓ,
ਮਾੜੀ ਜੀ ਸੁਣਾ ਦਿਓ, ਇੱਕ ਅੱਧੀ ਸੁਣਾ ਦਿਓ, ਇੱਕ ਅੱਧੀ ਸੁਣਾ ਦਿਓ, ਉਹ ਫਰਮੈਸ਼ ਵੀ ਆਈ ਹੋ ਜਤਿੰਦਰ ਉਹਨਾਂ ਦੀ, ਆਹੋ ਇੱਕ ਅੱਧਾ ਲੰਬਾ ਸੁਣਾ ਦਿਓ।
ਰਿੱਕੀ ਤਾਂ ਮੈਂ, ਅੱਛਾ ਮੈਂ ਤੁਹਾਨੂੰ ਗੱਲ ਸੁਣਾ, ਰਿੱਕੀ ਮੈਂ ਕਿਹਾ ਅਮਨਦੀਪ ਨਾਲ ਕੀ ਤੇਰੀ ਪ੍ਰੋਬਲਮ, ਤੈਨੂੰ ਕੀ ਹੈ ਅਮਨਦੀਪ ਦਾ, ਕਹਿੰਦਾ ਅਮਰੀਕਾ ਅੰਗਰੇਜ਼ੀ ਪ੍ਰੋਬਲਮ ਦਾ ਜਿੱਦਾਂ ਵੱਡੀ ਪ੍ਰੋਬਲਮ ਹੀ ਆ, ਜਿੱਦਾਂ ਹੁਣ ਜਿੱਦਾਂ ਮੇਰੀ ਪਿੱਛੇ ਦੇ ਇੰਟਰਵਿਊ ਹੋਈ ਆ, ਜਿੱਦਾਂ ਮੈਂ ਇੰਟਰਵਿਊ ਕੀਤੀ ਆ ਅਮਨਦੀਪ ਅੰਕਲ ਨਾਲ ਇੰਟਰਵਿਊ ਕੀਤੀ, ਤੇ ਅਮਨਦੀਪ ਅੰਕਲ ਨੂੰ ਮੈਂ ਪੁੱਛਿਆ ਨਾ ਵੀ ਤੁਸੀਂ ਵੀ ਜਿਹੜਾ ਬੰਦਾ ਘੜੀਸਿਆ ਸੀ ਕਾਹਦੇ ਘੜੀਸਿਆ ਸੀ ਬੰਦਾ, ਉਹਦਾ ਰੀਜ਼ਨ ਕੀ ਸੀ, ਚੰਗਾ ਭਲਾ ਬੰਦਾ ਸ਼ਰੀਫ ਬੰਦਾ ਨਾ ਤੁਸੀਂ, ਇੱਦਾਂ ਜਿੱਦਾਂ ਮੇਲੇ ਦੇ ਵਿੱਚ ਭਲੇ ਮੇਲੇ ਵਿੱਚ ਉਹਦੀ ਜਿੱਦਾਂ ਜਿਹੜਾ ਲਾਭਾ ਕੀਤੀ, ਜਿੱਦਾਂ ਤੁਹਾਨੂੰ ਸ਼ੇਰ ਦਾ ਵੀ ਹੋਊਗਾ, ਹਰਾਸ ਵੀ ਕਰਦਾ ਹੋਊਗਾ, ਜਿੰਨਾ ਟੀਚ ਕਰਦਾ ਹੀ ਹੋਊਗਾ, ਜਿੱਦਾਂ ਤੁਹਾਨੂੰ ਤੁਸੀਂ ਫਿਰ ਤੁਸੀਂ ਉਹਨੂੰ ਘੜੀਸਿਆ ਵੀ ਚੰਗੀ ਨਹੀਂ ਗੱਲ ਹੁੰਦੀ ਨਾ। ਫਿਰ ਕਹਿੰਦਾ ਅਮਨਦੀਪ ਦਾ ਜਿਹੜਾ ਨਾਂ ਆ ਨਾ ਅਮਨਦੀਪ, ਮੈਂ ਤਾਂ ਕਹਿੰਦਾ ਉਹਨਾਂ ਸੌਕਰ ਗ੍ਰੇਟ ਸੌਕਰ ਜਿਹੜੇ ਸੌਕਰ ਗਏ ਆ, ਸੌਕਰ ਗਾਏ ਆ, ਜਿੱਦਾਂ ਸੌਕਰ ਗਾਏ ਜਿਹੜੇ ਆ, ਜਿੱਦਾਂ ਮੇਰੇ ਗ੍ਰੇਟ ਅੰਕਲ ਆ, ਮੈਂ ਤਾਂ ਉਹਨਾਂ ਨੂੰ ਵੀ ਪੁੱਛਣਾ ਹੀ ਆ, ਜਿੱਦਾਂ ਹੁਣ ਇਹ ਅਮਨਦੀਪ ਦਾ ਨਾਂ ਅਮਨਦੀਪ ਕਾਹਤੇ ਰੱਖਿਆ, ਅਮਨ ਅਮਨਦੀਪ ਦਾ ਮਤਲਬ ਤਾਂ ਹੁੰਦਾ ਜਿਹੜਾ ਸ਼ਰੀਫ ਬਹੁਤ, ਜਿੱਦਾਂ ਅਮਨ ਦਾ ਅਮਨ ਦਾ ਪ੍ਰਤੀਕ ਹੁੰਦਾ ਜਿੱਦਾਂ, ਤੇ ਇਹਨਾਂ ਦਾ ਨਾਂ ਤਾਂ ਚਾਹੀਦਾ ਸੀ ਜਿੱਦਾਂ ਅਮਨਦੀਪ ਨੀ ਚਾਹੀਦਾ ਸੀ, ਇਹਨਾਂ ਦਾ ਨਾਂ ਤਾਂ ਚਾਹੀਦਾ ਸੀ ਜਿੱਦਾਂ ਭਰਾਂਬੜ ਸਿੰਘ, ਜਿੱਦਾਂ ਬੰਦਿਆਂ ਨੂੰ ਘੜੀਸਦੇ ਆ
ਭਾਂਬੜ ਸਿੰਘ,
ਤੁਸੀਂ ਅਮਨਦੀਪ ਰੱਖਤਾ। ਮੈਂ ਹੁਣ ਗ੍ਰੇਟ ਅੰਕਲ ਨੂੰ ਪੁੱਛਣਾ, ਮੈਂ ਗ੍ਰੇਟ ਅੰਕਲ ਕੌਣ ਆ, ਉਹ ਕਹਿੰਦੇ ਅਮਨਦੀਪ ਦੇ ਡੈਡੀ ਦਾ ਗ੍ਰੇਟ ਅੰਕਲ ਹੀ ਹੈ, ਸੌਕਰ ਫੈਨ ਵੀ ਉਹ, ਸੌਕਰ ਪਲੇਅਰ ਵੀ ਇੱਦਾਂ, ਹੁਣ ਇੱਦਾਂ ਕਹਿੰਦਾ ਮੈਂ ਪੁੱਛਣਾ ਹੀ ਆ, ਹੁਣ ਕਹਿੰਦਾ ਪਹਿਲਾਂ ਭਾਂਬੜ ਸਿੰਘ ਰੱਖਣਾ ਚਾਹੀਦਾ ਸੀ, ਗੱਲ ਤੇ ਨਾਂ ਰੱਖਦੇ ਤਾਂ ਕੁਮਾਰ ਹੀ ਹੋ ਗਈ, ਜਿੱਦਾਂ ਕਹਿੰਦਾ
ਉਹਨੂੰ ਕਹੋ ਭਾਂਬੜ ਹੁੰਦਾ ਭਾਂਬੜ, ਉਹਨੂੰ ਐਕਸਟਰਾ ਰਾੜਾ ਪਾ ਦਿੱਤਾ ਵੀ ਅੰਗਰੇਜ਼ੀ ਸਾਡੇ ਨਾ ਇੱਦਾਂ ਇੱਕ ਭਾਜੀ ਆ, ਉਹ ਵੀ ਇੰਗਲਿਸ਼ ਥੋੜਾ ਹੱਥ ਤੰਗ ਸੀਗਾ, ਉਹ ਇੰਗਲਿਸ਼ ਬੋਲਣ ਦੀ ਟਰਾਈ ਕਰਦੇ ਰਹਿੰਦੇ, ਉਹ ਇੱਕ ਅੱਖਰ ਵੱਧ ਲਾ ਦਿੰਦੇ ਨਾ, ਸਾਡੇ ਚਨਾਵੰਤ ਭਾਜੀ ਵੀ ਦੱਸ ਦਿੰਦੇ ਆ, ਉਹ ਕਹਿੰਦੇ ਹੁੰਦੇ ਆ ਵੀ ਮੈਂ, ਉਹ ਕਹਿੰਦੇ ਵੀ ਕੀ ਹੋਇਆ ਜੀ ਤੁਹਾਨੂੰ ਭਾਈ ਸਾਹਿਬ, ਹੋਣਾ ਕੀ ਆ, ਕਹਿੰਦਾ ਮੇਰਾ ਕਹਿੰਦਾ ਬਲੱਡ ਪ੍ਰੈਸ਼ਰ ਕੁੱਕਰ ਵਧਿਆ, ਬਲੱਡ ਪ੍ਰੈਸ਼ਰ ਮਤਲਬ ਇੱਕ ਅੱਖਰ ਇੰਗਲਿਸ਼ ਦਾ ਵੱਧ ਲਾ ਦੇਣਾ ਨਾ, ਤੇ ਕਹਿੰਦਾ ਅੱਛਾ ਵੀ, ਫੇਰ ਕਹਿੰਦੇ ਡਾਕਟਰ ਰਹਿੰਦੇ ਉਹ, ਮੈਂ ਚਲੇ ਤਾਂ ਜਾਣਾ ਸੀਗਾ ਅਦਰਕ ਵਾਈਜ਼ ਵਿੱਚ ਜਾ, ਅਦਰਵਾਈਜ਼ ਨੂੰ ਅਦਰਕ ਵਾਈਜ਼ ਨਾਲ ਕੱਕਾ ਵੀ ਲਾ ਦਿੱਤਾ ਉਹਦੇ, ਹਨਾ ਜਿੱਦਾਂ ਭੜਾਂਬੜ। ਚਲੋ ਜਤਿੰਦਰ ਸਿੰਘ ਧੰਨਵਾਦ ਕਰ ਰਹੇ, ਭੜਾਂਬੜ ਨਵੀਂ ਪੱਡਾ ਵੀ ਜੁੜੇ ਨੇ।
ਹਾਂਜੀ
ਹਾਂਜੀ ਹਾਂਜੀ ਕੈਰੀ ਓਨ।
ਅਮਨਦੀਪ ਜਿੱਦਾਂ ਨਾ ਹੁਣ ਇੰਡੀਆ ਦੇ ਵਿੱਚ ਵੀ ਕਈ ਵਾਰੀ ਜਿੱਦਾਂ ਸਾਡੇ ਕਲਚਰ ਦੇ ਵਿੱਚ ਵੀ ਇੱਦਾਂ ਕਈ ਸ਼ਬਦ ਡਿਵੈਲਪ ਹੋ ਗਏ ਵਾ, ਜਿੱਦਾਂ ਜਿੱਦਾਂ ਦੁੱਧ ਦੀਆਂ ਡੈਰੀਆਂ ਦੇ ਵਿੱਚ ਨਾ ਜਿਹੜੇ ਚੈੱਕ ਕਰਦੇ ਆ, ਫੈਟ ਚੈੱਕ ਕਰਦੇ, ਫੈਟ ਨੀ ਹੁੰਦੀ ਫੈਟ, ਉਹਨੂੰ ਫੈਂਟ ਕਹਿੰਦੇ ਆ, ਤੁਸੀਂ ਵੀ ਕੁਛ ਕਹਿ ਰਹੇ ਸੀ, ਹੋਰ ਵੀ ਕੁਛ ਕਹਿੰਦੇ ਜਿੱਦਾਂ
ਫੈਟ। ਅੱਜ ਅਸੀਂ ਗੈਸ ਦੀ ਗੱਲ ਕਰ ਰਹੇ, ਬਹੁਤ ਸਾਰੇ ਮੈਂ ਦੇਖਿਆ ਗੈਸ ਕਹਿੰਦੇ ਆ, ਉਹ ਗੈਸ ਦਾ ਸਿਲੰਡਰ,
ਗੈਸ
ਗੈਸ, ਤੇ ਮੈਂ ਹੈਰਾਨ ਰਹਿ ਗਿਆ,
ਦੁੱਧ ਜੀ ਫੈਂਟ ਚੈੱਕ ਕਰ ਲਓ,
ਫੈਂਟ ਚੈੱਕ ਕਰ ਲਓ, ਉਹ ਫੈਂਟਣੇ ਨੂੰ ਫੈਂਟ ਬਣਾ ਲਈ ਨਾ, ਫੈਟ ਤੋਂ ਉਹ ਸਮਝੇ ਵੀ ਫੈਂਟਣਾ ਦੁੱਧ, ਉਹ ਤੋਂ ਬਣ ਗਿਆ, ਫੈਂਟ ਬਣ ਗਈ, ਇੱਦਾਂ ਗੈਸ ਤੋਂ ਗੈਸ ਬਣ ਗਈ। ਤੇ ਇੱਕ ਹੋਰ ਸ਼ਬਦ ਪਿੱਛੇ ਜੇ ਮੈਂ ਪਰਸੋਂ ਚੌਥ ਹੀ ਪੜਿਆ, ਉਹ ਲਿਖਣ ਦੇ ਵਿੱਚ ਵੀ ਆ ਜੀ, ਬੰਦਾ ਬੋਲ ਵੀ ਇਸ ਤਰ੍ਹਾਂ ਹੀ ਰਿਹਾ ਸੀਗਾ, ਮਾਊਚਰ ਮੀਟਰ। ਮੈਂ ਕਿਹਾ ਇਹ ਮਾਊਚਰ ਮੀਟਰ ਕਿਹੜਾ ਹੋ ਗਿਆ ਬਈ, ਹਨਾ। ਉਹ ਫਿਰ ਮੈਨੂੰ ਖਿਆਲ ਆਇਆ, ਉਹ ਮੰਡੀ ਦੇ ਵਿੱਚ ਵਰਦੇ, ਉਹ ਮੋਇਸਚਰ ਮੀਟਰ ਨੂੰ ਮਾਊਚਰ ਮੀਟਰ ਕਹੀ ਜਾਂਦੇ ਆ ਆਪਣੇ ਬੰਦੇ ਨਾ, ਉਹ ਐਕਚੁਅਲੀ ਮੋਇਸਚਰ ਮੀਟਰ ਹੈ, ਹਨਾ। ਤੇ ਖੈਰ ਅਮਰੀਕ ਭਾਜੀ, ਆਪਾਂ ਗੱਲ ਕੇਦੀਪ ਤੇ ਮਾਈ ਮੋਹਣੋ ਦੀ ਕਰ ਰਹੇ ਸੀਗੇ, ਆਪਣੇ ਜਗਮੋਹਨ ਕੌਰ ਦੀ, ਤੇ ਉਹਦੀ ਜਿਹੜੀ ਨਾ ਕਾਮੇਡੀ ਆ, ਉਹ ਡਬਈ ਬੜਾ ਪਾਪੂਲਰ ਸੀ, ਯੂਕੇ ਦੇ ਵਿੱਚ ਬੜਾ ਪਾਪੂਲਰ ਸੀਗਾ, ਤੇ ਉੱਥੇ ਜਾ ਕੇ ਨਾ, ਮਤਲਬ ਜਦੋਂ ਲਾਈਵ ਸ਼ੋਅ ਚੱਲਦੇ ਹੁੰਦੇ ਸੀ ਤਾਂ ਮਤਲਬ ਲੋਕੀ ਨਾ, ਮੈਂ ਲਾਈਵ ਉਹਦੇ ਕੈਸਟਾਂ ਸੁਣੀਆਂ, ਲਾਈਵ ਰਿਕਾਰਡਿੰਗ ਕੀਤੀਆਂ ਸੀ ਡਬਈ ਦੇ ਵਿੱਚ, ਵੀ ਲੋਕ ਡਿਮਾਂਡ ਕਰਦੇ ਹੁੰਦੇ ਸੀਗੇ ਵੀ ਪੋਸਤੀ ਨੂੰ ਲੈ ਕੇ ਆਓ, ਪੋਸਤੀ ਨੂੰ ਲੈ ਕੇ ਆਓ। ਤੇ ਮੈਂ ਮਤਲਬ ਕਿਆ ਬਾਤ ਸੀ ਉਹਦੀ ਜਿਹੜੀ ਕਾਮੇਡੀ ਸੀ। ਖੈਰ ਜੇ ਇਜਾਜ਼ਤ ਹੋਵੇ ਤਾਂ ਆਪਾਂ ਏਦਾਂ ਕਰੀਏ ਇੱਕ ਕਲਿੱਪ ਸੁਣੀਏ ਨਾਲੇ ਆਪਾਂ ਮਤਲਬ ਸ਼ਰਧਾਂਜਲੀ ਦੇ ਤੌਰ ਤੇ
ਮਤਲਬ ਜਿਹੜੀ ਮਾਈ ਮੋਨੋ ਦੀਆਂ ਤੇ ਕੇਦੀਪ ਦੇ ਕੈਸਟਾਂ ਨਾ ਇਹਦੇ ਸ਼ੋ ਜਿਹੜੇ ਸੀ ਕਲਕੱਤਾ ਦੇ ਵਿੱਚ ਬਹੁਤ ਹੁੰਦੇ ਹੁੰਦੇ ਸੀ ਕਿਉਂਕਿ ਜਿਹੜੀ ਮਾਈ ਮੋਨੋ ਸੀ ਨਾ ਉਹਨਾਂ ਦੀ ਘਰਵਾਲੀ ਉਹ ਕਲਕੱਤੇ ਤੋਂ ਸੀ ਉਹਨਾਂ ਦੀ ਪਹਿਲੀ ਜਿਹੜੀ ਮਿਲਣੀ ਵੀ ਉੱਥੇ ਕਲਕੱਤੇ ਦੇ ਕਿਸੇ ਰੰਗਮੰਚ ਤੇ ਹੋਈ ਸੀ।
ਓਕੇ ਓਕੇ ਚਲੋ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਕਾਮੇਡੀ ਦਾ ਕਲਿੱਪ ਸੁਣਦੇ ਹਾਂ ਤੇ ਸ਼ਰਧਾਂਜਲੀ ਵਜੋਂ ਜੀ ਸਾਰੇ ਆਪਾਂ ਯਾਦ ਕਰਨਾ ਕੇਦੀਪ ਨੂੰ।
ਅੱਛਾ ਹੁਣ ਮਾੜੇ ਹੋ ਗਏ ਅਸੀਂ
ਬੇਪੋਸਤੀ ਆ ਮੈਨੂੰ ਤਾਂ ਐਂ ਲੱਗਦਾ ਵੀ ਸਾਰੀ ਉਮਰ ਤੂੰ ਇਹੋ ਜਿਹਾ ਕੁਛ ਹੀ ਬਕਦਾ ਪਕਾਉਂਦਾ ਰਹਿਣਾ ਕਦੇ ਜ਼ਿੰਦਗੀ ਕੋਈ ਚੱਜ ਦੀ ਨੌਕਰੀ ਵੀ ਕਰੇਗਾ।
ਮੈਂ ਕਹਿੰਦਾ ਮਾਈ ਮੋੜੋ ਮਾੜਾ ਮੋਟਾ ਕੰਮ ਧੰਦਾ ਚੱਲ ਜਾਵੇ ਤਾਂ ਚੰਗਾ ਤੈਨੂੰ ਪਤਾ ਅੱਜ ਕੱਲ ਨੌਕਰੀਆਂ ਤਾਂ ਮਿਲਦੀਆਂ ਨੀ।
ਆਹੋ
ਆਪਾਂ ਪੜ੍ਹੇ ਲਿਖੇ ਇੰਨੇ ਕਹਿ ਕੇ ਸਕੂਲ ਦੇ ਮਗਰਲੇ ਪਾਸੇ ਦੀ ਕਦੇ ਕੱਟਾ ਲੈ ਕੇ ਨੀ ਲੰਘੇ
ਮੈਨੂੰ ਪਤਾ ਦਿਸਦਾ ਜੀ।
ਹੈ ਕੋਈ ਸਵਾਰੀ ਚੌੜਾ ਬਾਜ਼ਾਰ ਮਿਲਰ ਗੰਜ
ਲੈ ਸੁਣ ਲੋ।
ਹਾਂਜੀ ਗੰਜੀ ਛਪੜੀ
ਵੇ ਆ ਤਾਂ ਪੋਸਤੀ ਰਿਕਸ਼ਾ ਮਰ ਜਾਣਾ ਇਹਨੇ ਜ਼ਿੰਦਗੀ ਚ ਕਦੇ ਕੋਈ ਨਾ ਕੋਈ ਕੰਮ ਜਿਹੜਾ ਨਾ ਉਲਟਾ ਸਿੱਧਾ ਕਰਦਾ ਹੀ ਰਹਿਣਾ ਵੇ ਪੋਸਤੀਆਂ।
ਮੈਂ ਕਿਹਾ ਮਾਈ ਮੋਣੋ ਤੂੰ
ਮੋਣੋ ਦਿਆ ਬੱਚਿਆ ਆਉਣ ਰਿਕਸ਼ਾ ਲਈ ਫਿਰਦਾ।
ਮਾਈ ਮੋਣੋ ਤੈਨੂੰ ਪਹਿਲਾਂ ਦੱਸਿਆ ਮਜ਼ਦੂਰੀ ਕਰਨੀ ਆ ਕੋਈ ਹੋਈ
ਵੇ ਰਿਕਸ਼ਾ ਚਲਾਉਣੀ ਤਾਂ ਬਹੁਤਾ ਚੰਗਾ ਕੰਮ ਨੀ ਨਾ ਹੈਗਾ ਤੂੰ ਕੀ ਸ਼ੁਰੂ ਕੀਤਾ ਇਹ।
ਮਾਈ ਮੋਣੋ ਤੂੰ ਜਾਣਾ ਘੰਟਾ ਘਰ ਤਾਂ
ਮੈਂ ਤਾਂ ਜਾਣਾ ਘੰਟਾ ਘਰ ਤੋਂ ਅੱਗੇ
ਘੰਟਾ ਘਰ ਤੋਂ ਅੱਗੇ ਜਾਣਾ।
ਹਾਂ
ਮੈਂ ਕਹਿੰਦਾ ਜੇ ਤੈਨੂੰ ਛੱਡਣਾ ਹੋਵੇ ਨਾ ਘੰਟਾ ਘਰ ਤਾਂ ਹੀ ਤੈਨੂੰ ਦੋ ਗੇੜਿਆਂ ਚ ਛੱਡਣਾ ਪਊ।
ਆਪਣੀ ਮਾਂ ਨੂੰ ਮੈਂ ਐਡੀ ਮੋਟੀ ਨੇ ਦੋ ਗੇੜੇ ਵੀ ਛੱਡ ਕੇ ਆਵੇਗਾ।
ਅੱਛਾ ਤੂੰ ਕੰਮ ਛੱਡ ਬੋਲੀ ਤਾਂ ਬਹਿਣਾ ਗੱਲ ਇਹ ਹੈ ਮਾਈ ਮੋਣ ਤੂੰ ਫਸਟ ਕਲਾਸ ਜਾਣਾ ਸੈਕਿੰਡ ਕਲਾਸ ਕਿ ਥਰਡ ਕਲਾਸ ਚ
ਵੇ ਗੱਲ ਸੁਣ ਤੂੰ ਲਈ ਫਿਰਦਾ ਇੱਥੇ ਕੋਈ ਇਹ ਫਰੰਟੀਅਰ ਮੇਲ ਜਿਹੜਾ ਤੂੰ ਇੱਥੇ ਜਾਣਾ ਹੈਗਾ ਫਸਟ ਕਲਾਸ ਥਰਡ ਕਲਾਸ ਲਈ ਫਿਰਦਾ ਰਿਕਸ਼ਾ ਤੇ ਗੱਲ ਕਰਨਾ ਫਸਟ ਕਲਾਸ ਦੀ ਕਿਵੇਂ ਫਸਟ ਕਲਾਸ ਥਰਡ ਕਲਾਸ ਦੱਸੀ ਜਰਾ ਰਿਕਸ਼ਾ ਚ ਕਿਵੇਂ ਚੜੇਗਾ।
ਗੱਲ ਇਹ ਮਾਈ ਮੋਣ ਫਸਟ ਕਲਾਸ ਜਿਹੜਾ ਹੁੰਦਾ ਨਾ
ਆਹੋ
ਉਹਦੇ ਚ ਅਸੀਂ ਕੱਪੜਾ ਵੀ ਮਾਰੀ ਦਾ ਇਹਦੇ ਤੇ
ਕਿਵੇਂ
ਸਫਾਈ ਵੀ ਕਰੀ ਦੀ ਹੈ।
ਅੱਛਾ
ਰੇਡੀਓ ਵੀ ਮਾੜਾ ਮੋਟਾ ਲਾਈ ਦਾ।
ਅੱਛਾ
ਸਫਾਈ ਨਾਲ ਗੱਲ ਵੀ ਬਹੁਤ ਸੋਹਣੀ ਸੋਹਣੀ ਕਰੀ ਦੀ ਹੈ।
ਅੱਛਾ
ਉੱਚਾ ਨੀਵਾਂ ਵੀ ਦੇਖੀ ਦਾ ਸੱਜਾ ਖੱਬਾ ਵੀ ਦੇਖੀ ਦਾ।
ਅੱਛਾ
ਹਾਂਜੀ
ਫਸਟ ਕਲਾਸ
ਹਾਂਜੀ
ਸੈਕਿੰਡ ਕਲਾਸ ਕੀ ਹੈ।
ਸੈਕਿੰਡ ਕਲਾਸ ਉਹ ਹੁੰਦਾ ਵੀ ਸਵਾਰੀ ਨੂੰ ਕਹੀਦਾ ਚੱਲ ਵੀ ਬੈਠ ਚੱਲੀਏ।
ਅੱਛਾ ਬਸ
ਉੱਚਾ ਨੀਵਾਂ ਨੀ ਦੇਖੀ ਦਾ ਕਈ ਵਾਰੀ ਤਾਂ ਸਵਾਰੀ ਦਾ ਚੂਕਣਾ ਹੀ ਬਣ ਦਈਦਾ
ਸੈਕਿੰਡ ਕਲਾਸ
ਹੈ। ਆਪਾਂ ਪਿੱਛੇ ਬੈਠਾਂਗੇ ਰਿਕਸ਼ਾ ਤੂੰ ਚਲਾਏਂਗੀ।
ਇਸ ਬੰਦੇ ਨੂੰ ਤਾਂ ਮੈਨੂੰ ਸਮਝ ਨੀ ਆਉਂਦੀ ਮੈਂ ਕਿਵੇਂ ਸਮਝਾਵਾਂ ਕੁਛ ਪਤਾ ਹੀ ਨੀ ਲੱਗਦਾ ਮੈਨੂੰ ਪਹਿਲਾਂ।
ਅਮਰੀਕ ਭਾਜੀ ਕਿਆ ਬਾਤ
ਵਧੀਆ ਇਹ ਪਤਾ ਕਿ ਜਿਹੜੀਆਂ ਗੱਲਾਂ ਨਾ ਪਿੰਡਾਂ ਦੇ ਨਾਲ ਜੁੜੀਆਂ ਲੋਕਾਂ ਦੀਆਂ ਗੱਲਾਂ ਆ ਜਿਹੜੀਆਂ ਲੋਕਾਂ ਉਦੋਂ ਕਰਦੇ ਹੁੰਦੇ ਸੀ ਉਹੀ ਗੱਲਾਂ ਉਹ ਆਪ ਉਹਨੂੰ ਮਸਾਲਾ ਲਾ ਕੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਵਧੀਆ ਬਣਾ ਕੇ ਕਰਦੇ ਹੁੰਦੇ ਸੀ
ਤੇ ਇਹ
ਲੋਕ ਬਹੁਤ ਪਸੰਦ ਕਰਦੇ ਸੀ ਮੰਦੀ ਏਦਾਂ ਦੀ ਕਾਮੇਡੀਜ਼ ਨੂੰ।
ਨਹੀਂ ਓਰੀਜਨਲ ਦੇਖੋ
ਅੱਜਕਲ ਦੀ ਕਾਮੇਡੀ ਦੇ ਵਿੱਚ ਤਾਂ
ਨਹੀਂ ਨਹੀਂ ਉਹ ਤਾਂ ਦੇਖੋ ਆਪਣੇ ਉਹ ਫੈਮਿਲੀ 420 ਆਈ ਸੀ ਨਾ ਸ਼ੁਰੂ ਹੋਈ ਸੀਗੀ ਉਹ ਵੀ ਇਸੇ ਤਰ੍ਹਾਂ ਕਿਉਂਕਿ ਓਰੀਜਨਲ ਪਿੰਡ ਦੀ ਗੱਲ ਸੀਗੀ ਤੇ ਉਹ ਦੋ ਤਿੰਨ ਐਪੀਸੋਡ ਬੜੇ ਵੀ ਚਲੋ ਬਾਅਦ ਦੇ ਵਿੱਚ ਕੱਚੀ ਲੈ ਗਏ ਪਰ ਤੁਸੀਂ ਦੇਖੋ ਆਪਣੇ ਸਾਡੇ ਵੀ ਪ੍ਰੋਗਰਾਮ ਦੇ ਵਿੱਚ ਦੁਪਹਿਰ ਨੂੰ ਪ੍ਰੋਗਰਾਮ ਕਰਦੇ ਮਨਦੀਪ ਢਿੱਲੋਂਹਣੀ ਦੇ ਨਾਲ ਤਾਇਆ ਬਿਸ਼ਨ ਸਿੰਘ ਬਿਲਕੁਲ ਗੂੜ ਪੰਜਾਬੀ ਮਤਲਬ ਬਹੁਤ ਵੱਡੀ ਫੈਨ ਫੋਲੋਇੰਗ
ਬਿਲਕੁਲ ਗੂੜ ਤਾਂ ਵੀ ਗੂੜ ਪੰਜਾਬੀ ਹੁੰਦੀ ਉਹ ਪ੍ਰੋਗਰਾਮ ਵੈਸੇ ਦੱਸਣਾ ਚਾਹੀਦਾ ਕਿ ਸਾਡੇ ਸਰੋਤਿਆਂ ਨੂੰ ਸੁਣਨਾ ਚਾਹੀਦਾ ਬਿਲਕੁਲ ਉਹ ਵਧੀਆ ਪ੍ਰੋਗਰਾਮ ਹੁੰਦਾ। ਮੈਂ ਵੀ ਜਦੋਂ ਕੰਮ ਤੋਂ ਆਉਣਾ ਨਾ ਉਸ ਵੇਲੇ ਹੀ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜੇ ਸਾਨੂੰ ਛੁੱਟੀ ਹੁੰਦੀ ਆ ਤੇ ਅੱਧੇ ਤੋਂ ਜ਼ਿਆਦਾ ਪ੍ਰੋਗਰਾਮ ਘਰ ਆਉਂਦਿਆਂ ਦੇ ਮੁੱਕ ਜਾਂਦਾ ਮੈਂ ਰੋਜ਼ ਪ੍ਰੋਗਰਾਮ ਸੁਣਦਾ ਉਹ ਬਹੁਤ ਵਧੀਆ ਪ੍ਰੋਗਰਾਮ
ਭਾਜੀ ਉਹ ਪ੍ਰੋਗਰਾਮ ਨਾ ਜਿੱਦਾਂ ਪਿੰਡ ਦੀਆਂ ਗੱਲਾਂ ਤਾਏ ਦੀ ਗੱਲ ਉਹ ਮੈਂ ਕਾਫੀ ਦੇਰ ਤੋਂ ਸਾਡੇ ਇੱਕ ਸਰੋਤੇ ਸਾਨੂੰ ਸੁਣਦੇ ਉਹਨਾਂ ਦਾ ਫੋਨ ਵੀ ਆਉਂਦਾ ਰਿਹਾ ਹੁਣ ਵੀ ਆਉਂਦਾ ਹੁੰਦਾ ਤੇ ਮਨਿਹਾਲ ਸਾਹਿਬ ਹੈ ਉਹ ਕੈਲਗਰੀ ਤੋਂ ਤੇ ਗੱਲਬਾਤ ਕਰਦਾ ਕਹਿੰਦਾ ਮੈਂ ਬੜਾ ਫੈਨ ਹਾਂ ਮੈਂ ਹੁਣ ਘਰ ਰਹਿੰਦਾ ਹਾਂ ਰਿਟਾਇਰਮੈਂਟ ਸੈਮੀ ਰਿਟਾਇਰਮੈਂਟ ਮੇਰੇ ਬੱਚੇ ਸਾਹਮਣੇ ਅਸੀਂ ਜਦੋਂ ਕੈਨੇਡਾ ਗਏ ਨਾ ਤੇ ਉਹਨਾਂ ਨੇ ਸਾਨੂੰ ਬੁਲਾਇਆ ਉਹਨੇ ਸਾਨੂੰ ਟੂਰ ਦਿੱਤਾ ਆਪਣੇ ਕੰਮ ਦਾ ਮੈਂ ਬਸ ਜਦ ਜਾ ਕੇ ਦੇਖਿਆ ਨਾ ਹੀ ਵਾਜ਼ ਅ ਥਰਡ ਬਿਗੈਸਟ ਵਾਈਨ ਮੇਕਰ ਇਨ ਕੈਨੇਡਾ, ਮਤਲਬ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਦਾ ਮਾਲਕ ਸੀਗਾ, ਵਾਈਨਰੀਆਂ ਦਾ ਮਾਲਕ ਸੀਗਾ, ਡਿਸਟਿਲਰੀਆਂ ਦਾ ਮਾਲਕ ਸੀਗਾ, ਹੈ ਨਾ। ਔਰ ਕਹਿੰਦਾ ਵੀ ਆਈ ਲਵ ਇਟ, ਕਹਿੰਦਾ ਮੈਨੂੰ ਏਦਾਂ ਲੱਗ ਰਿਹਾ ਕਿ ਜਿੱਦਾਂ ਮੈਂ ਆਪਣੇ ਪਿੰਡ ਬੈਠਾ ਹੁੰਦਾ, ਹੈ ਨਾ। ਕਹਿੰਦਾ ਵੀ ਮੈਂ ਇਹ ਪ੍ਰੋਗਰਾਮ ਨਹੀਂ ਛੱਡਦਾ, ਨਾ ਹੀ ਛੱਡ ਸਕਦਾ। ਮਤਲਬ ਉਹਨਾਂ ਨੇ ਸਾਨੂੰ ਸਪੈਸ਼ਲ ਸੱਦ ਕੇ ਸਾਨੂੰ ਲੰਚ ਕਰਵਾਇਆ ਅਤੇ ਧੰਨਵਾਦ ਕੀਤਾ, ਹੈ ਨਾ। ਖੈਰ ਐਨੀਵੇ, ਜਿਹੜੀਆਂ ਜਿਹੜੀਆਂ ਬਿਲਕੁਲ ਗਰਾਊਂਡ ਲੈਵਲ ਦੇ ਨਾਲ ਗੱਲਾਂ, ਹੁਣ ਅਸੀਂ ਵੀ ਜਿਹੜੀਆਂ ਗੱਲਾਂ ਆ ਆਮ ਭਾਸ਼ਾ 'ਚ ਹੀ ਕਰਦੇ ਹਾਂ, ਕੋਈ ਹਾਈ ਟੈਕ ਸੰਸਨੀ ਖੇਜ ਕੋਈ ਗੱਲਬਾਤ ਨਹੀਂ ਹੈਗੀ ਇਸ ਤਰ੍ਹਾਂ ਦੀ, ਤਾਂ ਕਰਕੇ ਸਾਡੇ ਜਿਹੜੇ ਸਰੋਤੇ ਆ ਸਾਨੂੰ ਪਸੰਦ ਕਰਦੇ ਨੇ, ਸਾਡੇ ਨਾਲ ਜੁੜਦੇ ਨੇ। ਵਿਜੇ ਵਰਦੀ ਜੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਕਹਿੰਦੇ ਨੇ ਕੇਦੀਪ ਅਤੇ ਪੋਸਤੀ ਵਾਜ ਆਲ ਟਾਈਮ ਮਾਈ ਫੇਵਰੇਟ, ਹੀ ਸੈਂਗ ਫਿਊ ਵੈਰੀ ਪਾਪੂਲਰ ਸੌਂਗ, ਬਾਬਾ ਵੇ ਕਲਾਮ ਰੋਡ ਤੇ ਮੇਰਾ ਬੜਾ ਕਰਾਰਾ ਪੂਦਨਾ ਐਂਡ ਮੈਨੀ ਮੋਰ। ਤੇ ਤੁਸੀਂ ਬੜਾ ਕਰਾਰਾ ਪੂਦਨਾ ਅਮਰੀਕ ਭਾਜੀ ਜਦੋਂ ਗੀਤ ਸੁਣੋਗੇ ਨਾ, ਤੇ ਮਤਲਬ ਜਿਹਨੂੰ ਕਹਿੰਦੇ ਨਾ ਮਤਲਬ ਲਾਈਵ ਲਾਈਵਲੀ ਪ੍ਰੋਗਰਾਮ, ਮਤਲਬ ਇੰਟਰੈਕਟਿਵ ਜਿਹੜੀ ਸਿੰਗਿੰਗ ਆ, ਉਹਨੂੰ ਪਤਾ ਸੀਗਾ ਕਿੱਦਾਂ ਇੰਟਰੈਕਟਿਵ ਕਰਨੀ, ਦਿਲੋਂ ਗਾਉਂਦੇ ਸੀ। ਇੱਕ ਹੁੰਦੇ ਮਸ਼ੀਨੀ ਗਾਇਕ, ਜਾਣੀ ਕਿ ਉਹ ਰਿਦਮ ਚ ਰਹਿਣਾ ਉਹਨੀ, ਉਹ ਜਿੰਨਾ ਕਰਨਾ ਉਨਾ ਕੁ ਚੱਲੀ ਜਾਣਾ। ਇੱਕ ਹੁੰਦਾ ਫਲੈਕਸੀਬਲ, ਫਲੈਕਸੀਬਿਲਿਟੀ ਇੰਨੀ ਮਹਾਨ ਹੈ ਨਾ, ਮਤਲਬ ਕੇਦੀਪ ਵਜ ਜਗਮੋਹਨ ਕੌਰ, ਤੁਸੀਂ ਅੱਜ ਕਾਮੇਡੀ 'ਚ ਸੁਣਿਆ ਹੀ ਆ ਵੀ ਮਤਲਬ ਕਿੱਦਾਂ ਉਹ ਐਡਜਸਟ ਕਰਦੇ ਨੇ ਇੱਕ ਦੂਜੇ ਨਾਲ, ਕਿਆ ਬਾਤ ਹੈ, ਵੈਰੀ ਨਾਈਸ।
ਅਮਨਦੀਪ, ਅਮਨਦੀਪ ਇਹ ਤਾਂ ਨਾ ਵੱਡੇ ਗਾਇਕਾਂ ਦੀ ਗੱਲ ਹੈ, ਸਾਡੇ ਪਿੰਡ ਦਾ ਗਾਇਕ ਹੁੰਦਾ ਸੀ ਹਰਨਾਮ ਸਿੰਘ, ਨੇ ਉਦੋਂ ਦੱਸਿਆ ਵੀ ਸੀ ਗੂੰਗਿਆਂ ਦਾ ਤਾਨ ਸਿੰਘ, ਗੂੰਗਿਆਂ ਦਾ ਤਾਨ ਸੈਨ, ਉਹ ਵੀ ਕਮਾਲ ਦੀ ਕਾਮੇਡੀ ਕਰਦਾ, ਵਧੀਆ ਇੰਨੇ ਵਧੀਆ ਗਾਣੇ ਗਾਉਂਦਾ ਹੁੰਦਾ ਸੀ ਨਾ, ਉਹਦਾ ਨਾਂ ਰੱਖਿਆ ਸੀ ਗੂੰਗਿਆਂ ਦਾ ਤਾਨ ਸੈਨ।
ਉਹ ਗੱਲ ਹੀ ਗੂੰਗਿਆਂ ਦਾ ਤਾਨ ਸੈਨ,
ਉਹਦੇ ਬਾਬਿਆਂ ਦੀ ਅੱਲ ਪਈ, ਉਸੇ ਗੂੰਗੇ ਆ ਇਹ ਬੋਲਣਾ ਨੀ ਇਹਨਾਂ ਨੂੰ ਆਉਂਦਾ, ਉਹ ਕਿਤੇ ਗਾਣੇ ਗਾਉਣ ਲੱਗ ਪਿਆ, ਵਧੀਆ ਆਵਾਜ਼ ਸੀ ਉਹਦੀ, ਤਾਂ ਨਿਆਣੇ ਨੇ ਸਾਡੇ ਵਰਗਿਆਂ ਨੇ ਉਹਦਾ ਨਾਂ ਹੀ ਰੱਖ ਲਿਆ ਗੂੰਗਿਆਂ ਦਾ ਤਾਨ ਸੈਨ।
ਇਹ ਵੀ ਕਲਚਰ ਹੈ ਜੀ ਇੱਕ। ਖੈਰ ਅਮਰੀਕ ਭਾਜੀ, ਠੀਕ
ਹੈ,
ਕਮਾਲ ਦੀ ਗੱਲ ਹੀ ਆ। ਤੇ ਨਵੀ ਪੱਡਾ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਤਸਵੀਰ ਭੇਜਤੀ ਆ ਬਾਹਰੋਂ ਵੀਡੀਓ ਦੀ, ਔਰ ਮੀਂਹ ਪੈ ਰਿਹਾ, ਕਹਿੰਦੇ ਸਾਡੇ ਤਾਂ ਪਕੌੜਿਆਂ ਵਾਲਾ ਮੌਸਮ ਹੈ ਜੀ, ਕਿਆ ਬਾਤ ਹੈ, ਲਓ ਨਜ਼ਾਰੇ ਬਾਈ ਸਾਹਿਬ, ਤੁਸੀਂ ਸਾਨੂੰ ਵੀ ਤੜਫਾਈ ਜਾ ਰਹੇ ਹੋ, ਇੱਧਰ ਵੀ ਬਣੀ ਜਾ ਰਿਹਾ ਪਕੌੜਿਆਂ ਵਾਲਾ ਮੌਸਮ। ਤੇ ਅਮਰੀਕ ਭਾਜੀ ਸਮਾਂ ਕਾਫੀ ਹੋ ਗਿਆ ਹੁਣ, ਤੇ ਆਪਾਂ ਲਈਏ ਫਿਰ ਵਿਦਾ, ਲਈਏ ਇਜਾਜ਼ਤ ਫਿਰ
ਜੀ। ਅਮਨਦੀਪ ਤੁਸੀਂ ਕੱਲ ਨੂੰ ਪ੍ਰੋਗਰਾਮ ਪੇਸ਼ ਕਰੋ, ਤੇ ਉਹ ਪ੍ਰੋਗਰਾਮ ਬੜੇ ਅਸੀਂ ਚਾਵਾਂ ਦੇ ਨਾਲ ਸੁਣਦੇ ਹਾਂ, ਉਡੀਕ ਕਰਦੇ ਹਾਂ, ਤੇ ਮੈਨੂੰ ਦਿਓ ਯਾਦ, ਤੇ ਅਗਲੇ ਸ਼ਨੀਚਰਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ।
ਸਤਿ ਸ਼੍ਰੀ ਅਕਾਲ ਭਾਜੀ, ਮਿਲਦੇ ਹਾਂ ਫਿਰ ਜੀ। ਪਿਆਰਿਓ, ਕੱਲ ਨੂੰ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਆਪਾਂ ਡਿਟੇਲ ਦੇ ਵਿੱਚ ਅਰਦਾਸ ਸ਼ੁਰੂ ਕੀਤੀ ਹੋਈ ਹੈ ਵਿਸਥਾਰ ਸਹਿਤ, ਉਹ ਆਪਾਂ ਕੱਲ ਨੂੰ ਕਰਾਂਗੇ, ਤੇ ਕੋਸ਼ਿਸ਼ ਕਰਾਂਗੇ ਕੱਲ ਨੂੰ ਉਹ ਸਮਾਪਤੀ ਵੱਲ ਨੂੰ ਚੱਲੀਏ। ਤੇ ਕਾਫੀ ਸਲਾਹਿਆ ਜਾ ਰਿਹਾ ਉਸ ਪ੍ਰੋਗਰਾਮ ਨੂੰ, ਗਿਆਨੀ ਜੀ ਦਾ ਵੀ ਬੜੇ ਧੰਨਵਾਦੀ ਹਾਂ, ਤੁਹਾਡੇ ਵੀ ਕਿ ਤੁਸੀਂ ਸੁਣਦੇ ਹੋ, ਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਉੱਤੇ ਬੜੀ ਛੇਤੀ ਚਾੜ ਦਿੱਤਾ ਜਾਏਗਾ, ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਔਰ ਆਪਣੇ ਸੁਨੇਹੇ ਤੁਸੀਂ ਭੇਜ ਦਿਓ, ਬੜਾ ਤਹਿ ਦਿਲੋਂ ਧੰਨਵਾਦ। ਔਰ ਕੱਲ ਨੂੰ ਮਿਲਦੇ ਹਾਂ ਜੀ ਫਿਰ, ਆਪਣਾ ਰੱਖਿਓ ਖਿਆਲ, ਤੇ ਜਾਂਦੇ ਜਾਂਦੇ ਫਿਰ ਚਲੋ ਤੁਹਾਨੂੰ ਇੱਕ ਗੀਤ ਵੀ ਸੁਣਾਉਂਦੇ ਆ ਪੰਜਾਬੀ, ਉਹ ਜਾਗਦੇ ਕਿ ਸੁੱਤੇ, ਤੇ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।